ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਦੇਸ਼ਾਂ ਵਿਦੇਸ਼ਾਂ ਤੋਂ ਹਰਮਨ ਰੇਡੀਓ ਨਾਲ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਮੈਂ ਗੁਰਸੇਵ ਸਿੰਘ ਬ੍ਰਿਸਬੇਨ ਤੋਂ ਆਪ ਸਭ ਦਾ ਸਵਾਗਤ ਕਰਦਾ ਜੀ ਪ੍ਰੋਗਰਾਮ ਦੇ ਵਿੱਚ, ਤੇ ਮੇਰਾ ਸਾਥ ਦੇ ਰਹੇ ਨੇ ਸਰਬਜੀਤ ਭਾਜੀ ਪਟਿਆਲੇ ਤੋਂ, ਜੋ ਕਿ ਟੈਕਨੀਕਲ ਸਪੋਰਟ ਦੇ ਰਹੇ ਨੇ ਪ੍ਰੋਗਰਾਮ ਦੇ ਵਿੱਚ। ਤੇ ਅੱਜ ਦਿਨ ਵੀਰਵਾਰ, ਮਿਤੀ 21 ਸਤੰਬਰ 2017, ਨਾਨਕ ਸ਼ਾਹੀ 6 ਅੱਸੂ, ਸੰਮਤ 549 ਹੋ ਗਈ ਹੈ ਤੇ ਸਮਾਂ ਹੋ ਗਿਆ ਜੀ 8:01 ਬ੍ਰਿਸਬੇਨ ਦੇ ਵਿੱਚ, ਸਿਡਨੀ ਵਿੱਚ ਤੇ ਮੈਲਬਰਨ ਦੇ ਵਿੱਚ। ਤੇ ਜੇਕਰ ਗੱਲ ਕਰੀਏ ਐਡੀਲੇਡ ਦੀ ਤਾਂ ਉੱਥੇ ਹੋਇਆ ਜੀ 7:32, ਤੇ ਪਰਥ ਦੇ ਵਿੱਚ ਹਜੇ ਸਵੇਰ ਦੇ 6:02 ਹੋਇਆ। ਤੇ ਪੰਜਾਬ ਦੀ ਜੇ ਗੱਲ ਕਰੀਏ ਤਾਂ ਹਜੇ ਤੜਕੇ ਦੇ 3:32 ਹੋਇਆ। ਮਤਲਬ ਕਿ ਭਾਜੀ ਇਹ ਤੜਕੇ ਵੱਡੀ ਸਵੇਰੇ ਜਾਗ ਰਹੇ ਨੇ ਤੇ ਸਾਡੀ ਟੈਕਨੀਕਲ ਸਪੋਰਟ ਕਰ ਰਹੇ ਨੇ। ਸੋ ਦੋਸਤੋ, ਪ੍ਰੋਗਰਾਮ ਦੇ ਵਿੱਚ ਆਪਣੀ ਸਾਂਝ ਰਹੇਗੀ 2 ਘੰਟਿਆਂ ਦੀ, ਤੇ ਮੈਂ ਤੁਸੀਂ ਜਿੱਥੋਂ ਕਿਤੋਂ ਵੀ ਪ੍ਰੋਗਰਾਮ ਸੁਣ ਰਹੇ ਹੋ ਤੇ ਮੈਂ ਆਸ ਕਰਦਾ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਤੁਹਾਡਾ ਸੋਹਣਾ ਸਮਾਂ ਬਤੀਤ ਹੋ ਰਿਹਾ ਹੋਵੇਗਾ। ਤੋ ਦੋਸਤੋ, ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਕਰਦੇ ਹਾਂ ਇੱਕ ਵਿਚਾਰ ਦੇ ਨਾਲ। ਤੇ ਵਿਚਾਰ ਆ ਜੀ ਧੰਪਤ ਦਾ, ਤੇ ਉਹ ਕਹਿ ਰਹੇ ਨੇ, ਕਹਿੰਦੇ, ਹੋਰਾਂ ਦੇ ਦੋਸ਼ ਲੱਭਣੇ ਸੌਖੇ ਹਨ ਪਰ ਆਪਣੇ ਦੋਸ਼ ਦੇਖਣੇ ਔਖੇ ਹਨ। ਹੋਰਾਂ ਦੇ ਦੋਸ਼ ਬੰਦਾ ਦੁਨੀਆਂ ਮੂਹਰੇ ਤੂੜੀ ਵਾਂਗ ਉਡਾਉਣ ਲਈ ਕਾਹਲਾ ਹੁੰਦਾ ਹੈ, ਪਰ ਆਪਣੇ ਦੋਸ਼ ਬੰਦਾ ਇਸ ਤਰ੍ਹਾਂ ਲੁਕਾ ਕੇ ਆਖਦਾ ਹੈ ਜਿਵੇਂ ਜੁਆਰੀ ਆਪਣੀ ਚਾਲ ਨੂੰ ਲੁਕਾ ਕੇ ਰੱਖਦਾ ਹੈ। ਸੋ ਦੋਸਤੋ, ਇਹ ਸੀ ਅੱਜ ਦਾ ਵਿਚਾਰ। ਸੋ ਪ੍ਰੋਗਰਾਮ ਦੇ ਵਿੱਚ ਹੋਰ ਖਬਰਸਾਰ ਤੇ ਝਾਤ ਮਾਰਾਂਗੇ, ਹੋਰ ਗੱਲਾਂ ਬਾਤਾਂ ਵੀ ਕਰਾਂਗੇ, ਤੇ ਪਹਿਲਾਂ ਸੁਣੋ ਇੱਕ ਗੀਤ ਤੇ ਮਿਲਦੇ ਉਸ ਗੀਤ ਤੋਂ ਬਾਅਦ।
ਦੇ ਹੈ ਸ਼ਿਵਾ ਬਰਮੋ, ਇਹ ਹੈ ਸ਼ੁਭ ਖਰ ਮਨ ਤੇ, ਕਬ ਹੂੰ ਨਾ ਡਰੋ। ਸ਼ਿਵਾ ਬਰ ਬਰਮੋ, ਇਹ ਹੈ ਸ਼ੁਭ ਕਰ ਮਨ ਤੇ, ਕਬ ਹੂੰ ਕਬ ਨਾ ਡਰੋ ਨਾ ਡਰੋ। ਪਰਮੋਏ ਸ਼ੁਭ ਕਰ ਮਨ ਤੇ, ਕਬ ਹੂ ਨਾ ਡਰੋ ਨਾ ਡਰੋ। ਹਰ ਸੋ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ।
जब आग की ओद निदान बने, जब आग की ओद निदान बने, अत ही रन में तब जूझ मरो। ये है शिवा बरमो, ये है शुभ कर मन पे, कब हूँ न डरो न डरो,
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ, ਤੇ ਤੁਸੀਂ ਸੁਣ ਰਹੇ ਸੀ ਤੇ ਸ਼ਿਵਾ ਪਰਮੋਹੇ ਸ਼ਬਦ ਦਲਜੀਤ ਦੀ ਆਵਾਜ਼ ਦੇ ਵਿੱਚ। ਸੋ ਬਹੁਤ ਹੀ ਸੋਹਣਾ ਸ਼ਬਦ ਨਾਲ ਸ਼ੁਰੂਆਤ ਹੋਈ ਹੈ ਪ੍ਰੋਗਰਾਮ ਦੀ। ਸੋ ਦੋਸਤੋ ਹੁਣ ਸਮਾਂ ਹੋ ਗਿਆ ਹੈ, ਅਸੀਂ ਤੁਹਾਡੇ ਸੁਨੇਹੇ ਵੀ ਲਵਾਂਗੇ ਤੇ ਮੌਸਮ ਤੇ ਵੀ ਝਾਤ ਮਾਰਾਂਗੇ। ਤੇ ਮੌਸਮ ਦੇ ਝਾਤ ਦੇ ਨਾਲ ਨਾਲ ਅਸੀਂ ਅੱਜ ਗੱਲਬਾਤ ਕਰ ਰਹੇ ਸੀ ਕਿ ਪਿਛਲੇ ਦੋ ਹਫ਼ਤਿਆਂ ਤੋਂ ਕੋਸ਼ਿਸ਼ ਕਰ ਰਹੇ ਸੀ ਕਿ ਜਿਹੜੇ ਵੀਰ ਨੇ ਆਪਣੇ ਵਰਜੀਨੀਆ ਵਾਲੇ ਨੇ ਅਮੈਰੀਕਾ ਵਾਲੇ ਨੇ ਟਰੈਕਟਰ ਖੋਲਿਆ ਹੋਇਆ ਸੀਗਾ ਕਿ ਅੱਜ ਉਹਦਾ ਟਰੈਕਟਰ ਬਣਾ ਦਈਏ। ਦੋ ਕੁ ਵੀਕਸ ਤੋਂ ਹੋਰ ਫੋਟੋ ਸੈਂਡ ਕਰ ਰਿਹਾ ਸੀ, ਟਰੈਕਟਰ ਖੋਲੀ ਬੈਠਾ ਸੀਗਾ ਤੇ ਕੋਸ਼ਿਸ਼ ਸੀਗੀ ਕਿ ਤੁਹਾਡੀਆਂ ਕਾਲਸ ਲਵਾਂਗੇ, ਪਰ ਥੋੜੀ ਟੈਕਨੀਕਲ ਹਜੇ ਚੱਲ ਰਹੀ ਹੈ ਕਿ ਅਸੀਂ ਤੁਹਾਡੀ ਕਾਲਸ ਨਹੀਂ ਲੈ ਸਕਦੇ, ਪਰ ਅਸੀਂ ਤੁਹਾਡੇ ਸੁਨੇਹੇ ਜ਼ਰੂਰ ਲਵਾਂਗੇ ਕਿ ਤੁਸੀਂ ਟਰੈਕਟਰਾਂ ਬਾਰੇ ਜ਼ਿਮੀਦਾਰਾਂ ਦੀ, ਮੈਂ ਕਹਿੰਦਾ ਜ਼ਿਆਦਾਤਰ ਹੁੰਦੇ ਆ ਕਿ ਜ਼ਿਮੀਦਾਰਾਂ ਦੇ ਪਰਿਵਾਰਾਂ ਤੋਂ ਨਾ ਬਿਲੋਂਗ ਕਰਦੇ ਆ। ਸੋ ਟਰੈਕਟਰਾਂ ਦਾ ਕੀ ਤੁਹਾਡਾ ਅਨੁਭਵ ਰਿਹਾ ਖੇਤੀ ਕਰਦਿਆਂ ਨਾਲ, ਕਿ ਕਿਹੜੇ ਕਿਹੜੇ ਟਰੈਕਟਰ ਸੀ ਕਿਹਦੇ ਕੋਲ ਤੇ ਕੀ ਕੀ ਜਾਣਕਾਰੀ ਤੁਸੀਂ ਰੱਖਦੇ ਆ ਟਰੈਕਟਰਾਂ ਬਾਰੇ? ਕਿਉਂਕਿ ਅੱਜ ਕੱਲ ਮੋਰੇ ਜੀ ਬਿੰਨੂ ਢਿੱਲੂ ਦੀ ਮੂਵੀ ਵੀ ਆ ਰਹੀ ਹੈ ਨਾ ਟੂਚਨ ਤੇ, ਤੇ ਅੱਜ ਕੱਲ ਆਪਣੇ ਵਿਚਾਰ ਵੀ ਬਹੁਤ ਹੁੰਦੇ ਆ ਕਿ ਨੀ ਟਰੈਕਟਰ ਏਦਾਂ ਨੀ ਏਦਾਂ ਹੋਣੇ ਚਾਹੀਦੇ ਆ। ਜੋ ਬਾਹਰਲੇ ਮੁਲਕਾਂ ਜਾਂਦੇ ਸਾਡੇ ਵਿਚਾਰ ਬਦਲਦੇ ਰਹਿੰਦੇ ਆ, ਸਾਡਾ ਦੇਖਣ ਦਾ ਨਜ਼ਰੀਆ ਬਦਲਦਾ ਰਹਿੰਦਾ ਆ। ਸੋ ਅੱਜ ਅਸੀਂ ਗੱਲਬਾਤ ਕਰਾਂਗੇ ਟਰੈਕਟਰ ਤੇ, ਤੇ ਥੋੜੇ ਦੇਰ ਤੱਕ ਸਾਨੂੰ ਅਗਲੇ ਹਿੱਸੇ ਦੇ ਵਿੱਚ ਸਾਨੂੰ ਦਲਜੀਤ ਸਿੰਘ ਜੀ ਮਹਿਤਾ ਚੌਂਕ ਵਾਲੇ ਜੁਆਇਨ ਕਰਨਗੇ ਪ੍ਰੋਗਰਾਮ ਦੇ ਵਿੱਚ, ਜੋ ਕਿ ਹੁਣ ਮੈਲਬਰਨ ਆਏ ਹੋਏ ਨੇ। ਸੋ ਪਰ ਉਸ ਤੋਂ ਪਹਿਲਾਂ ਅਸੀਂ ਤੁਹਾਡੇ ਸੁਨੇਹੇ ਲੈਣੇ ਆ, ਸੁਨੇਹਿਆਂ ਦੇ ਨਾਲ ਨਾਲ ਮੌਸਮ ਤੇ ਝਾਤ ਮਾਰਦੇ ਚੱਲੀਏ। ਤੇ ਮੌਸਮ ਦੀ ਗੱਲ ਕਰਦੇ ਆ ਬ੍ਰਿਸਬੇਨ ਤੋਂ। ਬ੍ਰਿਸਬੇਨ ਦੇ ਵਿੱਚ ਅੱਜ ਬੱਦਲਬਾਈ ਬਣੀ ਹੋਈ ਆ ਤੇ ਤਾਪਮਾਨ 24 ਡਿਗਰੀ ਤੱਕ ਜਾਣ ਦੇ ਆਸਾਰ ਨੇ। ਤੇ ਸਿਡਨੀ ਦੇ ਵਿੱਚ ਵੀ ਧੁੱਪ ਆ, ਸਾਫ਼ ਮੌਸਮ ਦੱਸਿਆ ਗਿਆ ਤੇ ਤਾਪਮਾਨ ਉੱਥੇ ਵੀ 24 ਡਿਗਰੀ ਤੱਕ ਰਹਿਣ ਦੇ ਆਸਾਰ ਨੇ। ਰਾਜਧਾਨੀ ਕੈਨਬਰਾ ਦੇ ਵਿੱਚ ਮੌਸਮ ਸਾਫ਼ ਆ ਪਰ ਤਾਪਮਾਨ 6 ਡਿਗਰੀ ਮਿਨੀਮਮ ਰਹੇਗਾ ਤੇ ਵੱਧ ਤੋਂ ਵੱਧ 22 ਡਿਗਰੀ ਤੱਕ ਜਾਣ ਦੇ ਆਸਾਰ ਨੇ। ਤੇ ਮੈਲਬਰਨ ਦੇ ਵਿੱਚ ਵੀ ਬੱਦਲਬਾਈ ਬਣੀ ਹੋਈ ਆ ਤੇ ਉੱਥੇ 22 ਡਿਗਰੀ ਵੱਧ ਤੋਂ ਵੱਧ ਤਾਪਮਾਨ ਰਹਿਣ ਦਾ ਆਸਾਰ ਨੇ ਅੱਜ। ਐਡਲੇਡ ਦੇ ਵਿੱਚ ਅਸਮਾਨ ਸਾਫ਼ ਦੱਸਿਆ ਗਿਆ ਹੈ ਜੀ ਤੇ ਤਾਪਮਾਨ ਰਹੇਗਾ 19 ਡਿਗਰੀ ਤੱਕ। ਤੇ ਪਰਥ ਦੇ ਵਿੱਚ ਜਿੱਥੇ ਬੱਦਲਬਾਈ ਬਣੀ ਹੋਈ ਆ ਉੱਥੇ ਨਾਲ ਦੀ ਨਾਲ ਮੀਂਹ ਦੇ ਵੀ ਆਸਾਰ ਦੱਸੇ ਗਏ ਨੇ ਤੇ ਤਾਪਮਾਨ ਰਹੇਗਾ 21 ਡਿਗਰੀ ਵੱਧ ਤੋਂ ਵੱਧ। ਤਸਮਾਨੀਆ ਰਾਜਧਾਨੀ ਹੋਬਰਟ ਦੇ ਵਿੱਚ ਵੀ ਬੱਦਲਬਾਈ ਬਣੀ ਹੋਈ ਆ ਤੇ 21 ਡਿਗਰੀ ਤਾਪਮਾਨ ਰਹੇਗਾ। ਤੇ ਪੰਜਾਬ ਦੇ ਵਿੱਚ ਘੱਟ ਤੋਂ ਘੱਟ ਤਾਪਮਾਨ ਰਹਿਣਾ ਜੀ ਅੱਜ 23 ਡਿਗਰੀ ਤੇ ਵੱਧ ਤੋਂ ਵੱਧ 36 ਡਿਗਰੀ ਤੱਕ ਜਾਣ ਦੇ ਆਸਾਰ ਨੇ। ਤੇ ਧੁੱਪ ਦੱਸੀ ਗਈ ਆ, ਅਸਮਾਨ ਸਾਫ਼ ਦੱਸਿਆ ਗਿਆ। ਸੋ ਇਹ ਸੀ ਕੁਛ ਕੁ ਸ਼ਹਿਰਾਂ ਦੇ ਤੇ ਪੰਜਾਬ ਦਾ ਤਾਪਮਾਨ। ਤੋ ਹੁਣ ਅਸੀਂ ਆਪਣੇ ਜਿਹੜੇ ਸੁਨੇਹੇ ਆਏ ਗਏ ਤੁਸੀਂ ਤੁਹਾਡੇ ਵੱਲੋਂ ਭੇਜੇ ਗਏ ਆ, ਸੁਨੇਹੇ ਵੀ ਲੈ ਲਈਏ। ਤੇ ਜਿਹੜੇ ਵੀਰ ਅੱਜ ਪਹਿਲੀ ਵਾਰ ਜੁਆਇਨ ਕਰ ਰਹੇ ਉਹਨਾਂ ਨੂੰ ਦੱਸਦੇ ਜਾਈਏ ਕਿ ਤੁਸੀਂ ਵੀ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਕਰਨਾ ਸਿਰਫ ਇੱਦਾਂ ਹੈ ਕਿ ਈਮੇਲ ਕਰੋ request@harmanradio.com ਦੇ ਉੱਤੇ, ਜਾਂ ਫਿਰ ਤੁਸੀਂ ਟੈਲੀਗ੍ਰਾਮ ਐਪ ਦੀ ਵਰਤੋਂ ਕਰ ਸਕਦੇ ਹੋ। ਟੈਲੀਗ੍ਰਾਮ ਐਪ ਡਾਊਨਲੋਡ ਕਰੋ, ਉੱਥੇ ਜਾ ਕੇ ਹਰਮਨ ਰੇਡੀਓ ਸਰਚ ਕਰੋ ਤਾਂ ਸਾਡੀ ਪ੍ਰੋਫਾਈਲ ਆ ਜਾਏਗੀ ਤੇ ਤੁਸੀਂ ਆਪਣਾ ਵਿਚਾਰ, ਕੋਈ ਵੀ ਖਬਰ ਤੇ ਗੀਤ ਦੀ ਫਰਮਾਇਸ਼ ਸਾਨੂੰ ਕਰ ਸਕਦੇ ਹੋ ਤੇ ਸਾਨੂੰ ਤੁਹਾਡੇ ਸੁਨੇਹਿਆਂ ਦੀ ਉਡੀਕ ਰਹੇਗੀ। ਤੇ ਜਿਹੜੇ ਸੁਨੇਹੇ ਸਾਨੂੰ ਆ ਚੁੱਕੇ ਨੇ ਤੇ ਉਹਨਾਂ ਤੋਂ ਸ਼ੁਰੂਆਤ ਕਰਦੇ ਹਾਂ, ਤੇ ਸ਼ੁਰੂਆਤ ਕਰਦੇ ਹਾਂ ਹਰਮੀਤ ਸਿੰਘ ਚੰਨਾ ਜੀ। ਸੋ ਹਰਮੀਤ ਸਿੰਘ ਚੰਨਾ ਜੀ ਆਪਣੇ ਨਾਲ ਜੋ ਕਿ ਕੋਪਰਮ ਤੋਂ ਮੈਸੇਜ ਕਰ ਰਹੇ ਨੇ, ਬੱਬੂ ਤੀਰਾ AS ਫੌਜੀ ਦਲਜੀਤ ਸਿੰਘ ਜੀ ਨਾਲ ਨੇ ਉਹਨਾਂ ਦੇ। ਸੋ ਉਹਨਾਂ ਸਭ ਰਲ ਮਿਲ ਕੇ ਪ੍ਰੋਗਰਾਮ ਸੁਣ ਰਹੇ, ਹਾਂਜੀ ਤੇ ਉਹਨਾਂ ਪ੍ਰੋਗਰਾਮ ਸੁਣ ਰਹੇ ਨੇ ਤੇ ਇੰਜੋਏ ਕਰ ਰਹੇ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਤੇ ਸਰਬਜੀਤ ਭਾਜੀ ਨੂੰ ਵੀ ਜੋ ਕਹਿੰਦੇ ਪਟਿਆਲੇ ਤੋਂ ਸਪੋਰਟ ਦੇ ਰਹੇ ਨੇ। ਤੇ ਕਹਿੰਦੇ ਠੰਡੀ ਮੋਰਨਿੰਗ ਆ, ਹਾਂਜੀ ਦੱਸਿਆ ਸੀ ਕਿ ਤਾਪਮਾਨ ਅੱਜ ਉੱਧਰਲੇ ਪਾਸੇ ਥੋੜ੍ਹਾ ਮਾਈਨਸ ਘੱਟ ਰਹੇਗਾ, ਵੈਸੇ ਵੀ ਫਾਰਮਿੰਗ ਏਰੀਆ ਹੋਣ ਕਰਕੇ। ਤੇ ਗੀਤ ਦੀ ਫਰਮਾਇਸ਼ ਕੀਤੀ ਸੀ, ਕਹਿੰਦੇ ਅਸੀਂ ਦੋਵੇਂ ਰੁੱਸ ਬੈਠੇ ਤਾਂ ਮਨਾਉ ਕੌਣ ਵੇ ਜੀ, ਜ਼ਰੂਰ। ਤੇ ਇਸ ਤੋਂ ਅਗਲਾ ਗੀਤ ਇਹੀ ਪਲੇ ਕਰਾਂਗੇ ਜੀ, ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ। ਸੋ ਕਹਿ ਰਹੇ ਨੇ ਜੀ ਓਕੇ ਬਾਏ, ਰੱਬ ਰਾਖਾ ਟਿਲ ਨੈਕਸਟ, ਤੇ ਸੁਣਦੇ ਰਹੋ ਹਰਮਨ ਰੇਡੀਓ। ਤੇ ਬਹੁਤ ਬਹੁਤ ਧੰਨਵਾਦ ਚੰਨਾ ਸਾਹਿਬ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ। ਸੋ ਉਸ ਦੇ ਨਾਲ ਉਹਨਾਂ ਨੇ ਇੱਕ ਕੋਟੇਸ਼ਨ ਜੀ ਸੈਂਡ ਕੀਤੀ ਹੈ, ਕੋਟ ਸੈਂਡ ਕੀਤਾ ਹੈ, ਕਹਿੰਦੇ ਵੈਨ ਆਈ ਲੋਸਟ ਮਾਈ ਐਕਸਕਿਊਜ਼ਿਸ ਆਈ ਫਾਊਂਡ ਮਾਈ ਰਿਜ਼ਲਟਸ। ਬਹੁਤ ਸਹੀ ਹੈ ਜੀ, ਅਕਸਰ ਅਸੀਂ ਮਨ ਨੂੰ ਸਾਡੇ ਬਹਾਨਿਆਂ ਬਹਾਨੇ ਭਾਲਦੇ ਰਹਿੰਦੇ ਨਾ, ਕੋਈ ਬਹੁਤ ਕੰਮ ਹੁੰਦੇ ਏਦਾਂ ਦੇ ਜਿਹ 'ਚ ਅਸੀਂ ਬਹਾਨੇ ਨਾਲ ਰੋਕਦੇ ਰਹਿੰਦੇ ਹਾਂ ਆਪਣੇ ਆਪ ਨੂੰ, ਪਰ ਜਦੋਂ ਬਹਾਨੇ ਮੁੱਕ ਜਾਂਦੇ ਆ ਤਾਂ ਅਸੀਂ ਕਿਸੇ ਨਾ ਕਿਸੇ ਮੁਕਾਮ 'ਤੇ ਪਹੁੰਚਦੇ ਹਾਂ। ਬਹੁਤ ਬਹੁਤ ਧੰਨਵਾਦ ਚਾਹੁੰਦਾ ਸਾਹਿਬ ਇੱਥੋਂ ਦੇ ਪੋਜ਼ੀਟਿਵ ਸੁਨੇਹੇ ਭੇਜਣ ਦੇ ਲਈ। ਅਤੇ ਆਪਣੇ ਕੈਨਬਰਾ ਤੋਂ ਰਮਨਜੀਤ ਜੰਡੋਰੀਆ ਜੀ ਨੇ ਸਾਂਝ ਬਣਾਈ ਆ, ਸਤਿ ਸ਼੍ਰੀ ਅਕਾਲ ਪਹਿਲਾਂ ਬੁਲਾ ਰਹੇ ਆ ਸਾਰਿਆਂ ਨੂੰ, ਅਤੇ ਉਹਨਾਂ ਨੇ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ ਜ਼ਰੂਰ, ਕਹਿੰਦੇ ਕੀ ਬਣੂ ਦੁਨੀਆ ਦਾ ਗੁਰਦਾਸ ਮਾਨ ਅਤੇ ਦਿਲਜੀਤ ਦੀ ਆਵਾਜ਼ ਦੇ ਵਿੱਚ, ਅਤੇ ਨਾਲ ਦੀ ਨਾਲ ਉਹਨਾਂ ਨੇ ਜੋ 17 ਭੇਜੀਆਂ ਨੇ ਉਹ ਇਸ ਤਰ੍ਹਾਂ ਹੈ, ਕਹਿੰਦੇ ਭਾਗਯਸ਼ਾਲੀ ਵਹਿ ਨਹੀਂ ਹੋਤੇ ਜਿਹਨੇ ਸਭ ਕੁਛ ਅੱਛਾ ਮਿਲਤਾ ਹੈ, ਬਲਕਿ ਵਹਿ ਹੋਤੇ ਹੈ ਜਿਹਨੇ ਜੋ ਮਿਲਤਾ ਹੈ ਉਸੇ ਉਹ ਅੱਛਾ ਬਣਾ ਲੈਤੇ ਹੈ। ਵਾਹ ਜੀ, ਇਹ ਬਹੁਤ ਖੂਬਸੂਰਤੀ ਰਹਿੰਦੀ ਨਾ ਪ੍ਰੋਗਰਾਮ ਦੀ ਸਟਾਰਟਿੰਗ ਦੇ ਵਿੱਚ, ਲਿਸਨਰਸ ਪੋਜ਼ਿਟਿਵ ਪੋਜ਼ਿਟਿਵ ਸੁਨੇਹੇ ਭੇਜਦੇ ਆ। ਸੋ ਜਿੱਦਾਂ ਦੀ ਹੋਵੇ ਨਾ ਰਜਾ 'ਚ ਰਹਿਣ ਵਾਲੇ ਸੁਨੇਹੇ ਆ, ਕਿ ਵਾਕਿਆ ਜਿਹੜੇ ਆਪਣੇ ਆਪ ਦੇ ਵਿੱਚ ਜੋ ਮਿਲਿਆ ਹੁੰਦਾ ਆ ਮਿਹਨਤ ਕਰਕੇ ਉਸ ਨੂੰ ਵੀ ਪੋਜ਼ਿਟਿਵ ਕਰ ਲੈਂਦੇ ਆ ਅਤੇ ਆਪਣਾ ਜੀਵਨ ਸੁਖਾਲਾ ਕਰਦੇ ਆ ਅਤੇ ਮੁਕਾਮ 'ਤੇ ਪਹੁੰਚਦੇ ਆ। ਬਹੁਤ ਬਹੁਤ ਧੰਨਵਾਦ ਰਮਨਜੀਤ ਚੰਡੋਰੀਆ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ, ਸੁਨੇਹਾ ਭੇਜਿਆ। ਸੋ ਗੀਤ ਤੁਹਾਡਾ ਵੀ ਕਿਉਂ ਕਿਲ ਲਿਆ ਜਾਊਗਾ ਅਤੇ ਪ੍ਰੋਗਰਾਮ ਦੇ ਦੌਰਾਨ ਪਲੇ ਕੀਤਾ ਜਾਊਗਾ ਜੀ। ਸੋ ਇਸ ਤੋਂ ਅੱਗੇ ਜੀ ਰਾਜਮਹਿੰਦਰ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਉਹ ਵੀ ਕਹਿ ਰਹੇ ਨੇ ਕਹਿੰਦੇ ਜੇਕਰ ਦੂਜਿਆਂ ਦੇ ਦੁੱਖ ਨੂੰ ਦੇਖ ਕੇ ਤੁਹਾਨੂੰ ਵੀ ਦੁੱਖ ਹੁੰਦਾ ਹੈ ਤਾਂ ਸਮਝ ਲੈਣਾ ਕਿ ਰੱਬ ਨੇ ਤੁਹਾਨੂੰ ਇਨਸਾਨ ਬਣਾ ਕੇ ਕੋਈ ਗਲਤੀ ਨਹੀਂ ਕੀਤੀ ਜੀ। ਬਹੁਤ ਸੋਹਣਾ ਰਾਜਮਹਿੰਦਰ ਜੀ। ਅਤੇ ਇਸ ਤੋਂ ਅੱਗੇ ਜੀ ਆਪਣੇ ਨਾਲ ਹਰਿੰਦਰ ਸਿੰਘ ਨਰੂਆ ਬਲੈਕ ਟਾਊਨ ਤੋਂ ਸੁਨੇਹਾ ਭੇਜ ਰਹੇ ਨੇ, ਅਤੇ ਪਹਿਲਾਂ ਗੁਰਫਤਿਹ ਦੀ ਸਾਂਝ ਬਣਾ ਰਹੇ ਨੇ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰੇ ਲਿਸਨਰਸ ਨੂੰ ਪਿਆਰ ਭਰੀ, ਅਤੇ ਹਾਜ਼ਰੀ ਲਵਾ ਰਹੇ ਨੇ ਜੀ। ਬਹੁਤ ਬਹੁਤ ਧੰਨਵਾਦ ਹਰਿੰਦਰ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ, ਅਤੇ ਆਪਣੇ ਨਾਲ ਸੁਖਵਿੰਦਰ ਸੌਂਹ ਜੀ ਵੀ ਸਿਡਨੀ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਹਾਜ਼ਰੀ ਲਵਾ ਰਹੇ ਨੇ ਪ੍ਰੋਗਰਾਮ ਦੇ ਵਿੱਚ। ਸੋ ਇਹ ਸੀ ਕੁਛ ਮੈਸੇਜ ਜੋ ਸਟਾਰਟਿੰਗ ਦੇ ਵਿੱਚ ਆਏ ਨੇ। ਸੋ ਦੋਸਤੋ ਫਿਰ ਤੋਂ ਉਹੀ ਗੱਲ ਕਿ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਸਕਦੇ ਹੋ ਕਿ ਤੁਸੀਂ ਟਰੈਕਟਰਾਂ ਬਾਰੇ ਕੀ ਜਾਣਕਾਰੀ ਰੱਖਦੇ ਹੋ ਅਤੇ ਕਿਹੜੇ ਕਿਹੜੇ ਟਰੈਕਟਰਾਂ ਦੀ ਵਰਤੋਂ ਤੁਸੀਂ ਕਰਦੇ ਆਏ ਹੋ ਪੰਜਾਬ ਦੇ ਵਿੱਚੋਂ, ਅਤੇ ਮੈਂ ਵੀ ਆਪਣਾ ਐਕਸਪੀਰੀਅੰਸ ਸ਼ੇਅਰ ਕਰੂੰਗਾ। ਪਰ ਉਸ ਤੋਂ ਪਹਿਲਾਂ ਇੱਕ ਗੀਤ ਸੁਣਦੇ ਹਾਂ। ਗੀਤ ਤੋਂ ਉਸ ਪਾਰ ਸਾਨੂੰ ਜੁਆਇਨ ਕਰਨਗੇ ਦਿਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ, ਅਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ, ਮੈਲਬਨ ਆਏ ਹੋਏ ਨੇ ਅਤੇ ਉਹਨਾਂ ਤੋਂ ਬਹੁਤ ਗੱਲਾਂ ਸਿੱਖਣ ਵਾਲੀਆਂ। ਸਵੇਰੇ ਸਵੇਰੇ ਜੇ ਕਹਿੰਦੇ ਦਿਨ ਦੀ ਸ਼ੁਰੂਆਤ ਸੋਹਣੇ ਵਿਚਾਰਾਂ ਦੇ ਨਾਲ ਕਰਾਂਗੇ ਉਹਨਾਂ ਦੇ, ਹੈ ਨਾ। ਸੋ ਸੁਣੋ ਇਹ ਗੀਤ, ਮਿਲਦੇ ਹਾਂ ਇਸ ਗੀਤ ਤੋਂ ਬਾਅਦ।
तेरी चाख विच बुहा टोया कद खोलिया टिकड़ी चुपाकिया तबले ढोलिया तेरी चाख विच बुहा टोया कद खोलिया टिकड़ी चुपाकिया तबले ढोलिया तेरे राह विच पल राहां विच पलकां बिछाऊ कौन वे अपां दोवें रस बैठे तां मनाऊ कौन वे जे अपां दोवें रस बैठे तां मनाऊ कौन वे मनाऊ कौन वे
ਜੀ ਦੋਸਤੋ ਤੁਸੀਂ ਗੀਤ ਸੁਣ ਰਹੇ ਸੀ ਚਾਨਾ ਸਾਹਿਬ ਦੀ ਫਰਮਾਇਸ਼ ਦੇ ਉੱਤੇ ਤੇ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ ਸੋ ਸਮਾਂ ਹੋ ਗਿਆ ਜੀ 8:20 ਤੇ ਸਾਡੇ ਦੋਸਤਾਂ ਮਿੱਤਰਾਂ ਦੇ ਸੁਨੇਹੇ ਆ ਰਹੇ ਨੇ ਪ੍ਰੋਗਰਾਮ ਦੇ ਵਿੱਚ ਪਰ ਉਹਨਾਂ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਦਲਜੀਤ ਸਿੰਘ ਜੀ ਦਾ ਮਹਿਤਾ ਚੌਂਕ ਵਾਲਿਆਂ ਦਾ ਜੋ ਕਿ ਅੱਜ ਕੱਲ੍ਹ ਮੈਲਬਰਨ ਤੋਂ ਪ੍ਰੋਗਰਾਮ ਜੁਆਇਨ ਕੀਤਾ ਹੈ ਸਤਿ ਸ੍ਰੀ ਅਕਾਲ ਭਾਜੀ
ਸਤਿ ਸ੍ਰੀ ਅਕਾਲ ਗੁਰਸੇਵਕ ਤੇ ਭਾਜੀ ਸਰਬਜੀਤ ਨੂੰ ਵੀ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਜੀ ਹਾਂਜੀ ਤੇ ਪਹਿਲਾਂ ਤਾਂ ਅਸੀਂ ਗੱਲਾਂ ਬਾਤਾਂ ਜਾਂ ਹੋਰ ਵਿਚਾਰ ਤੁਹਾਡੇ ਲਈਏ ਪਹਿਲਾਂ ਕਿੱਦਾਂ ਚੱਲ ਰਿਹਾ ਜੀ ਮੈਲਬਰਨ ਦਾ ਸਫ਼ਰ
ਮੈਲਬਰਨ ਚ ਅੱਜ ਇਹ ਕਹਿ ਲੋ ਮੌਸਮ ਬੇਈਮਾਨ ਹੋਇਆ ਹਵਾਵਾਂ ਤੇਜ਼ ਚੱਲਣ ਡੀਆਂ ਬੱਦਲਵਾਈ ਹੋਈ ਆ ਤੇ 8 to 13 ਤੱਕ ਟੈਂਪਰੇਚਰ ਰਹਿਣ ਦੀ ਆਸ ਸਰ ਇਥੋਂ ਦਾ ਟੈਂਪਰੇਚਰ 8 ਵਾਲਾ ਵੀ 5 ਵਰਗਾ ਲੱਗਦਾ ਤੇ ਬਾਕੀ ਸਫ਼ਰ ਜ਼ਿੰਦਗੀ ਦਾ ਇਵੇਂ ਚੱਲਦਾ ਰਹਿੰਦਾ ਗੁਰਸੇਵਕ ਪਰਿਵਾਰ ਦੇ ਨਾਲ ਬਹੁਤ ਵਧੀਆ ਬੱਚੇ 2 ਇੱਥੇ ਨੇ ਤੇ ਉਹਨਾਂ ਨਾਲ ਵੀ ਤੇ ਇੱਕ ਸਾਡਾ ਛੋਟੂ ਹੈ ਮੇਰਾ ਮਤਲਬ ਗ੍ਰੈਂਡਸਨ ਤੇ ਉਸ ਕਰਕੇ ਹੋਰ ਜ਼ਿਆਦਾ ਉਹਨਾਂ ਨਾਲ ਮਿਲ ਕੇ ਬੈਠ ਕੇ ਖੇਡ ਕੇ ਬੜੀ ਖੁਸ਼ੀ ਹੋ ਰਹੀ ਹੈ ਜੀ
ਠੀਕ ਹੈ ਜੀ ਤੇ ਛੋਟੂ ਦਾ ਹੁਣ ਮੈਂ ਚੇਤਾ ਆਇਆ ਕਿ ਅਕਸਰ ਨਾ ਸਾਡੇ ਘਰ ਦੇ ਕਹਿੰਦੇ ਹੁੰਦੇ ਸੀਗੇ ਕਿ ਕਿੱਦਾਂ ਤੁਸੀਂ ਐਕਸਾਈਟਡ ਹੋ ਜਾਂਦੇ ਜੋ ਇੰਡੀਆ ਹੁੰਦੇ ਸੀ ਛੋਟੇ ਹੁੰਦੇ ਸੀ ਅਸੀਂ ਪਰ ਉਹ ਚੀਜ਼ ਅੱਜ ਦੇਖਣ ਨੂੰ ਮਿਲੀ ਕਿ ਮੇਰਾ ਜਿਹਾ ਭਾਣ ਜਿਹਾ ਮੈਂ ਕੰਮ ਤੋਂ ਆਇਆ ਤੇ ਉਹਨੂੰ ਅੱਜ ਕਿਹਾ ਸੀ ਤੁਹਾਨੂੰ ਸਰਕਸ ਤੇ ਲੈ ਕੇ ਜਾਣਾ ਸਕੂਲ ਦੀਆਂ ਛੁੱਟੀਆਂ ਹੋਈਆਂ ਤੇ ਉਹ ਦੱਸ ਰਿਹਾ ਕਹਿੰਦਾ ਸਵੇਰ ਦੇ 6 ਵਜੇ ਦਾ ਜਾਗ ਰਿਹਾ ਹੈ ਕਿ ਮੈਨੂੰ ਤਿਆਰ ਕਰ ਦੋ ਕਿ ਕਿੰਨੇ ਵਜੇ ਜਾਣਾ ਸਰਕਸ ਨੂੰ ਕਿ ਨੀਂਦ ਨੀ ਆ ਰਹੀ ਉਹਨੂੰ ਰਾਤ ਦੀ
ਜੀ ਆਪਣੇ ਬਾਰੇ ਵੀ ਸੋਚ ਕੇ ਵੇਖੋ ਸਾਡੀ ਐਕਸਾਈਟਮੈਂਟ ਇਸ ਤੋਂ ਜ਼ਿਆਦਾ ਹੁੰਦੀ ਸੀ ਵਾਲੇ ਬੱਚਿਆਂ ਨੂੰ ਤਾਂ ਵੇਖਣ ਦਾ ਵੀ ਮੌਕਾ ਕਾਫੀ ਮਿਲਦਾ ਸਾਨੂੰ ਬਹੁਤ ਘੱਟ ਮੌਕਾ ਮਿਲਦਾ ਸੀ ਪਰ ਜਦੋਂ ਮਿਲਦਾ ਸੀ ਉਦੋਂ ਤਾਂ ਅਸੀਂ ਮੇਰੇ ਖਿਆਲ ਰਾਤ ਨੂੰ ਜਾਗਦੇ ਰਹਿੰਦੇ ਸੀ ਜੀ
ਜੀ ਬਿਲਕੁਲ ਤਾਂ ਹੁੰਦੀ ਐਕਸਾਈਟਮੈਂਟ ਹੁਣ ਵੀ ਆ ਪਰ ਹੁਣ ਪੁੱਛਣ ਵਾਲਾ ਨੀ ਨਾ ਹੁੰਦਾ ਸ਼ਾਇਦ ਅਸੀਂ ਦੱਸ ਨੀ ਸਕਦੇ ਕਿਸੇ ਨੂੰ ਕੋਈ ਵੀ ਕੰਮ ਹੁੰਦਾ ਆ ਕੁਛ ਹੁੰਦਾ ਸ਼ਾਇਦ ਏਦਾਂ ਹੁੰਦਾ ਕਿ ਆਪੇ ਜਾਣਾ ਉੱਠ ਕੇ ਹਨਾ ਸੋ ਉਦੋਂ ਹੁੰਦਾ ਸੀ ਘਰਦਿਆਂ ਦੇ ਨਾਲ ਜਾਣਾ ਕੋਈ ਲੈ ਕੇ ਜਾਊਗਾ ਤੇ ਐਕਸਾਈਟਮੈਂਟ ਲੈਵਲ ਬਹੁਤ ਹਾਈ ਹੁੰਦਾ ਸੀਗਾ ਸੋ ਉਹ ਚੀਜ਼ ਅੱਜ ਮੈਨੂੰ ਦੇਖਣ ਨੂੰ ਮਿਲੀ ਸਵੇਰੇ ਆਉਂਦੇ ਨੂੰ ਕਿ ਉਹ ਅੱਖਾਂ ਘਾੜੀ ਬੈਠਾ ਕਿ ਮਾਮੂ ਕਹਿੰਦਾ ਤਿਆਰ ਕਰ ਦੋ ਤੁਸੀਂ ਜਾਣਾ ਨਾਲ, ਮੈਂ ਕਿਹਾ ਨਹੀਂ ਮੈਂ ਘਰੇ ਠੀਕ ਆ ਤੂੰ ਜਾਇਆ। ਹਾਂਜੀ ਤੇ ਭਾਈ ਆਪਾਂ ਵਿਚਾਰ ਲਿਆ ਸੀ ਪ੍ਰੋਗਰਾਮ ਸਟਾਰਟਿੰਗ ਦੇ ਵਿੱਚ ਤੇ ਉਸ ਤੇ ਅਸੀਂ ਮੈਂ ਜ਼ਰੂਰ ਤੁਹਾਡੇ ਵਿਚਾਰ ਜਾਣਨੇ ਚਾਹੋਗੇ ਨਾ ਕਿ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ। ਵਿਚਾਰ ਏਦਾਂ ਸੀਗਾ, ਕਹਿੰਦੇ ਅਸੀਂ ਹੋਰਾਂ ਦੇ ਦੋਸ਼ ਤਾਂ ਬਹੁਤ ਸਖਾਲੇ ਲੱਭ ਲੈਂਦੇ ਆ ਨਾ, ਪਰ ਆਪਣੇ ਦੋਸ਼ਾਂ ਨੂੰ ਬਹੁਤ ਲੁਕੋ ਕੇ ਰੱਖਦੇ ਆ ਤੇ ਦੂਜਿਆਂ ਦੋਸ਼ਾਂ ਨੂੰ ਜੱਗ ਜ਼ਾਹਰ ਕਰਦੇ ਹਾਂ ਆਪਾਂ, ਤੇ ਤੁਸੀਂ ਕੀ ਕਹਿਣਾ ਚਾਹੋਗੇ?
ਬਿਲਕੁਲ ਬਿਲਕੁਲ ਗੁਰਸੇਵਕ, ਬਾਬੇ ਫਰੀਦ ਨੂੰ ਵੀ ਜਦੋਂ ਪੁੱਛ ਲਈਏ ਤੇ ਉਹੀ ਕਹਿੰਦੇ ਆ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪ ਨੜੇ ਗਰੀਵਾਲ ਨੇ ਸਿਰ ਨੀਵਾਂ ਕਰ ਦੇਖ। ਜੇ ਤੇ ਅਸੀਂ ਗੁਰਮਤ ਦਾ ਗੁਰਬਾਣੀ ਦਾ ਓਟ ਲੈਨੇ ਆ ਸਹਾਰਾ ਲੈਨੇ ਆ ਫੇਰ ਤਾਂ ਆਪਣੇ ਵੱਲ ਵੇਖਣਾ ਪੈਂਦਾ। ਤੇ ਆਮ ਸਿਆਣਿਆਂ ਦੀ ਵੀ ਬੜੀ ਕਹਾਵਤ ਹੈ ਕਿ ਇੱਕ ਉਂਗਲ ਕਿਸੇ ਵੱਲ ਉਠਾਈਏ ਤੇ ਤਿੰਨ ਉਂਗਲਾਂ ਸਾਡੇ ਵੱਲ ਹੁੰਦੀਆਂ। ਇਹ ਜੇ ਤਿੰਨ ਉਂਗਲਾਂ ਦਾ ਭਾਵ ਤਿੰਨ ਗੁਣਾ ਸਾਡੇ ਚ ਦੋਸ਼ ਨੇ ਤੇ ਆਪਾਂ ਦੂਸਰਿਆਂ ਦੇ ਦੋਸ਼ਾਂ ਨੂੰ ਤਾਂ ਬੜਾ ਗਿਣਦੇ ਆ, ਉਹਨਾਂ ਨੂੰ ਸਮਝਾਉਂਦੇ ਆ, ਪਰ ਜਦੋਂ ਆਪਣੀ ਵਾਰੀ ਆਉਂਦੀ ਆ ਉਦੋਂ ਦੱਬੇ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਲਾ। ਜੇ ਆਪਾਂ ਗੁਰੂ ਦੀ ਗੱਲ ਮੰਨੀਏ ਤਾਂ ਫਿਰ ਹੋਰ ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ। ਆਪਣੇ ਗਰੀਵਾਨ ਮੇ ਸਿਰ ਨੀਵਾਂ ਕਰ ਵੇਖ ਵਾਲੀ ਸਾਨੂੰ ਆਪਣੀ ਬਣਾਉਣੀ ਚਾਹੀਦੀ ਅਵਸਥਾ। ਜੀ ਗੁਰਸੇਵਕ
ਜੀ ਬਹੁਤ ਬਹੁਤ ਧੰਨਵਾਦ। ਇਹੀ ਸੀਗਾ ਕਿ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਤੁਸੀਂ ਹੈ ਨਾ ਸਾਡਾ ਮਾਰਗ ਦਰਸ਼ਨ ਤੁਸੀਂ ਬਹੁਤ ਸੋਹਣੇ ਸੁਚੇ ਤਰੀਕੇ ਨਾਲ ਕੀਤਾ। ਸੋ ਅਕਸਰ ਮੈਂ ਜਿਹੜਾ ਵਿਚਾਰ ਹੁੰਦਾ ਨਾ ਤੇ ਪ੍ਰੋਗਰਾਮ ਦੀ ਸਮਾਪਤੀ ਵੇਲੇ ਇਹਨਾਂ ਰਲਦੀ ਮਿਲਦੀ ਇੱਕ ਸ਼ੋਰਟ ਸਟੋਰੀ ਜ਼ਰੂਰ ਸਾਂਝੀ ਕਰਦਾ ਹੁੰਦਾ, ਸ਼ੇਖ ਸਾਦੀ ਦੀ ਜੋ ਕਿ ਫਿਲੋਸਫਰ ਹੋਏ ਆ ਨਾ ਆਪਣੇ ਮਿਡਲ ਈਸਟ ਤੋਂ। ਸੋ ਅੱਜ ਵੀ ਪ੍ਰੋਗਰਾਮ ਦੀ ਸਮਾਪਤੀ ਤੋਂ ਜ਼ਰੂਰ ਸ਼ੋਰਟ ਸਟੋਰੀ ਇੱਕ ਸਾਂਝੀ ਵਿਚਾਰ ਨਾਲ ਰਲਦੀ ਮਿਲਦੀ ਕਿ ਆਪਣੇ ਆਪ ਨੂੰ ਜਦੋਂ ਦੇਖ ਕੇ ਚੱਲਦੇ ਹਾਂ, ਜੋ ਸਾਰਾ ਕੁਛ ਅਸੀਂ ਦੇਖਦੇ ਹਾਂ ਆਪਣੇ ਆਪ ਦੇ ਅੰਦਰ ਝਾਤ ਮਾਰ ਕੇ ਚੱਲਦੇ ਹਾਂ, ਉਸ ਨਾਲ ਰਲਦੀ ਮਿਲਦੀ। ਸੋ ਆਪਣੇ ਨਾਲ ਜੀ ਸੁਨੇਹੇ ਆਏ ਹੋਏ ਆ, ਆਪਾਂ ਖਬਰਾਂ ਤੇ ਵੀ ਝਾਤ ਮਾਰਾਂਗੇ ਕਿ ਕੀ ਚੱਲ ਰਿਹਾ ਸੰਸਾਰ ਦੇ ਵਿੱਚ, ਪੰਜਾਬ ਦੇ ਵਿੱਚ ਕੀ ਚੱਲ ਰਿਹਾ। ਸੋ ਉਸ ਤੋਂ ਪਹਿਲਾਂ ਅਸੀਂ ਸੁਨੇਹੇ ਲੈਂਦੇ ਚੱਲੀਏ।
ਜੀ ਚਲੋ
ਤੇ ਹਾਂਜੀ ਹਾਂਜੀ ਤੇ ਜਗਤਾਰ ਗਿੱਲ ਜੀ ਹਾਂਗਕਾਂਗ ਤੋਂ ਆਪਣੇ ਨਾਲ ਜੁੜੇ ਆ ਪ੍ਰੋਗਰਾਮ ਦੇ ਵਿੱਚ ਤੇ ਉਹ ਵਿਚਾਰ ਭੇਜ ਰਹੇ ਨੇ। ਕਹਿੰਦੇ ਘਰ ਦਾ ਤਾਪਮਾਨ ਸਹੀ ਰੱਖਣ ਲਈ ਕਿਸੇ ਏਅਰ ਕੰਡੀਸ਼ਨ ਦੀ ਜ਼ਰੂਰਤ ਨਹੀਂ ਹੈ, ਸਿਰਫ ਦਿਲ ਨਿੱਕੇ ਤੇ ਦਿਮਾਗ ਠੰਡੇ ਠੰਡੇ ਲੋੜ ਹੁੰਦੀ ਆ, ਸੋ ਕੁਛ ਸਵੇਰ
ਗਏ। ਬਿਲਕੁਲ ਇਹਨਾਂ ਨੂੰ ਸਤਿ ਸ੍ਰੀ ਅਕਾਲ ਗਿੱਲ ਸਾਹਿਬ ਨੂੰ। ਤੇ ਘਰ ਦਾ ਤਾਪਮਾਨ ਵਾਕਿਆ ਆਪਣੀ ਸਾਡੀਆਂ ਟੈਨਸ਼ਨਾਂ ਤੇ ਡਿਪੈਂਡ ਕਰਦਾ ਕਿ ਅਸੀਂ ਕਿਹੋ ਜਿਹੇ ਆ, ਸਾਡਾ ਸੁਭਾਅ ਕਿਹੋ ਜਿਹਾ। ਨਹੀਂ ਤਾਂ ਘਰ ਨਿੱਘੇ ਵੀ ਠੰਡੇ ਲੱਗਦੇ ਆ ਤੇ ਠੰਡੇ ਵੀ ਨਿੱਘੇ ਲੱਗਦੇ ਆ ਜੇ ਸੁਭਾਅ ਠੀਕ ਆ। ਜੀ
ਜੀ ਬਿਲਕੁਲ। ਤੇ ਅਕਸਰ ਸਾਡੀ ਗੱਲਾਂ ਦੇ ਵਿੱਚ ਜਾਂ ਅਸੀਂ ਦੇਖਦੇ ਵੀ ਐਕਸਪੀਰੀਅੰਸ, ਤੇ ਮੈਂ ਐਗਜ਼ਾਮਪਲ ਦਿੰਦਾ ਹੁੰਦਾ, ਮੈਂ ਕਿਹਾ ਕਈ ਵੇਲੇ ਅਸੀਂ ਰੋਡ ਸਾਈਡ ਤੇ ਰਹਿਣ ਵਾਲੇ ਲੋਕ ਜਿਹੜੇ ਕੁੰਨੀਆਂ 'ਚ ਜਾਂ ਰੋਡ ਸਾਈਡ ਤੇ ਬੈਠੇ ਆਪਣੇ ਪਰਿਵਾਰ ਦੇ ਨਾਲ, ਉਹ ਕਈ ਵਾਰ ਇੰਨੇ ਕੁ ਖੁਸ਼ ਹੁੰਦੇ ਆ ਨਾ ਕਿ ਉਹਨਾਂ ਦਾ ਅਸੀਂ ਕੋਈ ਪੈਰਾਮੀਟਰ ਨਹੀਂ ਰੱਖ ਸਕਦੇ ਉਹਨਾਂ ਦੀ ਖੁਸ਼ੀ ਦਾ, ਕਿ ਉਹ ਐਂ ਹੁੰਦਾ ਕਿ ਜ਼ਿੰਦਗੀ 'ਚ ਪੂਰਾ ਆਨੰਦ ਮਾਣ ਰਹੇ ਆ, ਨੋ ਮੈਟਰ ਕਿ ਉਹਨਾਂ ਕੋਈ ਚੀਜ਼ ਹੈਗੀ ਆ ਜਾਂ ਨਹੀਂ ਹੈਗੀ ਨਾ। ਸੋ ਉਹ ਮੈਂ ਕਹਿੰਦਾ ਸ਼ਾਇਦ ਇਹੀ ਨਿੱਕ ਹੁੰਦਾ ਪਿਆਰ ਦਾ। ਸੋ ਪਰਿਵਾਰ ਦੇ ਵਿੱਚ ਮੈਨੂੰ ਕਹਿੰਦਾ ਜਿਹੜੀ ਚੀਜ਼ਾਂ ਦੁਨੀਆਂ ਦੁਨਿਆਵੀ ਚੀਜ਼ਾਂ ਤੋਂ ਉੱਪਰ ਉੱਠ ਕੇ ਜਦੋਂ ਰੱਖਦੇ ਆ। ਸੋ ਜੀ ਆਪਣੇ ਨਾਲ ਜਿੰਦੂ ਅੰਦੇਰ ਜੀ ਜੁੜੇ ਆ ਪ੍ਰੋਗਰਾਮ ਦੇ ਵਿੱਚ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਤੇ ਸਵਾਗਤ ਕਰਦੇ ਆ ਜਿੰਦੂ ਮੰਦੇਰ ਜੀ ਦਾ ਪ੍ਰੋਗਰਾਮ ਦੇ ਵਿੱਚ। ਤੇ ਕਹਿੰਦੇ ਬਾਈ ਪਿਕਿੰਗ ਕਰ ਰਹੇ ਆ ਜੀ ਕਕੰਬਰ ਦੀ, ਤੇ ਪ੍ਰੋਗਰਾਮ ਇੰਜੋਏ ਕਰ ਰਹੇ ਆ ਨਾਲ ਦੀ ਨਾਲ ਪ੍ਰੋਗਰਾਮ ਚ, ਤੇ ਉਹ ਪੁੱਛ ਰਿਹਾ ਕਿ ਪ੍ਰੋਗਰਾਮ ਚ ਪੈਰਾਲਾਈਜ਼ਡ ਬਾਰੇ ਗੱਲ ਹੋਈ ਸੀ, ਪਲੀਜ਼ ਜੇ ਕੋਈ ਹੋਰ ਅਪਡੇਟ ਇਸ ਦੇ ਬਾਰੇ ਤੇ ਜ਼ਰੂਰ ਸ਼ੇਅਰ ਕਰਨਾ। ਭਾਜੀ ਆਪਣੇ ਨਾ ਅਜੇਪਾਲ ਜੀ ਪ੍ਰੋਗਰਾਮ ਵੈਸੇ ਕਰਦੇ ਹੁੰਦੇ ਵੀਰਵਾਰ ਦਾ, ਸੋ ਉਹਨਾਂ ਨੂੰ ਉਹ ਅਕਸਰ ਹੈਲਥ ਤੇ ਟਿਪਸ ਦਿੰਦੇ ਹੁੰਦੇ ਆ, ਤੇ ਲਾਸਟ ਪ੍ਰੋਗਰਾਮ ਚ ਗੱਲ ਹੋ ਰਹੀ ਸੀ ਪੈਰਾਲਾਈਜ਼ਡ, ਇੱਕ ਪਾਸਾ ਖੜ ਜਾਂਦਾ ਜਾਂ ਨਾੜ ਦੱਬੀ ਜਾਂਦੀ ਆ, ਉਹਦੇ ਬਾਰੇ ਗੱਲਬਾਤ ਹੋ ਰਹੀ ਸੀ। ਸੋ ਅੱਜ ਕਿਸੇ ਕਾਰਨਾਂ ਕਰਕੇ ਭਾਜੀ ਪ੍ਰੋਗਰਾਮ ਤਾਂ ਨਹੀਂ ਜੁਆਇਨ ਕਰ ਸਕੇ, ਪਰ ਤੁਸੀਂ ਵੀ ਹੈਲਥ ਡਿਪਾਰਟਮੈਂਟ ਚ ਰਹੇ ਹੋ ਤੇ ਤੁਸੀਂ ਇਹਦੇ ਬਾਰੇ ਕੋਈ ਜਾਣਕਾਰੀ ਰੱਖਦੇ ਹੋ?
ਇਸ ਤਰ੍ਹਾਂ ਹੈ ਕਿ ਪੈਰਾਲਾਈਜ਼ ਜਿਹੜਾ ਨਾ, ਜਿਵੇਂ ਇਹਨਾਂ ਨਾੜ ਦੱਬੀ ਦੀ ਗੱਲ ਕਰ ਰਹੇ ਆ, ਅਸਲ ਚ ਇਹ ਦਿਮਾਗ ਦੇ ਵਿੱਚੋਂ ਦੀ ਜੋ ਸਾਡਾ ਸਿਸਟਮ ਆਉਂਦਾ ਸਾਰਾ, ਇੱਕ ਬਿਜਲੀ ਘਰ ਵਾਂਗੂ ਨਾੜਾਂ ਆਉਂਦੀਆਂ, ਤੇ ਉਹਨਾਂ ਨਾੜਾਂ ਦੇ ਵਿੱਚ ਕਦੀ ਕਦੀ ਕੋਈ ਫਸ ਜਾਵੇ, ਕੋਈ ਚੀਜ਼ ਖੂਨ ਦਾ ਕਲੋਟ ਫਸ ਜਾਂਦਾ, ਜਾਂ ਕਿਤੇ ਸਾਡੀ ਜਿਹੜੇ ਬੋਨ ਸਿਸਟਮ ਆ ਪਿਛਲਾ ਲੱਖ ਦਾ ਬੈਕ ਬੋਨ ਜਿਹੜੀ ਆ ਉਹਦੇ ਵਿੱਚੋਂ ਕਿਤੇ ਘੁੱਟ ਵੱਜ ਜਾਵੇ, ਤਾਂ ਉਹ ਨਾੜ ਜਦੋਂ ਕਮਜ਼ੋਰ ਹੋ ਜਾਵੇ ਤਾਂ ਉਸ ਪਾਸੇ ਦਾ ਜਿਹੜਾ ਅੰਗ ਆ, ਹੱਥ ਹੋਵੇ, ਪੈਰ ਹੋਵੇ ਜਾਂ ਉਹਦੀ ਉਂਗਲ ਹੋਵੇ, ਉਹ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਡਿਫੈਕਟਡ ਹੋ ਜਾਂਦੀ ਆ। ਇਹਦੇ ਬਾਰੇ ਇਲਾਜ ਬੜੇ ਨੇ, ਤੇ ਵੈਸੇ ਮੈਂ ਇਹਨਾਂ ਨੂੰ ਇਹ ਸਲਾਹ ਦਵਾਂਗਾ ਕਿ ਇਹਦੇ ਚ ਇਲਾਜ ਦੇ ਨਾਲ ਨਾਲ ਫਿਜ਼ੀਓਥੈਰੇਪੀ ਜ਼ਰੂਰ ਕਰਾਉਣ, ਕਿਉਂਕਿ ਫਿਜ਼ੀਓਥੈਰੇਪੀ ਹੀ ਸਾਡੇ ਜਿਹੜਾ ਸਰਕੂਲਰ ਸਿਸਟਮ ਆ ਉਹਨੂੰ ਤੇਜ਼ ਕਰਦੀ ਹੈ। ਜੀ ਗੁਰਸੇਵਕ,
ਠੀਕ ਠੀਕ ਹੈ ਜੀ। ਸੋ ਮੈਂ ਆਸ ਕਰਦਾ ਕਿ ਜਿੰਦੂ ਮਦੇਰ ਜੀ ਨੂੰ ਉਹਨਾਂ ਦਾ ਜਵਾਬ ਮਿਲ ਗਿਆ ਹੋਣਾ ਕਿ ਫਿਜ਼ੀਓਥੈਰੇਪੀ ਤੇ ਕੰਸਲਟ ਕਰਨ ਆਪਣੇ ਡਾਕਟਰ ਦੇ ਨਾਲ, ਜਾਂ ਜੇਕਰ ਕਿਸੇ ਨੂੰ ਵੀ ਫਰੈਂਡ ਸਰਕਲ ਜਿਹਨੂੰ ਵੀ ਏਦਾਂ ਹੈਗੀ ਆ ਪ੍ਰੋਬਲਮ। ਸੋ ਆਪਣੇ ਨਾਲ ਜੀ ਰਾਜ ਜੀ ਬੇਕਰਸਫੀਲਡ USA ਤੋਂ ਪ੍ਰੋਗਰਾਮ ਜੁੜੇ ਸੀ ਤੇ ਉਹਨੇ ਗੀਤ ਬਹੁਤ ਪਸੰਦ ਕੀਤਾ ਸੀਗਾ ਤੇ ਉਹਨਾਂ ਦਾ ਫੇਵਰੇਟ ਆ ਤੇ ਆਪਾਂ ਦੋਵੇਂ ਰੁੱਸੇ ਬੈਠੇ ਤਾਂ ਮਨਾਉ ਕੌਣ ਵੇ। ਸੋ ਧੰਨਵਾਦ ਰਾਜ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਹੋਣ। ਹਾਂਜੀ, ਤੇ ਆਪਣੇ ਨਾਲ ਜੀ ਗੌਰਵ ਸ਼ਰਮਾ ਵੀ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਸਤਿ ਸ੍ਰੀ ਅਕਾਲ ਗੌਰਵ ਸ਼ਰਮਾ ਜੀ। ਸੋ
ਸਤਿ ਸ੍ਰੀ ਅਕਾਲ ਜੀ।
ਹਾਂਜੀ, ਤੇ ਆਪਣੇ ਨਾਲ ਜੀ ਨਿੱਕੀ ਸਿੰਘ ਪ੍ਰੋਗਰਾਮ ਚ ਜੁੜੇ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ। ਹਾਂਜੀ, ਆਪਾਂ ਭਾਜੀ ਅੱਜ ਨਾ ਗੱਲ ਕੀਤੀ ਸੀਗੀ ਕਿ ਟਰੈਕਟਰਾਂ ਬਾਰੇ, ਲਾਸਟ ਦੋ ਹਫ਼ਤਿਆਂ ਤੋਂ ਪਰ ਹੋ ਰਹੀ ਸੀ ਗੱਲ ਕਿ ਸਾਡੇ ਇੱਕ ਵੀਰ ਅਮੈਰੀਕਾ ਤੋਂ ਵਰਜੀਨੀਆ ਤੋਂ ਟਰੈਕਟਰ ਦੀ ਫੋਟੋ ਪਾਉਂਦੇ ਹੁੰਦੇ ਆ, ਫੋਰ ਟਰੈਕਟਰ ਖੋਲੀ ਬੈਠੇ ਸੀ ਤੇ ਸ਼ੌਂਕ ਨੂੰ ਰੱਖਿਆ ਹੋਇਆ ਉਹਨਾਂ ਨੇ ਟਰੈਕਟਰ, ਤੇ ਅੱਜ ਸੀਗਾ ਕਿ ਅਸੀਂ ਟਰੈਕਟਰਾਂ ਤੇ ਗੱਲਬਾਤ ਕਰੀਏ, ਐਕਸਪੀਰੀਅੰਸ ਸ਼ੇਅਰ ਕਰੀਏ, ਕਿਉਂਕਿ ਜ਼ਿਆਦਾਤਰ ਸਾਰੇ ਜ਼ਿਮੀਦਾਰਾਂ ਦੇ ਪਰਿਵਾਰਾਂ ਚ ਹੁੰਦੇ ਆ ਤੇ ਟਰੈਕਟਰ ਤਾਂ ਮੈਨੂੰ ਲੱਗਦਾ ਕਿ ਹਰ ਕਿਸੇ ਨੇ ਚਲਾਇਆ ਹੀ ਹੁੰਦਾ, 99% ਹੀ ਕਹਿ ਸਕਦੇ ਹਾਂ ਕਿ ਜਿਹੜਾ ਪੰਜਾਬ ਤੋਂ ਆਉਂਦਾ ਉਹਨੇ ਟਰੈਕਟਰ ਕਿਤੇ ਨਾ ਕਿਤੇ ਚਲਾਇਆ ਹੁੰਦਾ ਤੇ ਟਰੈਕਟਰ ਦਾ ਕੋਈ ਨਾ ਕੋਈ ਅਨੁਭਵ ਹੁੰਦਾ। ਸੋ ਉਸ ਦੇ ਨਾਲ ਮਿਲਦਾ ਜੁਲਦਾ ਉਹਨੀ ਸੁਨੇਹਾ ਭੇਜਿਆ ਆ ਤੇ ਆਹ ਸੁਨੇਹਾ ਅਸੀਂ ਰੱਖ ਲੈਂਦੇ ਹਾਂ ਤੇ ਬਾਅਦ ਚੋਂ ਸ਼ੇਅਰ ਕਰਦੇ ਹਾਂ ਆਪਣੇ ਸਰੋਤਿਆਂ ਦੇ ਨਾਲ। ਸੋ ਏਦਾਂ ਕਰਦੇ ਹਾਂ ਭਾਈ, ਆਪਾਂ ਇੱਕ ਗੀਤ ਸੁਣ ਲੈਂਦੇ ਹਾਂ ਤੇ ਗੀਤ ਤੋਂ ਉਸ ਵਾਰ ਆਪਾਂ ਖ਼ਬਰਾਂ ਤੇ ਝਾਤ ਮਾਰਾਂਗੇ ਤੇ ਨਾਲ ਦੀ ਨਾਲ ਸੁਨੇਹੇ ਲੈਂਦੇ ਚੱਲਾਂਗੇ ਤੇ ਨਾਲ ਗੱਲਾਂ ਬਾਤਾਂ ਕਰਦੇ ਚੱਲਾਂਗੇ।
ਜੀ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ, ਕਰੋ ਈਮੇਲ request@harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612859211 ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਚਾਦਰ ਕਰੀ ਜਾਣ ਲਈ ਹੋਟਲ ਦੇ ਬੇਲੇ ਚ ਚੂਰੀ ਖਵਾ ਕੇ ਇਹ ਮੱਛੀਆਂ ਚਰਾਣੀ ਕਿੱਧਰ ਜਾ ਰਹੀ ਹੈ, ਇਹ ਚੜ੍ਹਦੀ ਜਵਾਨੀ ਕਿੱਧਰ ਜਾ ਰਹੀ ਹੈ, ਇਹ ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈ। ਫੁਲਕਾਰੀਆਂ ਵੀ ਗਈਆਂ, ਕੰਨਾਂ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ, ਉਹ ਟੱਕਰੇ ਵੀ ਗਏ, ਫੁਲਕਾਰੀਆਂ ਵੀ ਗਈਆਂ, ਕੰਨਾਂ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ, ਰੇਸ਼ਮੀ ਦੁਪੱਟੇ ਗੋਰੇ ਜਾਲੀਆਂ ਵੀ ਗਈਆਂ, ਕੁੰਡ ਵੀ ਗਏ ਤੇ ਕੁੰਡ ਵਾਲੀਆਂ ਵੀ ਗਈਆਂ, ਚੱਲ ਪਵਲੇ ਕੀ ਪਾਣੀ ਕੀ ਬਣੂ ਕੀ ਬਣੂ ਬਣੂ ਦੁਨੀਆਂ ਸੱਚੇ ਪਾਤਸ਼ਾਹ ਬਾਗ ਰੂ ਜਾਣੇ ਕੀ ਬਣੂ ਦੁਨੀਆਂ ਤੱਕ ਸੱਚੇ ਪਾਤਸ਼ਾਹ ਬਾਗ ਰੂ ਜਾਣੇ ਕੀ ਬਣੂ ਦੁਨੀਆਂ ਸੱਚੇ ਪਾਤਸ਼ਾਹ ਬਾਗ ਰੂ ਜਾਣੇ ਕੀ ਬਣੂ ਦੁਨੀਆਂ ਤੱਕ ਸੱਚੇ ਪਾਤਸ਼ਾਹ ਬਾਗ ਰੂ ਜਾਣੇ ਕੀ ਬਣੂ ਦੁਨੀਆਂ ਤੱਕ ਸੱਚੇ ਪਾਤਸ਼ਾਹ ਬਾਗ ਰੂ ਜਾਣੇ ਕੀ ਬਣੂ ਦੁਨੀਆਂ ਤੱਕ ਸੱਚੇ ਪਾਤਸ਼ਾਹ ਬਾਗ ਰੂ ਜਾਣੇ ਕੀ ਬਣੂ ਦੁਨੀਆਂ ਤੱਕ ਸੱਚੇ ਪਾਤਸ਼ਾਹ ਬਾਗ ਰੂ ਜਾਣੇ ਕੀ ਬਣੂ ਦੁਨ ਪੱਟੀਏ ਮੱਝਾਂ ਜਿਹਨੇ ਮੱਝਾਂ ਅੱਜ ਖੁੱਲ ਗਈ ਉਹ ਚਿੱਟੀਆਂ ਦੀ ਰਾਣੀ ਫੈਸ਼ਨਾਂ ਚ ਰੁੱਲ ਗਈ ਸੁਣਦੀ ਕਰੇ ਕੀ ਗਾਣੇ ਉਹ ਕੀ ਬਣੂ ਉਹ ਕੀ ਬਣੂ
ਹੈਲੋ ਹੈਲੋ ਥੈਂਕ ਯੂ ਕਰਨ ਨੱਡੀਆਂ ਆ ਗਈਆਂ ਬਲੇ ਤੋਂ ਅੰਗਰੇਜ਼ ਵੱਡੀਆਂ ਆਈ ਡੋਂਟ ਲਾਈਕ ਦੀ ਪੰਜਾਬੀ ਹਿੰਦੀ
ਨੂੰ
ਸ਼ਰਮ ਨਹੀਂ ਆਉਂਦੀ ਸਾਨੂੰ ਗਾਲਾਂ ਦਿੰਦੀ ਨੂੰ
ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ ਹਰ ਪੱਖੀ ਦੇ ਕੇ ਕੱਚੀ ਨਹੀਂ ਢਾਈਦੀ ਹਰ ਪੱਕੀ ਦੇ ਕੇ ਕੱਚੀ ਨਹੀਂ ਢਾਈਦੀ ਉਹ ਨਸ਼ਿਆਂ ਨੇ ਪੱਟਦੇ ਪੰਜਾਬੀ ਗੱਭਰੂ ਕੜਕਣ ਹੱਡੀਆਂ ਬਚਾਉਣ ਡਮਰੂ ਸਾਸਾਂ ਨੇ ਮਾਰਨੀ ਜਵਾਨੀ ਚੜਦੀ ਦਿਲ ਮਿਲ ਕਿਤੇ ਅੱਖ ਕਿਤੇ ਲੜਦੀ ਮਰ ਜਾਣੇ ਮਾਨਾ ਕੀ ਭਰੋਸਾ ਗੱਲ ਦਾ ਪੁਰਾਣੀ ਮਨਾਈ ਦਾ ਕਿਸੇ ਦੀ ਗੱਲ ਦਾ ਕਹਿ ਕਰ ਲੋਕ ਸਿਆਣੇ
ਕੀ ਬਣੂ ਕੀ ਬਣੂ ਕੀ ਬਣੂ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਬਾਗਰੂ ਜਾਣੇ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਬਾਗਰੂ ਜਾਣੇ ਕੀ ਬਣੂ ਦੁਨੀਆ ਦਾ ਅੱਲਾ ਬਿਸਮ ਅੱਲਾ ਤੇਰੀ ਜੁਗਨੀ ਹਾਏ ਤਾਰਿਆਂ ਦੇ ਤੇਰੀ ਜੁਗਨੀ ਸਾਈ ਕੋੜਾ ਵਾਲਿਆਂ ਦੇ ਜੁਗਨੀ ਅੱਲਾ ਬਿਸਮ ਅੱਲਾ ਤੇਰੀ ਜੁਗਨੀ
ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਸਤਿਗੁਰੂ ਜਾਣੇ ਜੋ ਬਹੁਤ ਹੀ ਖੂਬਸੂਰਤ ਬੋਲ ਸਨ ਤੇ ਭਾਜੀ ਇਸੇ ਗੀਤ ਨਾਲ ਇਹਨਾਂ ਬੋਲਾਂ ਨਾਲ ਮਿਲਦੀ ਜੁਲਦੀ ਖਬਰ ਆ ਖਬਰਾਂ ਵੀ ਆਪਾਂ ਸਾਂਝੀਆਂ ਕਰਨੀਆਂ ਸੀਗੀਆਂ ਕਹਿੰਦੇ ਮੋਗਾ ਚ ਗੈਂਗਵਾਰ ਦੋ ਨੌਜਵਾਨ ਗਰੁੱਪਾਂ ਚ ਚੱਲੀਆਂ ਗੋਲੀਆਂ ਕੀ ਬਣੂ ਦੁਨੀਆਂ ਦਾ ਤੇ ਭਾਜੀ ਤੁਸੀਂ ਪੰਜਾਬ ਚੋਂ ਆਏ ਹੁਣੇ ਹੁਣੇ ਕੀ ਹਾਲਾਤ ਨੇ ਕੀ ਜਾਣੀ ਕਿ ਖਬਰਾਂ ਚ ਜ਼ਿਆਦਾ ਹਾਈਪ ਕ੍ਰੀਏਟ ਕਰ ਦਿੰਦੇ ਕਿ ਹੁਣ ਵਾਕਿਆ ਉੱਥੇ ਸ਼ਰੇਆਮ ਗੋਲੀਆਂ ਚੱਲਦੀਆਂ ਪੰਜਾਬ ਚ
ਦੇਖੋ ਗੁਰਸੇਵ, ਗੋਲੀ ਤਾਂ ਵਾਕਿਆ ਅੱਗੇ ਨਾਲੋਂ ਬਹੁਤ ਜ਼ਿਆਦਾ ਇਸ ਤਰ੍ਹਾਂ ਦਾ ਬਣਿਆ ਹੋਇਆ ਪੰਜਾਬ ਪਿਛਲੇ 4-5 ਸਾਲਾਂ ਤੋਂ ਇਹੋ ਜਿਹਾ ਗੁੰਡਾਗਰਦੀ ਕਾਫੀ ਹੋ ਰਹੀ ਹੈ। ਪਰ ਇਹਦੇ ਉਲਟੀ ਇੱਕ ਖਬਰ ਮੈਂ ਤੁਹਾਨੂੰ ਨਾਲ ਹੀ ਸਾਂਝੀ ਕਰਦਾ ਹਾਂ। ਯੂਪੀ ਚ 6 ਮਹੀਨੇ ਹੋ ਗਏ ਆ ਜਿਹੜੀ ਨਵੀਂ ਸਰਕਾਰ ਬਣੀ ਸੀ, ਉਹਨੇ ਕਿਹਾ ਕਿ ਅਸੀਂ ਇੱਥੇ ਇੱਕ ਵੀ ਅਪਰਾਧ ਨਹੀਂ ਹੋਣ ਦਿੱਤਾ, ਸਗੋਂ 430 ਐਨਕਾਊਂਟਰ ਕੀਤੇ ਆ ਤੇ 1106 ਅਪਰਾਧੀ ਫੜੇ ਆ। ਉਹ ਯੂਪੀ ਜਿੱਥੇ ਕਦੇ ਮਤਲਬ ਅਪਰਾਧ ਹੀ ਅਪਰਾਧ ਹੁੰਦੇ ਸੀ, ਉਹ ਹੁਣ ਸੁਧਰ ਰਿਹਾ ਤੇ ਪੰਜਾਬ ਦੇ ਵਿੱਚ ਵਿਗਾੜ ਆ ਰਿਹਾ। ਜੀ ਗੁਰਸਿੰਘ
ਜੀ, ਤੇ ਮੈਨੂੰ ਲੱਗਦਾ ਕਿ ਉਹ ਕਹਿੰਦੇ ਹੁੰਦੇ ਨਾ ਮੱਛੀ ਪੱਥਰ ਨੂੰ ਚੱਟ ਕੇ ਮੁੜਦੀ ਆ, ਤੇ ਉਹ ਸਿਰਾ ਕਰਾ ਕੇ ਹੁਣ ਵਾਪਸੀ ਵੱਲ ਆ। ਬਿਹਾਰ ਹੋ ਗਿਆ, ਯੂਪੀ ਹੋ ਗਿਆ, ਜਿੱਦਾਂ ਕਿ ਬਿਹਾਰ ਬੈਨ ਕਰ ਦਿੱਤੀ, ਸ਼ਰਾਬ ਬੈਨ ਕਰ ਦਿੱਤੀ ਸੀ ਉਹਨੀ। ਸੋ ਉਹ ਮੈਨੂੰ ਲੱਗਦਾ ਕਿ ਰਾਹੇ ਪੈ ਗਏ ਆ ਮੁੜ ਕੇ, ਤੇ ਉਹਨੀ ਦੇਖ ਲਿਆ ਕਿ ਕੁਛ ਨੀ ਰੱਖਿਆ ਇਹਨਾਂ ਕੰਮਾਂ ਚ, ਤੇ ਉਹ ਕੰਮ ਹੁਣ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ ਜੋ ਉੱਥੇ ਦੇਖਦੇ ਸੀਗਾ। ਤੇ ਪਰ ਇੱਕ ਗੱਲ ਜਿਹੜੀ ਮੇਰੇ ਮਨ ਚ ਨਾ ਅਕਸਰ ਆਉਂਦੀ ਆ ਕਿ ਤੁਸੀਂ ਜ਼ਰੂਰ ਇਸ ਤੇ ਚਾਨਣਾ ਪਾਓ, ਇਹ ਕੀ ਕਾਰਨ ਹੈ ਜੀ? ਪਹਿਲਾਂ ਬਿਹਾਰ ਦੀ ਗੱਲ ਹੁੰਦੀ ਹੈ ਨਾ, ਬਿਹਾਰ ਦੇ ਵਿੱਚ ਕਿੰਨਾ ਹੁਣ ਕ੍ਰਾਈਮ ਸੀ ਸਾਡੀ ਸੂਰਤ ਦੇ ਵਿੱਚ ਅਸੀਂ ਦੇਖਿਆ, ਤੇ ਬਿਹਾਰ ਦੀ ਇੱਕ ਨੈਗੇਟਿਵ ਛਵੀ ਬਣੀ ਹੋਈ ਸੀ। ਪਰ ਜੇ ਅਸੀਂ ਪੁਰਾਣਾ ਇਤਿਹਾਸ ਦੇਖੀਏ, ਤਵਾਰੀਖ ਦੇਖੀਏ, ਤੇ ਉਹ ਬਿਹਾਰ ਦੀ ਧਰਤੀ ਦੇ ਉੱਤੇ ਆਪਣੇ ਪੈਗੰਬਰਾਂ ਨੇ ਜਨਮ ਲਿਆ, ਤੇ 11ਵੀਂ ਸਦੀ ਦੇ ਵਿੱਚ ਯੂਨੀਵਰਸਿਟੀਆਂ ਸੀਗੀਆਂ, 11ਵੀਂ ਤੇ 4th ਸਦੀ ਦੇ ਵਿੱਚ ਵੀ ਯੂਨੀਵਰਸਿਟੀਆਂ ਸੀਗੀਆਂ ਬਿਹਾਰ ਦੇ ਵਿੱਚ। ਜੇ ਅਸੀਂ ਇੰਗਲੈਂਡ ਦੀਆਂ ਯੂਨੀਵਰਸਿਟੀ ਦੀ ਗੱਲ ਕਰੀਏ, ਉਹ 11ਵੀਂ ਜਾਂ 12ਵੀਂ ਸਦੀ ਚ ਆ ਕੇ ਬਣੀਆਂ। ਤੇ ਕੀ ਕਾਰਨ ਬਣਦਾ ਹੈ ਕਿ ਜਿਹੜੀ ਇੰਨੀ ਧਰਤੀ ਪਵਿੱਤਰ ਹੁੰਦੀ ਆ, ਉਸ ਤੋਂ ਬਾਅਦ ਅਸੀਂ ਪੰਜਾਬ ਦੀ ਗੱਲ ਕਰੀਏ ਕਿ ਕਿੱਡੀ ਪਵਿੱਤਰ ਧਰਤੀ ਆ, 5 ਦਰਿਆ ਵਗਦੇ ਆ, ਪੀਰ ਪੈਗੰਬਰਾਂ ਨੇ ਇੱਥੇ ਜਨਮ ਲਿਆ, ਪਰ ਆਹ ਹਾਲਾਤ ਕਿਉਂ ਬਣ ਗਏ ਇੱਥੇ? ਕੀ ਆ ਕੋਈ ਮਿੱਠੀ ਸਾਜਿਸ਼ ਹੁੰਦੀ ਆ ਜਾਂ ਫਿਰ ਕੁਦਰਤੀ, ਤੁਸੀਂ ਵਰਤਾਰਾ ਕਹਿ ਸਕਦੇ ਆ ਚੀਜ਼ ਨੂੰ?
ਤੁਸੀਂ ਬਹੁਤ ਵਧੀਆ ਗੱਲ ਦੇ ਵਿੱਚੋਂ ਤੱਥ ਲੱਭੇ ਆ। ਵਾਕਈ ਬਿਹਾਰ ਦੇ ਵਿੱਚ ਬੁੱਧ ਜੀ, ਗੁਰੂ ਗੋਬਿੰਦ ਸਿੰਘ ਜੀ ਜਾਂ ਹੋਰ ਵੀ ਬੜੇ ਪੀਰ ਪੈਗੰਬਰ ਹੋਏ ਆ, ਤੇ ਉਸ ਧਰਤੀ ਨੂੰ ਹੌਲੀ ਹੌਲੀ, ਜਦੋਂ ਅਸਲ ਚ ਸਿਆਸਤ ਉਹਨਾਂ ਦੀ ਖੇਡ ਹੁੰਦੀ ਹੈ, ਜਦੋਂ ਲਾਲੂ ਵਰਗੇ ਸਿਆਸਤਦਾਨ ਆ ਗਏ, ਮਾਰਾ ਮਰਾਈ ਗੁੰਡਾਗਰਦੀ ਤੇ ਹਾਵੀ ਹੋ ਗਈ, ਤੇ ਪੰਜਾਬ ਵਿੱਚ ਵੀ ਤਾਂ ਇਹੋ ਹੀ ਆ ਹੁਣ। ਜੇ ਪੰਜਾਬ ਦੀ ਹਾਲਤ ਵੱਲ ਨਹੀਂ ਕਹਿ ਦਿੰਦੇ, ਪੰਜਾਬ ਬਿਹਾਰ ਬਣਦਾ ਜਾ ਰਿਹਾ, ਬਿਹਾਰ ਤਾਂ ਸੁਧਰ ਗਿਆ, ਬਿਹਾਰ ਤਾਂ ਪੰਜਾਬ ਬਣ ਗਿਆ ਪਹਿਲਾਂ ਵਾਲਾ ਪੰਜਾਬ, ਤੇ ਪੰਜਾਬ ਦੀ ਹਾਲਤ ਹੁਣ ਬਿਹਾਰ ਵਰਗੀ ਹੋਈ ਜਾਂਦੀ ਆ। ਇਹ ਸਾਰੀ ਸਿਆਸਤੀ ਖੇਡ ਆ, ਸਿਆਸਤਦਾਨ ਜਾਂ ਰਾਜੇ ਉਹ ਜਿਉਂ ਜਿਉਂ ਪਰਦਿਆਂ ਨੂੰ ਜਿਵੇਂ ਵਰਚਾਉਂਦੇ ਨੇ, ਜਿਹੜੀ ਖੇਡੇ ਲਾਉਂਦੇ ਨੇ, ਤੇ ਲੋਕ ਉਸੇ ਖੇਡੇ ਲੱਗ ਜਾਂਦੇ ਆ, ਤੇ ਉਹਦੇ ਵਿੱਚੋਂ ਹੀ ਉਹ ਜੀ ਗੁਰਸੇ
ਸਹੀ ਹੈ ਜੀ, ਕਿਉਂਕਿ ਮੈਨੂੰ ਲੱਗਦਾ ਕਿ ਜਿਹੜੇ ਸੈਂਟਰ ਹੋ ਜਾਂਦੀ ਆ, ਭਾਵੇਂ ਅੱਜ ਦੀ ਸੈਂਟਰ ਸਰਕਾਰ ਲਾ ਲਓ ਜਾਂ ਪਹਿਲੀਆਂ ਜਿਹੜੇ ਤਾਕਤ ਰਹੇ ਆ, ਸੋ ਮੈਨੂੰ ਲੱਗਦਾ ਨੀ ਕਿ ਉਹ ਚਾਹੁੰਦੀਆਂ ਹੁੰਦੀਆਂ ਕਿ ਜਿੱਥੋਂ ਪ੍ਰਕਾਸ਼ ਹੋ ਰਿਹਾ, ਗਿਆਨ ਦਾ ਪ੍ਰਕਾਸ਼ ਹੋ ਰਿਹਾ, ਕਿ ਉਹ ਦੁਨੀਆਂ ਦੇ ਸਾਹਮਣੇ ਜਾਵੇ ਜਾਂ ਲੋਕਾਂ ਚ ਗਿਆਨ ਆਵੇ, ਨਹੀਂ ਤਾਂ ਉਹਨਾਂ ਦੀ ਕੁਰਸੀ ਨੂੰ, ਉਹਨਾਂ ਦੀ ਤਾਕਤ ਨੂੰ ਕਿਤੇ ਨਾ ਕਿਤੇ ਡਾਵਾਂ ਡੋਲ ਹੋ ਜਾਂਦਾ ਨਾ, ਉਹ ਖਿਸਕਣ ਦਾ ਡਰ ਬਣਿਆ ਰਹਿੰਦਾ। ਜੇ ਲੋਕੀ ਜਾਗਰੂਕ ਹੋ ਜਾਣਗੇ, ਉਹਨਾਂ ਤੱਕ ਗਿਆਨ ਪਹੁੰਚ ਜਾਊਗਾ ਜਾਂ ਸੱਚ ਦਾ ਗਿਆਨ ਹੋ ਜਾਏਗਾ। ਸੋ ਇਹੀ ਸ਼ਾਇਦ ਕਾਰਨ ਹੁਣ ਪੰਜਾਬ ਨਾਲ ਬਣ ਰਿਹਾ ਆ ਕਿ ਭਾਵੇਂ ਗੀਤ ਲਾ ਲਓ ਜਾਂ ਅਸਲੀਅਤ ਦੇ ਵਿੱਚ ਲਾ ਲਓ, ਇਹੀ ਕੁਛ ਹੋ ਰਿਹਾ ਤੇ ਅਕਸਰ ਅਸੀਂ ਖਬਰਾਂ ਪੜ੍ਹਦੇ ਹਾਂ। ਸੋ ਜਿੱਥੇ ਚਲੋ ਅਸੀਂ ਆਪ ਅੱਤ ਚੱਕੀ ਹੋਈ ਆ, ਪਰ ਦੂਜੇ ਪਾਸੇ ਮੈਕਸੀਕੋ ਦੇ ਵਿੱਚ ਸ਼ਕਤੀਸ਼ਾਲੀ ਭੂਚਾਲ ਕਾਰਨ 250 ਮੌਤਾਂ ਹੋ ਗਈਆਂ ਜੀ, ਤੇ ਜਿਹਨਾਂ ਵਿੱਚ ਹਾਂਜੀ 21 ਸਕੂਲੀ ਬੱਚੇ ਸ਼ਾਮਲ ਨੇ।
ਦਰਜਨਾਂ ਇਮਾਰਤਾਂ ਢਹਿ ਗਈਆਂ, ਤੇ ਨਾਲ ਹੀ ਇਹਦੀ ਤੀਬਰਤਾ ਦੱਸੀ ਗਈ ਆ ਰਿਕਟਰ ਸਕੇਲ ਤੇ, ਮਤਲਬ 7.1 ਦੀ, ਤੇ ਇਹਦੇ ਨਾਲ ਇੱਕ ਕਿਸਮ ਦਾ ਧਰਤੀ ਹਿੱਲ ਜਾਂਦੀ ਹੈ, ਜਿਵੇਂ ਜਾਪਾਨ ਵਿੱਚ ਜਾਂ ਕਈ ਵਾਰ ਹੋਰ ਥਾਵਾਂ ਤੇ ਪਿੱਛੇ ਸ਼ਾਇਦ ਆਇਆ ਸੀ ਇੱਧਰ ਆਪਣੇ ਇੰਡੀਆ ਦੇ ਲਾਗੇ, ਤੇ ਉਹਦੇ ਨਾਲ ਜਿਹੜੇ ਜਦੋਂ ਇਹ ਭੂਚਾਲ ਆਉਂਦੇ ਆ, ਅਸਲ ਚ ਬਾਕੀ ਤਾਂ ਸਾਰੀਆਂ ਚੀਜ਼ਾਂ ਦਾ ਲਗਭਗ ਪਹਿਲਾਂ ਪਤਾ ਲੱਗਦਾ, ਭੂਚਾਲ ਦਾ ਮੌਕੇ ਤੇ ਪਤਾ ਲੱਗਦਾ ਗੁਰਸੇਵਕ, ਇਸ ਕਰਕੇ ਇਹਦੇ ਤੇ ਕੋਈ ਰੋਕ ਨੀ, ਕੋਈ ਢੰਗ ਨੀ ਅਜੇ ਲੱਭ ਰਿਹਾ ਸਾਇੰਸਦਾਨਾਂ ਨੇ। ਜੀ
ਜੀ, ਇਸ ਦੀ ਰੋਕ ਤੇ ਕੋਈ ਢੰਗ ਨੀ ਲੱਭ ਰਿਹਾ, ਇਹ ਕੁਦਰਤੀ ਕਹਿ ਸਕਦੇ ਨਾ, ਇਹ ਕੁਦਰਤੀ ਵਰਤਾਰਾ ਹੈ ਜੀ।
ਜੀ ਜੀ,
ਸੋ ਹਾਂਜੀ, ਤੇ ਨਾਲ ਦੀ ਨਾਲ ਦੱਸਦੇ ਚੱਲੀਏ ਆਪਣੇ ਇਹਨਾਂ ਨੇ ਪ੍ਰੋਗਰਾਮ ਦੇ ਵਿੱਚ ਯੋਗਾ ਲਵਾਣਾ ਜੀ, ਸੰਦੀਪ ਰਾਏ ਜੀ, ਗੁਰਿੰਦਰ ਜੀ, ਸਾਂਝ ਬਣਾਈ ਹੋਈ ਆ, ਤੇ ਇਹਨਾਂ ਦੇ ਸੁਨੇਹੇ ਵੀ ਲਵਾਂਗੇ ਜੋ ਕਿ ਅੱਜ ਟੋਪਿਕ ਤੇ ਗੱਲਬਾਤ ਕਰਨੀ ਸੀਗੀ, ਕਿਉਂਕਿ ਮੈਨੂੰ ਲੱਗਦਾ ਕਿ ਆਪਣੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਕਹਿੰਦੇ ਖੁਦਕੁਸ਼ੀਆਂ ਦਾ ਪੈਮਾਨਾ ਬਹੁਤ ਵੱਧ ਰਿਹਾ ਆ, ਬਹੁਤ ਖੁਦਕੁਸ਼ੀਆਂ ਕਰ ਰਹੇ ਨੇ, ਤੇ ਕਿਤੇ ਨਾ ਕਿਤੇ ਅਸੀਂ ਨਾ ਬਲੇਮ ਕਰ ਦਿੰਦੇ ਹਾਂ ਕਿ ਟਰੈਕਟਰ ਖਰਚਾ ਬਣਿਆ ਹੋਇਆ ਆ ਇੱਕ ਬਹੁਤ ਬੜਾ। ਸੋ ਟਰੈਕਟਰਾਂ ਤੇ ਗੱਲਬਾਤ ਵੀ ਤਾਂ ਕੀਤੀ ਸੀ ਮਗਰੋਂ ਜਾ ਕੇ ਚਲੋ ਇਸ ਦਾ ਸਾਰ ਕੱਢਾਂਗੇ ਕਿ ਇੱਕ ਕਹਿੰਦੇ ਬਹੁਤ ਵੱਡਾ ਖਰਚਾ ਆ ਜ਼ਿਮੀਦਾਰਾਂ ਦੇ ਲਈ ਕਿ ਦੂਜੇ ਪਾਸੇ ਇੰਜੋਏ ਵੀ ਕਰਦੇ ਆ ਐਕਸਾਈਟਡ ਵੀ ਹੋਏ ਹੁੰਦੇ ਆ ਕਿ ਜਦੋਂ ਟੋਚਨਾ ਤੇ ਲਾ ਲਓ ਜਾਂ ਰੇਸਾਂ ਲਾ ਲਓ ਜਾਂ ਟਰਾਲੀ ਬੈਗ ਜਾਂ ਐਕਸਾਈਟਮੈਂਟ ਦਾ ਸਾਧਨ ਵੀ ਜਾਂ ਖੇਡਾਂ ਦਾ ਸਾਧਨ ਵੀ ਨਹੀਂ ਟਰੈਕਟਰ ਹੀ ਖਿਡੌਣੇ ਬਣਾਏ ਹੋਏ ਆ ਤਾਂ ਅਸੀਂ ਗੱਲਬਾਤ ਕਰ ਰਹੇ ਸੀ ਟਰੈਕਟਰ ਸ਼ੌਂਕ ਵਜੋਂ ਵੀ ਰੱਖਦੇ ਆ ਜੀ ਸੋ ਖਬਰਾਂ ਦੇ ਵਿੱਚ ਅਗਲੀ ਖਬਰ ਕਹਿੰਦੇ ਲੈਂਦੇ ਆਪਾਂ ਕਰਜ਼ਾ ਮੁਆਫ਼ੀ ਬਾਰੇ ਸੰਬੰਧੀ ਨੋਟੀਫਿਕੇਸ਼ਨ ਨੂੰ ਮੰਤਰੀ ਮੰਡਲ ਵੱਲੋਂ ਪ੍ਰਵਾਨਗੀ ਮਿਲ ਗਈ ਹੈ ਜੀ ਸੋ ਇਸ ਬਾਰੇ ਕੀ ਕਹਿੰਦੇ ਹੋ ਜੀ
ਇਹ ਚੰਗੀ ਖਬਰ ਆ ਜੀ ਮਨਪ੍ਰੀਤ ਬਾਦਲ ਨੇ ਇਹ ਵੈਸੇ ਵੀ ਨਾਲ ਕਿਹਾ ਕਿ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਉੱਤੇ ਹੋ ਚੁੱਕਾ ਤੇ ਉਹਨੇ ਇਹ ਵੀ ਕਹਿ ਦਿੱਤਾ ਕਿ ਵਾਈਟ ਪੇਪਰ ਇਹਦੇ ਬਾਰੇ ਜਾਰੀ ਕਰਨਾ ਬਣਦਾ ਤੇ ਅਸਲ ਚ ਨਾ ਮਨਪ੍ਰੀਤ ਵੀ ਬਹੁਤ ਸਿਆਣਾ ਤੇ ਉਹਨੇ ਪਰ ਉਸਨੇ ਬਾਦਲਾਂ ਦੇ ਨਾਲ ਆਪ ਵੀ ਕੰਮ ਕੀਤਾ ਹੋਇਆ ਅੱਜ ਭਾਵੇਂ ਉਹਨਾਂ ਤੇ ਇਲਜ਼ਾਮ ਲਾ ਰਿਹਾ ਕਿ 20,000 ਕਰੋੜ ਦਾ ਕਰਜ਼ਾ ਜਿਹੜਾ ਅਨਾਜ ਦੀ ਖਰੀਦ ਵਿੱਚ ਚੜਾਇਆ ਸੂਬੇ ਦੀ ਮਾਲੀ ਘਾਟਾ ਉਹਨੇ ਦੱਸਿਆ 8,000 ਕਰੋੜ ਆ ਇਹ ਕਰੋੜਾਂ ਦੀਆਂ ਗੱਲਾਂ ਮੈਨੂੰ ਤਾਂ ਕਈ ਵਾਰ ਕਰੋੜਾਂ ਦੀ ਬਿੰਦੀਆਂ ਲਾਉਣੀਆਂ ਵੀ ਨਹੀਂ ਆਉਂਦੀਆਂ ਮੈਂ ਕਈ ਵਾਰੀ ਹੈਰਾਨ ਰਹਿ ਜਾਂਦਾ ਪਰ ਚੱਕਰ ਇਹ ਹੈ ਕਿ ਜਿਨ੍ਹਾਂ ਦੇ ਨਾਲ ਤੁਸੀਂ ਰਹਿ ਕੇ ਆਏ ਹੋ ਜਿਨ੍ਹਾਂ ਦੇ ਚਾਚੇ ਤਾਇਆਂ ਦੇ ਪੁੱਤ ਭਰਾ ਲੱਗਦੇ ਹੋ ਉਹਨਾਂ ਨੂੰ ਪਹਿਲਾਂ ਕਿਉਂ ਨੀ ਜਦੋਂ ਤੁਸੀਂ ਵਿੱਤ ਮੰਤਰੀ ਸੀ ਉਦੋਂ ਉਹਨਾਂ ਨੂੰ ਕਿਸੇ ਨੇ ਨੀ ਸਮਝਾਇਆ ਤੇ ਜਾਂ ਉਹ ਨੀ ਸਮਝੇ ਇਹ ਗੱਲ ਦੀ ਮੈਨੂੰ ਅਜੇ ਤੱਕ ਗੁਰਸੇਵਕ ਸਮਝ ਨਹੀਂ ਆ ਰਹੀ ਜੀ
ਜੀ ਤੇ ਮੈਨੂੰ ਲੱਗਦਾ ਜੀ ਕਾਰਨ ਇਹੀ ਬਣਦਾ ਕਿ ਇੱਕ ਦੂਜੇ ਤੇ ਜੋ ਸਿਆਸੀ ਪਾਰਟੀਆਂ ਨੇ ਜੋ ਰਾਜਨੀਤਿਕ ਨੇ ਤੇ ਉੱਤਰ ਕੰਢ ਹੁਣ ਮੇਰੀ ਵਾਰੀ ਤੇ ਜਿਹੜੀ ਉੱਤਰੀ ਹੁੰਦੀ ਹੈ ਧਿਰ ਉਹ ਇੱਕ ਦੂਜੇ ਤੇ ਬਲੇਮ ਕਰਦੀ ਰਹਿੰਦੀ ਆ ਖਜ਼ਾਨਾ ਖਾਲੀ ਆ ਉਹ ਆ ਕਰਕੇ ਉਹ ਆ ਕਰਕੇ ਇੱਕ ਦੂਜੇ ਨਾਲ ਹੁਣ ਤੁਸੀਂ ਆਹ ਲਾ ਲਓ ਕਿ ਹੁਣ ਗੁਰਦਾਸਪੁਰ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਹੁਣ ਜਿਹੜਾ ਹੁਣ ਪਿੱਛੇ ਇਲੈਕਸ਼ਨ ਹੋ ਕੇ ਹਟੇ ਆਪਣੇ ਵਿਧਾਨ ਸਭਾ ਦੇ ਤੇ ਹੁਣ ਮੁੜ ਕੇ ਇੱਕਦਮ ਉੱਠੇ ਆ ਵਾਪਸ ਨਾ ਤੇ ਹੁਣ ਦੁਬਾਰਾ ਤੋਂ ਹੋਣ ਲੱਗਾ ਉਹ ਪੰਜਾਬ ਲੁੱਟਿਆ ਗਿਆ ਪੰਜਾਬ ਮਰ ਗਿਆ ਤੁਸੀਂ ਵੋਟਾਂ ਪਾ ਦੋ ਉਸ ਪੈਮਾਨੇ ਤੇ ਨਹੀਂ ਹਾਈ ਲੈਵਲ ਤੇ ਨਹੀਂ ਪਰ ਕਿਤੇ ਨਾ ਕਿਤੇ ਹੁਣ ਮੱਤਾਂ ਦੇਣੀਆਂ ਫਿਰ ਸ਼ੁਰੂ ਹੋ ਗਈਆਂ ਪੰਜਾਬ ਲੁੱਟ ਗਿਆ ਬੜੇ ਸੋਹਣੇ ਪਿਛਲੇ ਕਈ ਮਹੀਨੇ ਸ਼ਾਂਤੀ ਨਾਲ ਸੀਗਾ ਕਿ ਪੰਜਾਬ ਵਸ ਰਿਹਾ ਆ ਸਭ ਕੁਛ ਸੋਹਣਾ ਆ ਪੰਜਾਬ ਹਰਿਆ ਭਰਿਆ ਆ ਤੇ ਹੁਣ ਮੁੜ ਕੇ ਫਿਰ ਜਿਹੜੇ ਸੋਸ਼ਲ ਮੀਡੀਆ ਤੇ ਇਹਨਾਂ ਦੇ ਆਪਣੇ ਜਿਹੜੇ ਬਿਆਨ ਦਾ ਦਿੰਦੇ ਆ ਤੇ ਉੱਤੋਂ ਫਿਰ ਇੱਕ ਵਾਰੀ ਅਹਿਸਾਸ ਕਰਾਇਆ ਜਾਂਦਾ ਜਿਹੜੇ ਪੰਜਾਬ ਤੋਂ ਦੂਰ ਆ ਗਏ ਉਹ ਪੰਜਾਬ ਲੁੱਟਿਆ ਗਿਆ ਪੰਜਾਬ ਮਰ ਗਿਆ ਪੰਜਾਬ ਸੋ ਇਹਨਾਂ ਇਹੀ ਆਈ ਇਹਨਾਂ ਦੀ ਬਸ ਬਿਆਨਾਂ ਦੇ ਸਿਰ ਤੇ ਹੀ ਰਾਜ ਕਰਦੇ ਆ ਆਪਣੇ ਬੋਲਾਂ ਦੇ ਸਿਰ ਤੇ ਰਾਜ ਕਰਦੇ ਆ ਤੇ ਵਾਕਿਆ ਗੱਲ ਮੰਨਣ ਵਾਲੀ ਹੈ ਕਿ ਕਰੋੜਾਂ ਲੱਖਾਂ ਕਰੋੜਾਂ ਦੀ ਜੋ ਦੱਸਦੇ ਆ ਪਤਾ ਨੀ ਲੱਗਦਾ ਕਿ ਕਿੰਨੀਆਂ ਕੁ ਸਿਫਰ ਲਾਉਣੇ ਆ ਕੀ ਹਿਸਾਬ ਕਿਤਾਬ ਇਹਦਾ ਕਿ ਆਮ ਬੰਦੇ ਦੇ ਤਾਂ ਸਮਝਣ ਦੀ ਗੱਲ ਨੀ ਹੈ ਉਹਦੀ ਸਮਝ ਤੋਂ ਬਾਹਰ ਦੀਆਂ ਗੱਲਾਂ ਨੇ
ਜੀ ਜੀ ਮੈਂ ਇਹਦੇ ਨਾਲ ਇੱਕ ਜੁੜਦੀ ਖਬਰ ਆ ਇੰਗਲੈਂਡ ਤੋਂ ਵਾਪਸ ਆਏ ਨੇ ਸਾਡੇ ਕੈਪਟਨ ਸਾਹਿਬ ਕੈਪਟਨ ਅਮਰਿੰਦਰ ਸਿੰਘ ਸਾਡੇ ਮੁੱਖ ਮੰਤਰੀ ਸਾਹਿਬ ਤੇ ਆਉਂਦਿਆਂ ਉਹਨਾਂ ਨੇ ਜਾਖੜ ਨੂੰ ਟਿਕਟ ਦੀ ਐਲਾਨ ਕਰ ਦਿੱਤਾ ਜਿਹੜੇ ਸਾਡੇ ਕਾਂਗਰਸ ਦੇ ਪ੍ਰਧਾਨ ਨੇ ਤੇ ਮੇਰੇ ਖਿਆਲ ਚ ਵੈਸੇ ਤੇ ਐਲਾਨ ਚੰਗਾ ਵੀ ਹੈ ਇਹਨਾਂ ਲਈ ਕਾਂਗਰਸੀਆਂ ਲਈ ਕਿਉਂਕਿ ਇਹਨਾਂ ਨੂੰ ਇਸ ਤੋਂ ਵਧੀਆ ਉਮੀਦਵਾਰ ਮਿਲਣਾ ਕੋਈ ਔਖਾ ਪੰਜਾਬ ਦਾ ਸੀ ਤੇ ਆਪ ਪਾਰਟੀ ਨੇ ਵੀ ਪਹਿਲਾਂ 2-3 ਦਿਨ ਪਹਿਲਾਂ ਐਲਾਨ ਕੀਤਾ ਵਾ ਤੇ ਪੰਜਾਬ ਦਾ ਘਰ ਕਿ ਇਲੈਕਸ਼ਨ ਜਿਹੜੀ ਆ ਹੈ ਤੇ ਭਾਵੇਂ ਜਿਮਨੀ ਚੋਣ ਆ ਸਰਕਾਰ ਦੇ ਹੱਕ ਵਿੱਚ ਜਾਂਦੀ ਹੁੰਦੀ ਆ ਪਰ ਮੁਕਾਬਲਾ ਫਿਰ ਵੀ ਪੰਜਾਬ ਦਾ ਚੰਗੇ ਆਸਾਰ ਆ ਹੋਣ ਦੇ ਆਪ ਪਾਰਟੀ ਦੇ ਨਾਲ ਜੀ
ਜੀ ਵਧੀਆ ਗੱਲ ਆ ਜੀ ਮੁਕਾਬਲਾ ਹੋ ਕੇ ਜੇਕਰ ਲੋਕਾਂ ਦੀ ਲੋਕਾਂ ਦਾ ਜੋ ਹੈ ਲੋਕੀ ਕੀ ਚਾਹੁੰਦੇ ਆ ਇਲੈਕਸ਼ਨ ਦਾ ਇਹੀ ਹੁੰਦਾ ਜੇਕਰ ਇਨਸਾਫ ਨਾਲ ਹੋਣ ਧੱਕਾਸ਼ਾਹੀ ਨਾ ਹੋਵੇ ਇਮਾਨਦਾਰੀ ਨਾਲ ਹੋਣ ਤਾਂ ਫਿਰ ਉਨਾ ਵਧੀਆ ਰਹਿੰਦਾ ਤੇ ਉਹੀ ਐਕਸੈਪਟ ਕਰਨਾ ਚਾਹੀਦਾ ਸੋ ਇਹ ਨਤੀਜੇ ਜੋ ਆਉਣਗੇ ਤੇ ਉਹਨਾਂ ਦਾ ਉਡੀਕ ਰਹੇਗੀ ਕੀ ਹੁੰਦਾ ਆ ਪਰ ਇੰਨਾ ਜ਼ਰੂਰ ਆ ਕਿ ਜਿਹੜੇ ਬਾਹਰ ਪੰਜਾਬ ਤੋਂ ਦੂਰ ਬੈਠੇ ਆ ਉਹ ਜ਼ਰੂਰ ਮਤਾਂ ਨਾ ਦੇਣ ਮੈਨੂੰ ਐਂ ਲੱਗਦਾ ਹੁੰਦਾ ਕਿ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਫਿਰ ਕ੍ਰਿਟਿਕ ਬਣ ਜਾਂਦੇ ਹਾਂ ਬਹੁਤ ਛੇਤੀ ਜੋ ਇਲੈਕਸ਼ਨ ਆਉਂਦਾ ਹੈ ਕਿਉਂਕਿ ਭਾਈ ਅਕਸਰ ਦੇਖਣ ਨੂੰ ਮਿਲਦਾ ਧਰਮ ਤੇ ਪੋਲੀਟਿਕਸ ਏਦਾਂ ਦੀ ਚੀਜ਼ ਆ ਉਹ ਕਹਿੰਦੇ ਲੱਸੀ ਜੇ ਪਾਣੀ ਪਾ ਕੇ ਵਧਾਈ ਜਾਓ ਨਾ ਕਿ ਕਿਸੇ ਨੇ ਕਹਿਣਾ ਹੀ ਨਹੀਂ ਰੋਕਣਾ ਨੀ ਟੋਕਣਾ ਜਿੰਨਾ ਮਰਜ਼ੀ ਇਸ ਟੋਪਿਕ ਤੇ ਬੋਲੀ ਜਾਓ ਕਿਹੜਾ ਕੋਈ ਆਪਾਂ ਕੋਲ ਹੈ ਨਾ ਕਿ ਤੁਸੀਂ ਗਲਤ ਬੋਲਤਾ ਜਾਂ ਸਹੀ ਬੋਲਤਾ ਸੋ ਮਤਾਂ ਬਹੁਤ ਦੇਣ ਲੱਗ ਜਾਂਦੇ ਆ ਆਪਾਂ ਪੰਜਾਬਦਿਆਂ ਨੂੰ ਫਿਰ ਉਹ ਐਂ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਕਿ ਤੁਸੀਂ ਤੁਹਾਨੂੰ ਕੁਛ ਨੀ ਪਤਾ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹਨੂੰ ਵੋਟ ਕਰਨੀ ਕਿਹਨੂੰ ਨਹੀਂ ਇਹ ਚੀਜ਼ ਤੁਸੀਂ ਦੇਖੋਗੇ ਹੁਣ ਇੱਥੇ ਰਹਿ ਕੇ ਕਿ ਇੱਥੇ ਜਦੋਂ ਹੁਣ ਗੱਲਾਂ ਬਾਤਾਂ ਹੋਣਗੀਆਂ ਫਿਰ ਅਸੀਂ ਅਕਸਰ ਗੱਲਾਂ 'ਚ ਕਹਿੰਦੇ ਹੁੰਦੇ ਆ ਨਾ ਨਾ ਪੰਜਾਬਦਿਆਂ ਨੂੰ ਕੀ ਪਤਾ ਉਹ ਲੁੱਟੇ ਜਾਣਗੇ ਏਦਾਂ ਹੋ ਜਾਣਾ ਇਹ ਹੋ ਜਾਣਾ ਉਹ ਹੋ ਜਾਣਾ ਤੇ ਘੱਟ ਤੋਂ ਘੱਟ ਅਸੀਂ ਜਿਹੜੇ ਅੱਜ ਆਪਣਾ ਵਿਚਾਰ ਵੀ ਸੀ ਕਿ ਅਸੀਂ ਘੱਟੋ ਘੱਟ ਆਪਣੇ ਵੱਲ ਦੇਖੀਏ ਕਿ ਆਹ ਕੁਛ ਨਾ ਕਰੀਏ ਕਿ ਪੰਜਾਬ ਸੋਹਣਾ ਹਜੇ ਵਸ ਰਿਹਾ ਹੈ ਤੇ ਉਹਨੂੰ ਆਪਣੇ ਆਪ ਨੂੰ ਸੁਧਾਰ ਕੇ ਉਹਨੂੰ ਸੋਹਣਾ ਰਹਿਣ ਦੇਈਏ ਫਿਰ ਮੈਨੂੰ ਲੱਗਦਾ ਜ਼ਿਆਦਾ ਜ਼ਿਆਦਾ ਬਿਹਤਰ ਹੋ ਜਾਏਗਾ ਪੰਜਾਬ
ਕਹਾਵਤ ਕਹਾਵਤ ਬੜੀ ਢੁਕਦੀ ਆ, ਆਪ ਨਾ ਵਸੀ ਸਹੁਰੇ ਤੇ ਲੋਕਾਂ ਮਤੀ ਦੇ, ਅਸੀਂ ਦੂਸਰਿਆਂ ਨੂੰ ਜਰੂਰ ਮਤਾਂ ਦਿੰਨੇ ਆ ਤੇ ਆਪ ਉਸ ਗੱਲ ਨੂੰ ਸਮਝਦੇ ਨੇ ਕਿ ਇਸ ਸੰਸਾਰ ਵਿਚ ਰਹਿਣਾ ਕਿਵੇਂ ਆ, ਸਹੁਰੇ ਭਾਵ ਦਾ ਸੰਸਾਰ ਨਾਲ ਹੀ ਆ ਅਸਲ ਚ ਭਾਵ ਤੇ, ਕਿਉਂਕਿ ਗ੍ਰਿਸ਼ਤੀ ਤੇ ਗੁਰਮਤ ਬਰਾਬਰ ਬਰਾਬਰ ਚੱਲਦੇ ਆ।
ਜੀ ਬਿਲਕੁਲ, ਤੇ ਭਾਜੀ ਮੈਂ ਤਾਂ ਕਈ ਵਾਰ ਏਦਾਂ ਹੁੰਦਾ ਹੁੰਦਾ ਜੇ ਕੰਮ ਕਰਦਿਆਂ ਨੂੰ ਜਾਂ ਫਿਰ ਕਹਿ ਦੋ ਨਾ ਜੋ ਸੋਚਾਂ ਚ ਬੈਠੇ ਹੁੰਦੇ ਆ, ਤੇ ਜਿਹੜਾ ਬੰਦਾ ਇੱਕ ਵਾਰੀ ਪੰਜਾਬ ਤੋਂ ਆਇਆ ਮੈਨੂੰ ਐਂ ਲੱਗਦਾ ਅਸੀਂ ਟੁੱਟ ਗਏ, ਜਦੋਂ ਪੁਰਾਣਿਆਂ ਨੂੰ ਸਾਡੇ ਤੋਂ ਪਹਿਲੇ ਆਏ ਨੂੰ ਦੇਖਦੇ ਆ, ਕੋਈ ਕਹਿੰਦਾ 100 ਸਾਲ ਹੋ ਗਿਆ, ਕੋਈ ਕਹਿੰਦਾ 150 ਸਾਲ ਹੋ ਗਿਆ ਸਾਨੂੰ ਆਏ ਨੂੰ, ਤੇ ਐਂ ਮਹਿਸੂਸ ਹੁੰਦਾ ਕਿ ਅਸੀਂ ਤਾਂ ਟੁੱਟ ਗਏ, ਬਸ ਪੰਜਾਬੀ ਜਰੂਰ ਬੋਲ ਰਹੇ ਹਾਂ ਪਰ ਉੱਥੋਂ ਖਿੱਤੇ ਤੋਂ ਉਹ ਜਿਹੜੀ ਅਸੀਂ ਸੋਚਦੇ ਹੁੰਦੇ ਛੋਟੇ ਹੁੰਦੇ ਸੋਚਾਂ ਹੁੰਦੀਆਂ ਸੀਗੀਆਂ, ਖੇਤ ਆ ਅਸੀਂ ਇੱਥੇ ਰਹਿਣਾ, ਆ ਸ਼ਹਿਰ ਆ ਪਿੰਡ ਆ ਸਾਡੇ, ਪਰ ਅਸੀਂ ਉਹਨਾਂ ਤੋਂ ਟੁੱਟ ਗਏ ਆ ਅਸਲੀਅਤ ਆ। ਫਿਰ ਮੈਨੂੰ ਲੱਗਦਾ ਕਿ ਘੱਟੋ ਘੱਟ ਉਹਨਾਂ ਨੂੰ ਤੰਗ ਕਰਨਾ। ਹਾਂਜੀ
ਮੈਂ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਆ, ਅਸਲ ਚ ਜਿਹੜੇ ਤੁਸੀਂ ਬਾਹਰ ਰਹਿ ਰਹੇ ਹੋ ਇਹ ਟੁੱਟੇ ਨਹੀਂ ਮੈਨੂੰ ਜਾਣਦੇ, ਸਗੋਂ ਅਸਲ ਸਭਿਆਚਾਰ ਦੇ ਨਾਲ ਜਾਂ ਪੰਜਾਬੀ ਦੇ ਨਾਲ ਜਾਂ ਪੰਜਾਬ ਦੇ ਪਿੰਡਾਂ ਨਾਲ ਤੁਸੀਂ ਜੁੜੇ ਹੋਏ ਹੋ, ਤੁਹਾਡਾ ਮੋਹ ਅਜੇ ਵੀ ਉੱਥੇ ਦਾ ਉੱਥੇ ਆ, ਤੁਹਾਡਾ ਧਿਆਨ ਉੱਥੇ ਦਾ ਉੱਥੇ ਆ, ਜਦੋਂ ਕਿ ਇੱਥੇ ਤੁਹਾਨੂੰ ਬੜੀਆਂ ਮੁਸ਼ਕਲਾਂ ਗੁੰਝਲਾਂ ਉਲਝਣਾਂ ਨੇ, ਫਿਰ ਵੀ ਤੁਸੀਂ ਆਪਣੇ ਪੰਜਾਬ ਦੇ ਦਰਦ ਨੂੰ ਬੜੇ ਨਜ਼ਦੀਕ ਹੋ ਕੇ ਲੈਂਦੇ ਹੋ, ਮੈਂ ਇਸ ਕਰਕੇ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਨਹੀਂ ਸਹਿਮਤ, ਪਰ ਟੁੱਟਣ ਦਾ ਭਾਵ ਇਹ ਕਿ ਟੁੱਟਣ ਦਾ ਦੁੱਖ ਜ਼ਰੂਰ ਹੋ ਰਿਹਾ। ਜੀ ਜੀ ਜੀ
ਜੀ ਸ਼ਾਇਦ ਦੂਰ ਹੋਣ ਦਾ ਦੁੱਖ ਕਹਿ ਸਕਦੇ ਕਿ ਦੂਰ ਹੋ ਗਏ ਆ, ਕਿ ਸ਼ਾਇਦ ਉਹ ਮਿਲਾਪ ਮੁੜ ਕੇ ਨਾ ਹੋਵੇ, ਪੀੜੀ ਦਰ ਪੀੜੀ ਫਿਰ ਤਾਂ ਦੂਰ ਹੁੰਦੇ ਚੱਲ ਜਾਣਾ ਨਾ ਕੰਮ। ਸੋ ਖੈਰ ਅਸੀਂ ਏਦਾਂ ਕਰਦੇ ਜੀ, ਬ੍ਰੇਕ ਲੈ ਲੈਂਦੇ ਆ, ਇੱਕ ਗੀਤ ਸੁਣਦੇ ਆ ਤੇ ਉਸ ਤੋਂ ਬਾਅਦ ਆਪਾਂ ਮੈਸੇਜ ਲਵਾਂਗੇ ਜਿਹੜੇ ਸਾਡੇ ਆਏ ਹੋਏ ਆ ਤੇ ਟਰੈਕਟਰਾਂ ਦੀ ਗੱਲਬਾਤ ਕਰਾਂਗੇ। ਤੇ ਅੱਜ ਪ੍ਰੋਗਰਾਮ ਦੇ ਵਿੱਚ ਅਸੀਂ ਇਵੈਂਟ ਹੋਣ ਜਾ ਰਿਹਾ ਜੋ ਮੈਲਬਨ ਦੇ ਵਿੱਚ, ਉਹਦੀ ਵੀ ਇਨਫੋਰਮੇਸ਼ਨ ਲਵਾਂਗੇ ਜੀ 9 ਵਜੇ ਦੇ ਕਰੀਬ। ਸੋ ਇੱਕ ਸੁਣਦੇ ਆ ਗੀਤ
ਖਬਰ।
ਹਾਂਜੀ
ਜੀ ਜੀ, ਇੱਕ ਖਬਰ ਸੀ ਬਹੁਤ ਜ਼ਰੂਰੀ, ਸਿਡਨੀ ਦੇ ਵਿੱਚ ਜਿਹੜਾ 2 ਮਹੀਨੇ ਪਹਿਲਾਂ ਐਕਸੀਡੈਂਟ ਹੋਇਆ ਸੀ ਨਾ ਮੁੰਡਿਆਂ ਦਾ, ਤੇ ਉਹਨਾਂ ਚੋਂ ਇੱਕ ਜਿਹੜਾ ਮਲਕੀਤ ਸਿੰਘ ਸੀ ਉਹਦੀ ਮੌਤ ਹੋ ਗਈ ਆ, ਇਹ ਬੜੀ ਦੁਖਦਾਈ ਖਬਰ ਸੀ, ਮੈਂ ਸਰੋਤਿਆਂ ਨਾਲ ਸਾਂਝੀ ਕਰਨੀ ਚਾਹੁੰਦਾ ਸੀ। ਮੁੰਡੇ ਜਿਹੜੇ ਨਵੇਂ ਨਵੇਂ ਅਜੇ ਆਏ ਸੀ ਤੇ ਇੱਕ ਕਾਰ ਡਰਾਈਵ ਜਿਹੜਾ ਕਰ ਰਿਹਾ ਸੀ ਉਹ ਤਾਂ ਬਚਿਆ ਹੋਇਆ ਜੇ, ਪਰ ਮਲਕੀਤ ਸਿੰਘ ਅਜੇ 2 ਮਹੀਨੇ ਪਹਿਲਾਂ ਹੀ ਆਇਆ ਸੀ ਤੇ ਉਦੋਂ ਜ਼ਖਮੀ ਹੋ ਗਿਆ ਹੁੰਦਾ ਜੀ, ਜੀ ਉਹਦੀ ਡੈਥ ਹੋ ਗਈ ਆ।
ਹਾਂਜੀ ਕਿਹਾ ਜੀ, 2 ਖਬਰਾਂ ਸੀਗੀਆਂ ਸੁਰਖੀਆਂ ਦੇ ਵਿੱਚ, ਇੱਕ ਪਰਸ ਦੇ ਵਿੱਚ ਐਕਸੀਡੈਂਟ ਹੋਇਆ, ਉਹ ਟੂਰਿਸਟ ਵੀਜ਼ੇ ਤੇ ਆਏ ਹੋਏ ਸੀ, ਸ਼ਾਇਦ ਉਹ ਟਰੱਕ ਦੀ ਟੱਕਰ ਕਰਕੇ ਪਿਛਲੇ ਦਿਨ ਜਿਹੜਾ ਹੁਣ ਹਾਦਸਾ ਵਾਪਰਿਆ,
ਸਾਡੇ ਮਿਸ਼ਨਰੀ ਸੀ, ਹਾਂਜੀ ਮਿਸ਼ਨਰੀ ਵੀਰ ਸੀ, ਪ੍ਰਚਾਰ ਨਹੀਂ ਆਏ ਹੋਏ ਸੀ ਮੇਰੇ ਖਿਆਲ ਚ।
ਠੀਕ ਹੈ ਜੀ, ਹਾਂਜੀ ਤੇ ਉਹ ਪੰਜਾਬ, ਹਾਂਜੀ ਆ ਪੰਜਾਬੀ ਕਮਿਊਨਿਟੀ ਨਾਲ 2 ਸੋਕ ਦੀਆਂ ਖਬਰਾਂ ਨੇ। ਸੋ ਵਾਹਿਗੁਰੂ ਹੁਣ ਪਰਿਵਾਰ ਨੂੰ ਚੜ੍ਹਦੀ ਕਲਾ ਰੱਖੇ ਤੇ ਅਸੀਂ ਆਪਣੇ ਅਦਾਰੇ ਵੱਲੋਂ ਇਸ ਸੋਕ ਦੀ ਘੜੀ ਦੇ ਵਿੱਚ ਪਰਿਵਾਰ ਅਰਦਾਸੇ ਕਰ ਸਕਦੇ ਜੀ ਪਰਮਾਤਮਾ ਮੁਰੇ।
ਬਿਲਕੁਲ
ਜੀ ਦੋਸਤ, ਹਾਂਜੀ ਜੀ। ਸੋ ਹੁਣ ਅਸੀਂ ਇੱਕ ਲੈਂਦੇ ਹਾਂ ਬ੍ਰੇਕ, ਤੇ ਦੋਸਤੋ ਤੁਸੀਂ ਇਸੇ ਤਰ੍ਹਾਂ ਬਣੇ ਰਹੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਸੋ ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ।
ਜ਼ਿੰਦਗੀ ਕੇ ਸਫ਼ਰ ਮੇਂ ਗੁਜ਼ਰ ਜਾਤੇ ਹੈ ਜੋ ਮਕਾਂ ਹੋ ਫਿਰ ਨਹੀਂ ਆਤੇ, ਹੋ ਫਿਰ ਨਹੀਂ ਆਤੇ। ਜ਼ਿੰਦਗੀ ਕੇ ਸਫ਼ਰ ਮੇਂ ਗੁਜ਼ਰ ਜਾਤੇ ਹੈ ਜੋ ਮਕਾਂ ਆਤੇ खिलते हैं मगर पतझड़ में जो फूल मुरझा जाते हैं वो बहारों के आने से खिलते नहीं। कुछ लोग इस रोज जो बिछड़ जाते हैं वो हजारों के आने से मिलते नहीं। उम्र भर चाहे कोई पुकार करे उनका नाम वो फिर नहीं आते, वो फिर नहीं आते।
ਅਸੀਂ ਕਿਹਾ ਕਿ ਮਿਲਾਂਗੇ ਜ਼ਰੂਰ ਤਾਂ ਵਿਸ਼ਵਾਸ ਰੱਖਣਾ ਦੋਸਤੋ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਕੋਈ ਵੀ ਜਾਣਕਾਰੀ ਸਾਡੇ ਨਾਲ ਸਾਂਝਾ ਕਰਨ ਲਈ ਭੇਜੋ ਸਾਨੂੰ ਸੰਦੇਸ਼ info@harmanradio.com ਤੇ
ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ ਡੈਂਡੀਨੋਂਗ। ਫੋਨ 0425-888-856।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-56।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ ਆਈਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 या विजिट करो www.lakshyaenglish.com.au. We provide the best strategies and tricks to assist you in achieving your desired score. Lakshya ISPTE Coaching Institute, 28 Chadder Road, Reservoir, Victoria.
टैक्स रिटर्न भरने ते अपने बिजनेस दे अकाउंट तैयार करन दी चिंता छड्डो ए जिम्मेवारी ले रहे हन अपने पंजाबी भरा SSK अकाउंटेंट्स वाले इस तो बिना कंपनी ट्रस्ट ते सुपर फंड टैक्स रिटर्न भी भरदे हन किसी भी कारोबार दे बिजनेस प्लान ते कैश फ्लो दी सलाह दित्ती जांदी है SSK अकाउंटेंट्स अंग्रेजी तो इलावा पंजाबी ते हिंदी च भी गलबात करदे हन स्टूडेंटा लई स्पेशल डिस्काउंट पता नोट कर लो 3/61 Robinson Street, Dandenong, Melbourne. Phone number 0387590629.
ना की गल पाजी इन्ना वेट लूज कर लिया ना पाबी खान नु नहीं दिंदी तानू
ए सब कमाल है हेल्थ ड्रॉप्स दा
पर तानू पता है भुक्के साथ रहनी हुंदा ना एक्सरसाइज दा किन्ना गो टाइम हुंदा तानू पता ही है
ओ जी यही ता कमाल है हेल्थ ड्रॉप्स दा ना कोई एक्सरसाइज ना कोई हेल्थ शेक 100% ऑस्ट्रेलियन मेड ते 100% नेचुरल ते ना कोई साइड इफेक्ट इना ही नहीं पहले ही दिन तो भार घटना शुरू
ना फिर नंबर दियो
लो जी तुसी भी कॉल करो सुनील वर्मा नु 0411-2631 या विजिट करो www.healthdrops.com.au
मोरिंडा मोटर्स पालपंचर ट्रकां कारां ते ट्रेलरां दी संपूर्ण तसल्लीबख्श मरम्मत करन दी पंजाबी भरावां दी वर्कशॉप इत्थे ट्रकां कारां ते ट्रेलरां दी पूरी सर्विस ट्रांसमिशन बैटरियां सस्पेंशन हर किस्म दे मैकेनिकल ते इलेक्ट्रिकल रिपेयर डेंटिंग पेंटिंग ते रोडवेयर दी सर्टिफिकेट दा वी पूरा इंतजाम है समा सवेरे 8 बजे तो शाम 6 बजे तक सोमवार तो शनिवार एमरजेंसी लिए पूरे मेलबर्न च 24 घंटे 7 दिन ऑन स्पॉट उपलब्ध ने दो सर्विस का भी प्रबंध है फोन करो सभी नो मोबाइल नंबर 0430-179-890 पता नोट करो 15 ब्रुकलेन एवेन्यू डैंडेनोंग मेलबर्न सानू कोटेशन भेजो असी उसनु भेंट करांगे
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ ਸਮਾਂ ਹੀ ਪੈਸਾ ਹੈ ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ ਉਹ ਆਪ ਵੀ ਲਾਇਸੈਂਸਡ ਬਿਲਡਰ ਨੇ ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ या वेबसाइट नोट करो negotiators.com.au ते
ब्रेक तो बाद तुहाडा स्वागत है तुसी सुन रहे हो हरमन रेडियो ऑस्ट्रेलिया वधेरे जानकार ली जुड़ो facebook.com/harmanradioaustralia
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हर्न रेडियो 24 घंटे 7 दिन हर्न रेडियो।
जी दोस्तों एक बार फिर तो थोड़ा स्वागत करते हैं प्रोग्राम चल रहा है लहरा ते मैं गुरसेवक सिंह ब्रिस्बेन तो ते मेरे नाल ने जी दलजीत सिंह जी मेहता चौंक वाले जो कि मेलबर्न आए हुए ने सन टेक्निकल सपोर्ट दे रहे हैं सरबजीत भाजी पटियाले तो तीन अड्डोअड शहरों तो प्रोग्राम प्रसारित किया जा रहा है लहरा सो दोस्तों टाइम हो गया 9:02 सो दलजीत सिंह जी आप जो इजाजत हो स्नेह ले लीए पहला फिर खबर से भी गलबात करते रहेंगे नाल दी नाल बहुत प्यार है ट्रैक्टर नाल पहला ट्रैक्टर सी DT-14 खासे पुराने जेड़े हुंदे सीगे हां जी ते फिर इन्हें मैसी लिया मैसी मैसी नाल तां जी ਮੈਸੀ ਸਾਡੇ ਕੋਲ ਉਹਦੀ ਵੀ ਮੈਂ ਗੱਲਾਂ ਬਾਤਾਂ ਦੱਸੂਗਾ ਕਿਹੜਾ ਮੈਸੀ ਸੀ ਸਾਡੇ ਕੋਲ ਤੇ ਕਹਿੰਦੇ ਵੀ ਸਟਿਲ ਗੋਟ 2 Ford ਉਹਨਾਂ ਕੋਲ ਹਜੇ ਵੀ 2 Ford 2 ਮੈਸੀ ਤੇ 1 John Deere ਇੰਡੀਆ ਆ ਜੀ ਕੋਈ ਵੱਡੇ ਪਵਾਨੇ ਤੇ ਬਾਦਲਾਂ ਨਾਲ ਸਾਂਝ ਲੱਗਦੀ ਇਹਨਾਂ ਦੀ ਖੇਤੀਬਾੜੀ ਚ ਤਾਂ ਪੰਜ ਟਰੈਕਟਰ ਰੱਖੇ ਹੋਏ ਆ ਤੇ ਕਹਿੰਦੇ ਆਈ ਗੋਟ 2 ਟਰੈਕਟਰ ਫੇਅਰ 3000 ਫੋਰਡ ਤੇ 1 ਨਿਊ ਹੋਲੈਂਡ 70 ਤੇ ਆਈ ਲਾਈਕ ਆਲ ਟਰੈਕਟਰਸ ਬਟ ਨਿਊ ਹੋਲੈਂਡ ਇਜ਼ ਦਾ ਮੋਸਟ ਆਈ ਲਾਈਕ ਤੇ ਜਸ ਸਿੰਘ ਜੀ ਜੈਸ ਪੋਲੀ ਸਪੈਸ਼ਲਿਸਟ ਬ੍ਰਿਸਬਨ ਟਾਊਨ ਤੇ ਇੱਥੋਂ ਜੀ ਤੇ ਸਰੇਹਾ ਜੀ ਜ਼ਰੂਰ ਮੈਸੇਜ ਕਰੋ ਕੀ ਕਰਦੇ ਕਿਹੜੀ ਖੇਤੀ ਕਰਦੇ ਹੋ ਤੁਸੀਂ ਇੱਥੇ ਬ੍ਰਿਸਬਨ ਡਾਊਨਸ ਇੱਥੇ ਬ੍ਰਿਸਬਨ ਤੋਂ ਹੀ ਨਹੀਂ ਭੇਜਿਆ ਆ ਸੋ ਬਹੁਤ ਬਹੁਤ ਧੰਨਵਾਦ ਤੇ ਜਿਹੜੀ ਇਹਨੇ ਮੈਸੀ ਦੀ ਗੱਲ ਕੀਤੀ ਜੀ ਅਸੀਂ ਵੀ ਮੈਸੀ ਨਾਲ ਖੇਤੀ ਕਰਦੇ ਰਹੇ ਹਾਂ ਪਹਿਲਾਂ ਜਾਣੀ ਕਿ ਸਾਡੇ 1985 ਦਾ ਲਿਆ ਹੋਇਆ ਸੀ ਘਰਦਿਆਂ ਦਾ ਟਰੈਕਟਰ ਸੋ ਇਸ ਤੋਂ ਅੱਗੇ ਜੀ ਸੰਦੀਪ ਰਾਏ ਜੀ ਨੇ ਗੀਤ ਦੀ ਫਰਮਾਇਸ਼ ਕੀਤੀ ਸੀ ਜੋ ਕਿ ਅਸੀਂ ਪਲੇ ਕਰਤਾ ਬਹੁਤ ਬਹੁਤ ਧੰਨਵਾਦ ਸੰਦੀਪ ਰਾਏ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਲਈ ਤੇ ਆਪਣੇ ਨਾਲ ਜੀ ਯੋਗਾ ਲੁਭਾਣਾ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ ਸੀ ਯੋਗਾ ਲੁਭਾਣਾ ਜੀ ਨੇ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰੇ ਸਰੋਤਿਆਂ ਨੂੰ ਤੇ ਸਾਰੀ ਟੀਮ ਨੂੰ ਤਾਂ ਉਹ ਕਹਿੰਦੇ ਜੀ ਮੈਂ ਪਿਛਲੇ ਵੀਰਵਾਰ ਤੋਂ ਐਤਵਾਰ ਤੱਕ ਹਸਪਤਾਲ ਦਾਖਲ ਸੀ ਸਵੇਰ ਦੀ ਸੈਰ ਦੌਰਾਨ ਥੋੜਾ ਚੱਕਰ ਆਉਣ ਕਰਕੇ ਹਸਪਤਾਲ ਵਾਲਿਆਂ ਨੇ ਬ੍ਰੇਨ ਚੈੱਕ ਖੂਨ ਚੈੱਕ ECG ਟੈਸਟ ਕੀਤੇ ਹਨ ਹੁਣ ਅੱਗੇ ਤੋਂ ਫਰਕ ਹੈ ਜੀ ਬਾਕੀ ਵਾਹਿਗੁਰੂ ਦੇ ਹੱਥ ਆ ਆਪ ਜੀ ਨੇ ਜਾਣਕਾਰੀ ਦਿੱਤੀ ਹੈ ਇਸ ਲਈ ਆਪ ਜੀ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਕਿਰਪਾ ਤੇ ਉਹਨੇ ਗੀਤ ਦੀ ਫਰਮਾਇਸ਼ ਕੀਤੀ ਹੈ ਹੁਸ਼ਿਆਰਪੁਰ ਤੋਂ ਤੇ ਜ਼ਰੂਰ ਜੀ ਉਹ ਗੀਤ ਅਸੀਂ ਪਲੇ ਕਰਾਂਗੇ ਨੈਕਸਟ ਗੀਤ ਇਹੀ ਪਲੇ ਕਰਾਂਗੇ ਹੁਸ਼ਿਆਰਪੁਰ ਤੋਂ ਦਿਲਜੀਤ ਸਿੰਘ ਜੀ ਨੇ ਪੁੱਛਿਆ ਸੀਗਾ ਆਪਾਂ ਨੂੰ ਜਿਹੜਾ ਨਾਲ ਪੈਰਾਲਾਈਜ਼ ਦੀ ਗੱਲ ਨਹੀਂ ਕਰ ਰਹੇ ਸੀ ਕਿ ਨਾੜ ਦੱਬੀ ਗਈ ਲਾਸਟ ਪ੍ਰੋਗਰਾਮ ਦੇ ਵਿੱਚ ਸੋ ਆਪਣੇ ਯੋਗਾ ਲੁਭਾਣਾ ਜੀ ਹਾਂਗਕਾਂਗ ਵਾਲਿਆਂ ਨੇ ਤੇ ਚਲੋ ਇਹਨਾਂ ਨੇ ਹੁਣ ਹੁਸ਼ਿਆਰਪੁਰ ਤੋਂ ਜਿਹੜਾ ਗੀਤ ਦੀ ਫਰਮਾਇਸ਼ ਕੀਤੀ ਉਹਨਾਂ ਨੂੰ ਦੱਸ ਦਵਾਂ ਜੀ ਮੇਰਾ ਵੀ ਡਿਸਟ੍ਰਿਕਟ ਹੁਸ਼ਿਆਰਪੁਰ ਆ ਤੇ ਈਵਨ ਸਰਬਜੀਤ ਭਾਜੀ ਰਹਿੰਦੇ ਪਟਿਆਲੇ ਆ ਉਹ ਵੀ ਹੁਸ਼ਿਆਰਪੁਰ ਤੋਂ ਫਿਰ ਤਾਂ ਗੀਤ ਪਹਿਲ ਦੇ ਆਧਾਰ ਤੇ ਲਾਇਆ ਜਾਊਗਾ ਜੀ ਆਪਣੇ ਸ਼ਹਿਰ ਦੇ ਹੋਣ ਕਰਕੇ ਤੇ ਇਸ ਤੋਂ ਅੱਗੇ ਜੀ ਆਪਣੇ ਨਾਲ ਗੁਰਿੰਦਰ ਸਿੰਘ ਜੀ ਹਾਂਜੀ ਗੁਰਿੰਦਰ ਸਿੰਘ ਜੀ ਜੁੜੇ ਆ ਤੇ ਉਹਨਾਂ ਦੇ ਟਰੈਕਟਰ ਦੇ ਫੋਟੋਆਂ ਭੇਜਣ ਕਰਕੇ ਹੀ ਅਸੀਂ ਟਰੈਕਟਰਾਂ ਦੀ ਅੱਜ ਗੱਲ ਕਰ ਰਹੇ ਹਾਂ ਚਲੋ ਆਹ ਅਸੀਂ ਮੈਸੇਜ ਪੈਂਡਿੰਗ ਰੱਖ ਲੈਣੇ ਕਿਉਂਕਿ ਗੱਲਬਾਤ ਇਹਨਾਂ ਦੇ ਮੈਸੇਜ ਤੋਂ ਹੀ ਤੋਰਾਂਗੇ ਤੇ ਏਦਾਂ ਕਰਦੇ ਜੀ ਇੱਕ ਗੀਤ ਸੁਣ ਲੈਂਦੇ ਹਾਂ ਤੇ ਗੀਤ ਤੋਂ ਬਾਅਦ ਤੇ ਆਪਾਂ ਆਪਣੇ ਨਾਲ ਜੁਆਇਨ ਕਰਨਗੇ ਮਨਜੋਤ ਕੌਰ ਧਾਲੀਵਾਲ ਜੀ ਮੈਲਬਨ ਤੋਂ ਤੇ ਉੱਥੇ ਜੀ ਇਵੈਂਟ ਹੋਣ ਜਾ ਰਿਹਾ ਤੇ ਉਸ ਬਾਬਤ ਉਹ ਜਾਣਕਾਰੀ ਸਾਂਝੀ ਕਰਨਗੇ ਤੇ ਦੋਸਤੋ ਤੁਸੀਂ ਸੁਣੋ ਇਹ ਗੀਤ ਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ
ਸਾਡਾ ਖੁੱਲੇ ਸਾਡੇ ਖਰਚੇ ਨੇ ਹੁੰਦੇ ਹਰ ਜ਼ਿਲ੍ਹੇ ਵਿੱਚ ਨੇ ਤੇ ਸਾਡੇ ਚਰਚੇ ਨੇ ਐਸ਼ ਲੇਖਾਂ ਚ ਲਿਖਾ ਕੇ ਅਸੀਂ ਆਏ ਤੁਰ ਤੋਂ ਹੋਵੇਂਗੀ ਤੂੰ ਚੰਡੀਗੜ੍ਹ ਸ਼ਹਿਰ ਦੀ ਰਜਾਨ ਯਾਰ ਕਰਦੇ ਬਿਲਾਂਗੂ ਹੁਸ਼ਿਆਰਪੁਰ ਤੋਂ ਹੋਵੇਂਗੀ ਤੂੰ ਚੰਡੀਗੜ੍ਹ ਸ਼ਹਿਰ ਦੀ ਰਜਾਨ ਯਾਰ ਕਰਦੇ ਬਿਲਾਂਗੂ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਸ਼ਹਿਰ ਦੀ ਰਕਾਨ ਯਾਰ ਕਰਦੇ ਬਲੋਂ
ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ ਗੀਤ ਅਸੀਂ ਸੁਣ ਰਹੇ ਸੀ ਜੋਗਾ ਲਵਾਣਾ ਜੀ ਦੀ ਫਰਮਾਇਸ਼ ਦੇ ਉੱਤੇ ਹੁਸ਼ਿਆਰਪੁਰ ਵਾਲਿਆਂ ਦਾ ਸੋ ਵੈਸੇ ਆ ਗੀਤ ਮੇਰੀ ਤੇ ਸਰਬਜੀਤ ਭਾਈ ਦੀ ਗੱਲ ਚੱਲ ਰਹੀ ਸੀਗੀ ਸ਼ੁਕਰ ਹੁਸ਼ਿਆਰਪੁਰ ਵਾਲਿਆਂ ਦਾ ਵੀ ਕੋਈ ਗੀਤ ਆਇਆ ਕਿ ਪਤਾ ਨੀ ਕਿਉਂ ਹੁਸ਼ਿਆਰਪੁਰ ਵਾਲਿਆਂ ਦਾ ਕੋਈ ਗੀਤ ਹੀ ਨਹੀਂ ਆਉਂਦਾ ਕੋਈ ਜ਼ਿਕਰ ਹੀ ਨਹੀਂ ਆਉਂਦਾ ਤੇ ਗੱਲਾਂ ਬਾਤਾਂ ਚੋਂ ਇਹ ਗੱਲ ਨਿਕਲ ਕੇ ਬਾਹਰ ਆਈ ਕਿ ਹੁਸ਼ਿਆਰਪੁਰ ਵਾਲੇ ਬਾਹਰੇ ਪ੍ਰੋਡਕਟਿਵ ਬੰਦੇ ਆ ਕੰਮਾਂ ਕਾਰਾਂ ਚ ਬਿਜ਼ੀ ਰਹਿੰਦੇ ਆ ਗੀਤਾਂ ਦੀ ਲੋੜ ਨਹੀਂ ਪੈਂਦੀ ਵੈਸੇ ਹੀ ਕੰਮ ਬਹੁਤ ਕਰੀ ਜਾ ਰਹੇ ਆ ਸੋ ਹੋਰ ਫੀਲਡ ਦੇ ਵਿੱਚ ਕੰਮ ਕਰ ਰਹੇ ਆ ਜ਼ਿਆਦਾ ਸੋ ਚਲੋ ਖੈਰ ਹੁਣ ਗੀਤ ਚ ਨਾਮ ਆ ਗਿਆ ਬਹੁਤ ਵੱਡੀ ਗੱਲ ਆ ਸੋ ਹੁਣ ਸਾਡੇ ਨਾਲ ਹੁਣ ਜਿਹੜੀ ਗੱਲ ਕੀਤੀ ਸੀ ਸਾਡੇ ਅੱਜ ਪ੍ਰੋਗਰਾਮ ਦੇ ਮਹਿਮਾਨ ਮਨਜੋਤ ਕੌਰ ਜੀ ਧਾਲੀਵਾਲ ਮੈਲਬੋਰਨ ਦੇ ਵਿੱਚ ਵੈਲ ਨੋਨ ਨੇ ਜਾਣੀ ਪਛਾਣੀ ਹਸਤੀ ਨੇ ਮੈਲਬੋਰਨ ਦੇ ਵਿੱਚ ਤੇ ਉਹ ਈਵੈਂਟ ਕਰਵਾਉਣ ਜਾ ਰਹੇ ਆ ਰੌਣਕ ਤ੍ਰਿੰਜਣਾ ਦੀ ਸੋ ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਭੈਣ ਜੀ
ਸਤਿ ਸ੍ਰੀ ਅਕਾਲ ਸੇਵੀ ਜੀ ਸਤਿ ਸ੍ਰੀ ਅਕਾਲ ਹਰਮਨ ਰੇਡੀਓ ਟੀਮ ਹਰ ਸਾਲ ਦੀ ਤਰ੍ਹਾਂ ਸਪੋਰਟ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ
ਜਿੱਦਾਂ
ਕਿ ਸਾਉਣ ਦੇ ਮਹੀਨੇ ਚ ਆਪਣੇ ਲੱਗਦੀਆਂ ਸੀਗੀਆਂ ਤੁਹਾਨੂੰ ਪਤਾ ਕਿ ਹਾਂਜੀ ਸਾਉਣ ਦੇ ਮਹੀਨੇ ਚ ਪੁਰਾਣੇ ਟਾਈਮ ਦੇ ਵਿਚ ਸੀਗਾ ਕਿ ਵੀ ਜੀ ਨੂੰ ਸਾਥ ਨੇ ਇੱਕ ਦੂਜੇ ਦਾ ਫੇਸ ਨਹੀਂ ਦੇਖਣਾ ਤਾਂ ਕਰਕੇ ਹੁੰਦਾ ਸੀ ਵੀ ਸਾਰੀਆਂ ਵਿਆਹੀਆਂ ਹੋਈਆਂ ਕੁੜੀਆਂ ਆਪਣੇ ਪੇਕੇ ਆ ਜਾਂਦੀਆਂ ਹੁੰਦੀਆਂ ਸੀਗੀਆਂ ਫਿਰ ਉਦੋਂ ਆਉਂਦੀਆਂ ਸੀ ਇਕੱਠੀਆਂ ਹੋ ਕੇ ਬਹਿੰਦੀਆਂ ਸੀ ਤੇ ਗੀਤਾਂ ਦੇ ਰਾਹੀਂ ਗਿੱਧੇ ਦੇ ਰਾਹੀਂ ਆਪਦੀਆਂ ਬੋਲੀਆਂ ਦੇ ਰਾਹੀਂ ਆਪਣੇ ਜਾਣੀ ਕਿ ਇਨ ਲਾਅ ਫੈਮਿਲੀ ਦੇ ਬਾਰੇ ਗੱਲਾਂ ਕਰਦੀਆਂ ਸੀ ਆਪਣੀਆਂ ਫੀਲਿੰਗਸ ਜਿਹੜੀਆਂ ਸੀਗੀਆਂ ਉਹ ਸ਼ੇਅਰ ਕਰਦੀਆਂ ਹੁੰਦੀਆਂ ਸੀਗੀਆਂ ਕਿ ਮੇਰਾ ਕੰਮ ਤੇ ਏਦਾਂ ਦਾ ਜਿਹੜੀ ਮੇਰੀ ਸੱਸ ਹੈਗੀ ਉਹ ਏਦਾਂ ਦੀ ਹੈ ਜਠਾਣੀ ਏਦਾਂ ਦੀ ਨਨਾਣ ਏਦਾਂ ਹਨਾ ਉਹ ਹੁੰਦਾ ਸੀਗਾ ਵੀ ਇੱਕ ਖੁੱਲੇ ਥਾਂ ਦੇ ਉੱਤੇ ਇੱਕ ਜਿਹੜੀ ਆਪਣੇ ਪਿੰਡ ਦੀ ਇੱਕ ਜਿਹੜੀ ਹੁੰਦੀ ਸੀ ਇੱਕ ਮਿੱਠੀ ਹੋਈ ਥਾਂ ਦੇ ਉੱਤੇ ਪੀਂਘਾਂ ਪਾਉਂਦੇ ਸੀ ਤੇ ਉੱਥੇ ਖੀਰ ਪੂੜੇ ਖਾਣੇ ਮਾਲ ਪੂੜੇ ਖਾਣੇ ਉਹਨਾਂ ਨੇ ਉੱਥੇ ਬਹਿ ਕੇ ਗੱਲਾਂ ਕਰਨੀਆਂ ਨੱਠੇ ਲੱਗ ਪਾਉਣਾ ਉਹ ਪੀਂਘਾਂ ਹੁੰਦੀਆਂ ਸੀ ਹੁੰਦੀਆਂ ਸੀ ਸੌਣ ਦੇ ਮਹੀਨੇ ਦੇ ਵਿੱਚ ਤੇ ਤ੍ਰਿੰਜਣਾ ਹੁੰਦਾ ਕਿ ਵੀ ਜਿਹੜਾ ਆਪਾਂ ਕਹਿ ਦਈਏ ਜਿੱਥੇ ਚਾਰ ਕੁੜੀਆਂ ਬਹਿ ਕੇ ਇਕੱਠੀਆਂ ਕੰਮ ਕਰਦੀਆਂ ਸੀ ਪੁਰਾਣੇ ਰਹਿੰਦੇ ਚਲੋ ਜੀ ਹੁਣ ਸਾਰਾ ਕੰਮ ਨਿਬੜ ਗਿਆ ਸਵੇਰ ਦਾ ਕੰਮ ਨਿਬੜ ਗਿਆ ਚਲੋ ਹੁਣ ਚਰਖਾ ਕੱਤ ਲਓ ਜੀ ਠੀਕ ਹੈ ਖੇਸ ਬੁਣ ਲਓ ਜੀ ਇਹ ਏਦਾਂ ਦੇ ਕੰਮ ਜਿਹੜੇ ਹੁੰਦੇ ਸੀਗੇ ਵੀ ਉਹ ਇਕੱਠੀਆਂ ਬਹਿ ਕੇ ਕਰਦੇ ਸੀ ਉਸ ਇਕੱਠ ਨੂੰ ਤ੍ਰਿੰਜਣਾ ਕਹਿੰਦੇ ਸੀ
ਠੀਕ ਹੈ ਜੀ ਤੇ ਇਹੀ ਕਾਰਨ ਆ ਫਿਰ ਰੌਣਕ ਤ੍ਰਿੰਜਣਾ ਦਾ ਜਦ ਤੁਸੀਂ ਨਾਮ ਰੱਖਿਆ ਪ੍ਰੋਗਰਾਮ ਦਾ ਆਪਣੇ ਦਾ
ਹਾਂਜੀ ਰੌਣਕ ਤ੍ਰਿੰਜਣਾ ਦਾ ਇਹ ਹੈ ਕਿ ਵੀ ਕਿਸੇ ਵੀ ਟਾਈਮ ਦੇ ਉੱਤੇ ਤੁਸੀਂ ਉਹ ਕਰ ਸਕਦੇ ਉਹਦਾ ਇਹ ਨਹੀਂ ਹੁੰਦਾ ਕਿ ਵੀ ਹਾਂਜੀ ਕੱਲੀ ਜੂਨ ਜੁਲਾਈ ਦੇ ਵਿੱਚ ਹੀ ਕਰਨਾ ਆਪਾਂ ਤੇ ਇਹ ਤੁਸੀਂ ਕਿਸੇ ਟਾਈਮ ਤੇ ਵੀ ਕਰ ਸਕਦੇ ਹੋ ਇੱਕ ਇਹ ਸੀਗਾ ਕਿ ਰੌਣਕ ਤ੍ਰਿੰਜਣਾ ਦੀ ਕਿ ਵੀ ਹਰ ਸਾਲ ਕੁਛ ਨਵਾਂ ਕਰਨ ਦਾ ਇਰਾਦਾ ਸੀਗਾ ਸਾਡਾ ਕਿ ਵੀ ਨਹੀਂ ਇੱਕ ਬਾਉਂਡਰੀ ਦੇ ਵਿੱਚ ਬੰਨ ਕੇ ਨਹੀਂ ਸੀ ਰਹਿਣਾ ਚਾਹੁੰਦੇ ਅਸੀਂ ਕਿ ਵੀ ਹਰ ਸਾਲ ਕੁਛ ਨਵਾਂ ਕੀਤਾ ਜਾਵੇ ਕੁੜੀਆਂ ਦੇ ਲਈ ਕੁੜੀਆਂ ਦੇ ਉਹਦੇ ਲਈ ਹਨਾ ਤੇ ਜਿਵੇਂ ਸ਼ੁਰੂ ਕੀਤਾ ਤਾਂ ਆਸਟ੍ਰੇਲੀਆ ਦੇ ਵਿੱਚ ਪਹਿਲੀ ਵਾਰ ਜੇ ਕਿਹਾ ਜਾਵੇ ਤਾਂ ਲਾਈਵ ਮਲਵਈ ਗਿੱਧਾ ਜਿਹੜਾ ਪਰਫਾਰਮ ਕੀਤਾ ਗਿਆ ਉਹ ਰੌਣਕ ਤ੍ਰਿੰਜਣਾ ਦੀ ਸਟੇਜ ਤੇ ਕੀਤਾ ਗਿਆ ਪੰਜਾਬੀ ਫੋਕੇ ਨਾਚ ਦੀ ਟੀਮ ਵੱਲੋਂ ਪਹਿਲੀ ਵਾਰ ਜਿੰਦੂ ਅਤੇ ਝੂਮਰ ਲਾਈਵ ਕੀਤਾ ਗਿਆ ਤੇ ਉਹ ਵੀ ਕੁੜੀਆਂ ਵੱਲੋਂ ਕੀਤਾ ਗਿਆ ਤੇ ਉਹ ਵੀ ਆਪਣੇ ਪੰਜਾਬੀ ਫੋਕੇ ਨਾਚ ਦੀ ਟੀਮ ਵੱਲੋਂ ਰੌਣਕ ਤ੍ਰਿੰਜਣਾ ਦੇ ਵਿੱਚ ਕੀਤਾ ਗਿਆ ਤੇ ਉਹਦੇ ਵਿੱਚ ਸੁਲਤਾਨ ਢਿੱਲੋਂ ਵੀਰ ਜੀ ਜਿਹੜੇ ਸੀਗੇ ਉਹ ਕੋਚਿੰਗ ਦਿੰਦੇ ਹੁੰਦੇ ਸੀਗੇ ਨਾਲ ਤੇ ਢੋਲ ਦੇ ਉੱਤੇ ਉਹ ਹੁੰਦੇ ਸੀ ਉਹਨਾਂ ਨੇ ਬਹੁਤ ਮਿਹਨਤ ਕਰਾਈ ਆ ਬੱਚਿਆਂ ਨੂੰ ਹੁਣ ਤੱਕ ਤੇ ਇਸ ਸਾਲ ਕਰਕੇ ਵੀ ਹਰ ਸਾਲ ਦੀ ਤਰ੍ਹਾਂ ਅਸੀਂ ਕੰਸੈਪਟ ਹਮੇਸ਼ਾ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਆ ਹਰ ਸਾਲ ਕਿਸੇ ਨਾ ਕਿਸੇ ਚੀਜ਼ ਨੂੰ ਅਸੀਂ ਰੌਣਕ ਤ੍ਰਿੰਜਣਾ ਦੇ ਵਿੱਚ ਲੈ ਕੇ ਗਏ ਕਿ ਵੀ ਹਾਂਜੀ ਇਸ ਸਾਲ ਦੀ ਰੌਣਕ ਤ੍ਰਿੰਜਣਾ ਦੀ ਹੈ ਅਟ੍ਰੈਕਸ਼ਨ ਹੈ ਇਸ ਸਾਲ ਦੀ ਰੌਣਕ ਤ੍ਰਿੰਜਣਾ ਦੀ
ਇਸ ਵਾਰ ਕੀ ਨਵਾਂ ਲੈ ਕੇ ਆ ਰਹੇ ਹੋ ਫਿਰ ਤੁਸੀਂ ਕੀ ਨਵਾਂ
ਇਸ ਵਾਰ ਜੀ ਕਿਹਾ ਜਾਵੇ ਤਾਂ ਆਪਾਂ ਰੌਣਕ ਤ੍ਰਿੰਜਣਾ ਦੇ ਵਿੱਚ ਜਿਹੜਾ ਕੰਸੈਪਟ ਹੈਗਾ ਟੋਟਲੀ ਚੇਂਜ ਕੀਤਾ ਜੀ ਇਸ ਵਾਰ ਰੌਣਕ ਤ੍ਰਿੰਜਣਾ ਦੀ ਬਣ ਕੇ ਆ ਰਹੇ ਨੇ ਜੀ ਮਨਕੀਰ ਕੌਲਕ ਤੇ ਜਿਹੜੇ ਉਹ ਹੈਗੇ ਨੇ ਆਪਾਂ ਜਿਵੇਂ ਗੱਲਾਂ ਮਿੱਠੀਆਂ ਦੀ ਪੱਤੀ ਹੋਈਆਂ ਫੇਮ ਤੇ ਉਹ ਇਸ ਵਾਰ ਰੌਣਕ ਤ੍ਰਿੰਜਣਾ ਦੀ ਬਣ ਕੇ ਆ ਰਹੇ ਨੇ ਜੀ
ਠੀਕ ਹੈ ਜੀ ਜਾਣੀ ਕਿ ਐਤਕੀ ਗਾਇਕ ਐਤਕੀ ਤ੍ਰਿੰਜਣਾ ਦੇ ਵਿੱਚ ਮੁੰਡਾ ਜਾਊਗਾ ਗਾਣ ਐਤਕੀ
ਕੁੜੀਆਂ ਦਾ ਵੀ ਦਿਲ ਹੁੰਦਾ ਇੰਜੋਏ ਕਰਨ ਦਾ ਖੁੱਲ ਕੇ ਨੱਚਣਾ ਟੱਪਣਾ ਹਨਾ ਆਪਾਂ ਹਰ ਇੱਕ ਥਾਂ ਤੇ ਨਹੀਂ ਕਰ ਸਕਦੇ ਪਰ ਜਿੱਥੇ ਆਡੀਅੰਸ ਕੱਲੀ ਕੁੜੀਆਂ ਨੇ ਉੱਥੇ ਅਸੀਂ ਕਿਉਂ ਨਹੀਂ ਕਰ ਸਕਦੇ ਰੌਣਕ ਤ੍ਰਿੰਜਣਾ ਦਾ ਯਾਨੀ ਕਿ ਅਸੀਂ ਕਦੇ ਵੀ ਇਹ ਨਹੀਂ ਆਖਿਆ ਕਿ ਵੀ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਉਹਨਾਂ ਦਾ ਐਂਟਰਟੇਨਮੈਂਟ ਕਰਨ ਲਈ ਕੋਈ ਵੀ ਆ ਸਕਦਾ ਠੀਕ ਹੈ ਅਸੀਂ ਵੀ ਕਰਦੇ ਹਾਂ ਹੁਣ ਜਿਵੇਂ ਹੁੰਦਾ ਸੀਗਾ ਕਿ ਕੋਚਿੰਗ ਦਿੰਦੇ ਸੀਗੇ ਸੁਲਤਾਨ ਢਿੱਲੋਂ ਵੀਰ ਜੀ ਦਿੰਦੇ ਹੁੰਦੇ ਸੀਗੇ ਹੁਣ ਵੀ ਕਾਫੀ ਕੁਐਸਚਨ ਆ ਰਹੇ ਨੇ ਕਿ ਵੀ ਤੀਆਂ ਦਾ ਪ੍ਰੋਗਰਾਮ ਆ ਤਾਂ ਮੁੰਡਾ ਕਿਉਂ ਪ੍ਰੋਗਰਾਮ ਦੇ ਵਿਚ ਕੱਲੇ ਵੀ ਜਾਂ ਫਿਰ ਪ੍ਰੈਪਰੇਸ਼ਨ ਵੀ ਸਾਰੇ ਮੁੰਡੇ ਕੁੜੀਆਂ ਹੀ ਕਰਨ ਠੀਕ ਹੈ ਜਾਂ ਕਿ ਟੈਕਨੀਕਲੀ ਟੀਮ ਵੀ ਸਾਰੀ ਉਹਨਾਂ ਦੀ ਹੋਵੇ ਸਟੇਜ ਦੇ ਪਿੱਛੇ ਵੀ ਕਿਉਂ ਨਾ ਹੋਵੇ ਅਸੀਂ ਇਸ ਚੀਜ਼ ਨੂੰ ਪਹਿਲੇ ਦਿਨ ਤੋਂ ਵੀ ਲੈ ਕੇ ਚੱਲੇ ਹੋਏ ਹਾਂ ਕਿ ਵੀ ਨਹੀਂ ਜੋ ਬੰਦੇ ਕੰਮ ਕਰ ਰਹੇ ਨੇ ਜੋ ਬੰਦੇ ਉਸ ਇਵੈਂਟ ਦੇ ਪਿੱਛੇ ਨੇ ਉਹ ਬੰਦੇ ਫਰੰਟ ਦੇ ਉੱਤੇ ਆਉਣੇ ਚਾਹੀਦੇ ਆ
ਥੌਨਬਰੀ
ਥੀਏਟਰ ਦੇ ਵਿਚ 1 ਵਜੇ ਸਟਾਰਟ ਕਰਾਂਗੇ 1 ਵਜੇ ਤੋਂ ਲੈ ਕੇ 3 ਵਜੇ ਤੱਕ ਆਪਾਂ ਜਿਹੜਾ ਲੋਕਲ ਪ੍ਰੋਗਰਾਮ ਜਿਹੜਾ ਆਪਣੇ ਵੱਲੋਂ ਹੋਏਗਾ ਉਹਦੇ ਵਿਚ ਅਸੀਂ ਇਸ ਵਾਰ ਆਡੀਅੰਸ ਪਾਰਟੀਸਿਪੇਸ਼ਨ ਥੋੜੀ ਜਿਹੀ ਜ਼ਿਆਦਾ ਕਰ ਰਹੇ ਹਾਂ ਕਿਉਂਕਿ ਅਸੀਂ ਹੋਰ ਵੀ ਪਰਫਾਰਮੈਂਸ ਜ਼ਿਆਦਾ ਰੈਡੀ ਨਹੀਂ ਕੀਤੀਆਂ ਹੈਗੀਆਂ ਸੰਸੀਅਰ ਕਿਵੇਂ ਨਹੀਂ ਆਡੀਅੰਸ ਨੂੰ ਥੋੜਾ ਜਿਹਾ ਟਾਈਮ ਦਿੱਤਾ ਜਾਵੇ ਓਪਨ ਡਾਂਸ ਫਲੋਰ ਰੱਖਿਆ ਜੀ ਉੱਥੇ ਤੇ ਇੱਕ ਅਸੀਂ ਹਰ ਸਾਲ ਕਰਵਾਉਂਦੇ ਹੁੰਦੇ ਹਾਂ ਕੰਪੀਟੀਸ਼ਨ ਅੰਡਰ 5 ਕੁੜੀਆਂ ਦਾ ਜਿਹੜੀਆਂ ਹੁੰਦੇ ਅੰਡਰ 5 ਉਹਨਾਂ ਦਾ ਫੈਂਸੀ ਡਰੈਸ ਕੰਪੀਟੀਸ਼ਨ ਕਰਵਾਉਣੇ ਹੁੰਦੇ ਆ ਪਰ ਉਹਦੇ ਨਾਲ ਨਾਲ ਅਸੀਂ ਇਸ ਵਾਰ ਇੱਕ ਹੋਰ ਉਹ ਕਰ ਰਹੇ ਹਾਂ ਕਿਉਂਕਿ ਬੱਚੇ ਜਿਹੜੇ ਹੈਗੇ ਆ ਜਿਹੜੇ ਅੰਡਰ 7 ਬੱਚੇ ਹੈਗੇ ਉਹ ਮਦਰਸ ਦੇ ਨਾਲ ਆਉਂਦੇ ਨੇ ਮੁੰਡੇ ਜਿਹੜੇ ਹੈਗੇ ਨੇ ਵੀ ਫਿਰ ਅਸੀਂ ਇਹ ਸੋਚਿਆ ਸੀਗਾ ਕਿ ਇਸ ਵਾਰ ਅਸੀਂ ਉਹਨਾਂ ਦਾ ਵੀ ਜਿਹੜੇ ਅੰਡਰ 5 ਹੈਗੇ ਨੇ ਉਹਨਾਂ ਦਾ ਵੀ ਫੈਂਸੀ ਡਰੈਸ ਕੰਪੀਟੀਸ਼ਨ ਕਰਵਾਇਆ ਜਾਵੇ ਉੱਥੇ ਪਰ ਉਹ ਪਹਿਲਾਂ ਕੋਈ ਸਿਲੈਕਟਰ ਨਹੀਂ ਹੋਏ ਤਾਂ ਉਹ ਉਸੇ ਦਿਨ ਉੱਥੇ ਜਿਹੜੇ ਜਿਹੜੇ ਆਪਣੀ ਐਂਟਰੀ ਕਰਵਾਉਣਗੇ ਉਹ ਤਾਂ ਹੋਏਗਾ ਬਿਲਕੁਲ ਨਾਲ ਹੈਗੀ ਆ ਤੇ ਓਹਦੇ ਵਿਚ $10 ਜਿਹੜਾ ਹੈਗਾ ਫੂਡ ਵਾਚਰ ਵਿਚ ਓਹਦੇ ਇਨਕਲੂਡਿਡ ਹੈ
ਚਾਹੁੰਗਾ ਕਿ ਤੁਸੀਂ ਇੱਕ ਵਾਰੀ ਫਿਰ ਤੋਂ ਵੈਨਿਊ ਤੇ ਡੇਟ ਸ਼ੇਅਰ ਕਰ ਲੋ ਤੇ ਜੇਕਰ ਕੋਈ ਕੰਟੈਕਟ ਨੰਬਰ ਬੈਸਟ ਕੰਟੈਕਟ ਨੰਬਰ ਜਿਹੜੀ ਮੈਲਬਰਨ ਤੋਂ ਸਾਡੀਆਂ ਭੈਣਾਂ ਸੁਣ ਰਹੀਆਂ ਹੋਣਗੀਆਂ ਤਾਂ ਆਉਣਾ ਚਾਹੁੰਦੇ ਆ ਕਿ ਬੈਸਟ ਕੰਟੈਕਟ ਨੰਬਰ ਵੀ ਜ਼ਰੂਰ ਸ਼ੇਅਰ ਕਰ ਲਓ ਤੇ ਵੈਨਿਊ ਤੇ ਟਾਈਮ ਇੱਕ ਵਾਰ ਜ਼ਰੂਰ ਸ਼ੇਅਰ ਕਰ ਦਿਓ ਲੱਗਦਾ ਕਿਸੇ ਤਕਨੀਕੀ ਖਰਾਬੀ ਕਰਕੇ ਕਾਲ ਡਿਸਕਨੈਕਟ ਹੋ ਗਈ ਹਾਂਜੀ ਹੈਲੋ
ਹਾਂਜੀ ਹੈਲੋ
ਹਾਂਜੀ ਭੈਣ ਜੀ ਹਾਂਜੀ ਤੇ ਮੈਂ ਕਹਿ ਰਿਹਾ ਸੀਗਾ ਕਿ ਇੱਕ ਵਾਰ ਜਾਣ ਤੋਂ ਪਹਿਲਾਂ ਤੁਸੀਂ ਜ਼ਰੂਰ ਵੈਨਿਊ ਤੇ ਟਾਈਮ ਵਗੈਰਾ ਜ਼ਰੂਰ ਸ਼ੇਅਰ ਕਰਦੇ ਜਾਓ ਜੀ
ਹਾਂਜੀ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਕਿ ਵੀ ਜਿਹੜਾ ਇਸ ਸਾਲ ਦਾ ਪ੍ਰੋਗਰਾਮ ਹੈਗਾ ਉਹ ਅਸੀਂ ਕ੍ਰੀਏਟਿਵ ਇਵੈਂਟਸ ਦੇ ਨਾਲ ਰਲ ਕੇ ਕਰਾ ਰਹੇ ਹਾਂਗੇ ਸ਼ਿੰਕੋ ਨਾਭਾ ਜੀ ਅਤੇ ਬਲਵਿੰਦਰ ਲਾਲੀ ਜੀ ਉਹ ਪੰਜਾਬੀ ਫੋਕ ਐਂਡ ਆਰਟਸ ਅਤੇ ਕ੍ਰੀਏਟਿਵ ਇਵੈਂਟਸ ਰਲ ਕੇ ਇਹ ਇਵੈਂਟ ਲੈ ਕੇ ਆ ਰਹੇ ਨੇ ਤੇ ਆਪਣਾ ਪ੍ਰੋਗਰਾਮ ਹੈਗਾ ਜੀ 30 ਸਤੰਬਰ ਨੂੰ ਤੇ ਟਿਕਟ ਜਿਹੜੇ ਹੈ creative.tickets.com.au ਤੋਂ ਜਾਂ ਤੁਸੀਂ ਮੇਰੇ ਨਾਲ ਵੀ ਕੰਟੈਕਟ ਕਰ ਸਕਦੇ ਹੋ 0415-263-936 ਦੇ ਉੱਤੇ ਤੇ ਮੇਰੇ ਕੋਲੋਂ ਵੀ ਤੁਸੀਂ ਟਿਕਟ ਦੇ ਬਾਰੇ ਇਨਫੋਰਮੇਸ਼ਨ ਲੈ ਸਕਦੇ ਹੋਗੇ ਤੇ 30 ਸਤੰਬਰ 1 ਵਜੇ ਥੌਨਬਰੀ ਥੀਏਟਰ ਹਾਈ ਸਟਰੀਟ ਉੱਥੇ ਜੀ 1 ਵਜੇ ਸਟਾਰਟ
ਜੀ ਬਹੁਤ ਬਹੁਤ ਧੰਨਵਾਦ ਮੈਂ ਜੀ ਤੇ ਸਾਡੇ ਵੱਲੋਂ ਬੈਸਟ ਵਿਸ਼ੇਸ ਤੁਹਾਡਾ ਸਕਸੈਸਫੁਲ ਜਾਵੇ ਇਵੈਂਟ ਸੋ ਜੋ ਤੁਹਾਡੀ ਮਨਸ਼ਾ ਜੋ ਤੁਸੀਂ ਲੈ ਕੇ ਚੱਲ ਰਹੇ ਹੋ ਜੋ ਤੁਸੀਂ ਇਹ ਕੁੜੀਆਂ ਨੂੰ ਡਿਲੀਵਰ ਕਰਨਾ ਚਾਹੁੰਦੇ ਹੋ ਤੇ ਤੁਸੀਂ ਕਾਮਯਾਬ ਹੋ ਸਕੋ ਸੋ ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਬੈਸਟ ਵਿਸ਼ੇਸ ਪ੍ਰੋਗਰਾਮ ਦੇ ਲਈ
ਧੰਨਵਾਦ ਵੀਰ ਜੀ ਧੰਨਵਾਦ ਜੀ
ਸੋ ਇਹ ਸਾਨੂੰ ਮਨਜੋਤ ਕੌਰ ਧਾਲੀਵਾਲ ਜੋ ਕਿ ਮੈਲਬਰਨ ਤੋਂ ਸਾਨੂੰ ਜੁਆਇਨ ਕੀਤਾ ਸੀ ਤੇ ਪ੍ਰੋਗਰਾਮ ਹੋਣ ਜਾ ਰਿਹਾ ਰੌਣਕ ਤਰਿੰਜਣਾ ਦੀ 30 ਤਰੀਕ ਨੂੰ 30 ਸਤੰਬਰ ਤੇ 1 ਵਜੇ ਥੌਨਬਰੀ ਥੀਏਟਰ ਹਾਈ ਸਟਰੀਟ ਥੌਨਬਰੀ ਸੋ ਜਿਹੜੇ ਵੀ ਆਪਣੇ ਭੈਣਾਂ ਸਾਡੇ ਸੁਣ ਰਹੇ ਨੇ ਤੇ ਜਿਹੜੇ ਵੀਰ ਸੁਣ ਰਹੇ ਉਹਨਾਂ ਦੀ ਵਾਈਫ ਜਾਂ ਭੈਣਾਂ ਪ੍ਰੋਗਰਾਮ ਚ ਜਾਣਾ ਚਾਹੁੰਦੇ ਆ ਜ਼ਰੂਰ ਜਾ ਕੇ ਪ੍ਰੋਗਰਾਮ 30 ਤਰੀਕ ਨੂੰ ਇੰਜੋਏ ਕਰਨ ਤੇ ਮਨਕੀਰ ਟੋਲਕ ਸਿੰਗਰ ਉੱਥੇ ਲਾਈਵ ਪਰਫਾਰਮੈਂਸ ਦੇ ਰਹੇ ਨੇ ਸੋ ਇਹ ਕੁਛ ਜਾਣਕਾਰੀ ਸੀ ਸੋ ਦੋਸਤੋ ਇਸੇ ਤਰ੍ਹਾਂ ਤੁਸੀਂ ਬਣੇ ਰਹੋ ਤੇ ਅਸੀਂ ਸੁਣਦੇ ਹਾਂ ਇੱਕ ਗੀਤ ਤਾਂ ਗੀਤ ਤੋਂ ਉਸ ਪਰ ਅਸੀਂ ਖਬਰਾਂ ਤੇ ਵੀ ਗੱਲਬਾਤ ਕਰਾਂਗੇ ਤੁਹਾਡੇ ਸੁਨੇਹੇ ਵੀ ਲਵਾਂਗੇ ਤੇ ਨਾਲ ਦੀ ਨਾਲ ਇੱਕ ਹੋਰ ਇੰਟਰਵਿਊ ਕਰਾਂਗੇ ਬ੍ਰਿਸਬੇਨ ਤੋਂ ਦੀਵਾਲੀ ਬਲਾਸਟ ਮੇਲਾ ਹੋਣ ਜਾ ਰਿਹਾ ਆ ਇਸ ਸੰਡੇ ਉਹ ਮੇਲਾ ਹੋਣ ਜਾ ਰਿਹਾ ਤੇ ਮੇਲੇ ਦੇ ਵਿੱਚ ਕੀ ਲੈ ਕੇ ਆਏ ਆ ਅਸੀਂ ਉਹਨਾਂ ਤੋਂ ਜਾਣਾਂਗੇ ਤੇ ਤੁਸੀਂ ਸੁਣੋ ਇੱਕ ਗੀਤ ਤੇ ਮਿਲਦੇ ਇਸ ਗੀਤ ਤੋਂ ਬਾਅਦ
ਕਮਲ ਖਾਨ
ਹੁੰਦੀਆਂ ਨੇ ਵਾਜਾਂ ਲੈ ਸੁਣ ਮੇਰੀ ਜਾਨ
ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ ਸੋ ਕੁਛ ਕੁ ਜਾਣਕਾਰੀਆਂ ਸੀਗੀਆਂ ਜੋ ਕਿ ਮੈਲਬਰਨ ਤੋਂ ਅਸੀਂ ਲਈਆਂ ਨੇ ਸੋ ਹੁਣ ਮੈਲਬਰਨ ਤੋਂ ਹੀ ਦਲਜੀਤ ਸਿੰਘ ਜੀ ਜੋ ਸਾਡੇ ਨਾਲ ਪ੍ਰੋਗਰਾਮ ਤੇ ਸਾਂਝ ਬਣਾਈ ਹੋਈ ਆ ਸੋ ਦਲਜੀਤ ਸਿੰਘ ਜੀ ਕੀ ਹੋਰ ਖਬਰਸਾਰ ਕੀ ਰਹਿੰਦੀ ਹੈ ਫਿਰ ਅਸੀਂ ਆਈਏ ਟਰੈਕਟਰਾਂ ਵੱਲ ਨੂੰ ਕੋਈ ਖਬਰਸਾਰ ਰਹਿੰਦੀ ਹੋਵੇ ਜੀ ਅਖਬਾਰ ਦੀ ਸਾਂਝੀ ਕਰਨ ਵਾਲੀ
ਖਬਰ ਜੇ ਆਪਾਂ ਖਬਰਾਂ ਦੀ ਜਦੋਂ ਅੱਜ ਕੱਲ ਗੱਲ ਕਰਦੇ ਹਾਂ ਤੇ ਬਾਬੇ ਦੀਆਂ ਖਬਰਾਂ ਤੋਂ ਬਗੈਰ ਸਾਰਾ ਅਧੂਰਾ ਰਹਿ ਜਾਂਦਾ ਕੰਮ ਆਪਾਂ ਇੱਕ ਬਾਬੇ ਦੀ ਖਬਰ ਜਰੂਰ ਸਾਂਝੀ ਕਰ ਲਈਏ ਕੀ ਖਿਆਲ ਆ
ਠੀਕ ਹੈ ਜੀ ਜਰੂਰ ਜੀ ਕੀ ਕਹਿ ਰਿਹਾ ਜੀ ਬਾਬਾ ਹੁਣ
ਬਾਬੇ ਵਿਚਾਰੇ ਨੇ ਕੀ ਕਿਹਾ ਬਾਬਾ ਤੇ ਅੰਦਰ ਬੰਦਾ ਸੁਨਾਰੀਆ ਜੇਲ ਚ ਪਰ ਇੱਕ ਬੜੀ ਵਧੀਆ ਗੱਲ ਹੋਈ ਆ ਕਿ ਬਾਬੇ ਨੂੰ 50 ਗਜ਼ ਜ਼ਮੀਨ ਮਿਲ ਗਈ ਆ ਸਬਜ਼ੀ ਬੀਜਣ ਨੂੰ ਤੇ 20 ਰੁਪਏ ਦਿਹਾੜੀ ਇਹ ਜੇਲ ਸਰਕਾਰ ਜੇਲ ਸਰਕਾਰ ਜੋ ਹੁੰਦੀ ਆ ਉਹਦੇ ਵੱਲੋਂ ਐਲਾਨ ਹੋ ਗਿਆ ਵੀ ਬਾਬਾ 50 ਗਜ ਜ਼ਮੀਨ ਚ ਸਬਜ਼ੀ ਬੀਜੇਗਾ। ਪਰ ਇੱਕ ਗੱਲ ਹੈ ਗੁਰਸੇਵਕ, ਉਹਦੀ ਸਬਜ਼ੀ ਬੜੀ ਮਹਿੰਗੀ ਵਿਕਣੀ ਆ, ਕਿਉਂਕਿ ਪਹਿਲਾਂ ਵੀ ਜਿਸ ਚੀਜ਼ ਨੂੰ ਟੱਚ ਕਰ ਦਿੰਦਾ ਸੀ ਨਾ ਉਹਦੇ ਸੇਵਕ ਲੱਖਾਂ ਰੁਪਈਆਂ ਚ ਲੈ ਲੈਂਦੇ ਸੀ, ਸਰਕਾਰ ਨੂੰ ਹੋ ਸਕਦਾ ਇਹਦਾ ਬਹੁਤ ਮੁਨਾਫਾ ਹੋਵੇ। ਕੀ ਖਿਆਲ ਤੁਹਾਡਾ?
ਪਰ ਹੁਣ ਜੇਲ ਦੇ ਅੰਦਰ ਲੋਕਾਂ ਲੋਕੀ ਜਾਗਰੂਕ ਹੋ ਜਾਂਦੇ, ਪਰ ਜਿਹੜੇ ਅੰਨੇ ਭਗਤ ਹੁੰਦੇ ਆ, ਅੰਨੇ ਭਗਤ ਐਗਜ਼ਿਸਟ ਕਰਦੇ ਆ, ਮੈਨੂੰ ਲੱਗਦਾ ਕਿ ਜਿਹੜੇ ਹੁੰਦੇ ਆ ਕਿ ਕੁਛ ਵੀ ਹੋ ਜਾਵੇ, ਜਿਹੜੇ ਹਜੇ ਵੀ ਕਹਿ ਰਹੇ ਕਿ ਬਾਬਾ ਜੀ ਪਾਰ ਉਤਾਰਾ ਕਰਨ ਗਏ ਆ ਜੇਲ ਦੇ ਵਿੱਚ ਕੈਦੀਆਂ ਦਾ, ਉਹ ਖਰੀਦ ਸਕਦੇ ਹਾਂ ਜੀ 50 ਗਜ ਦੇ ਵਿੱਚੋਂ। ਪਰ ਉੱਥੇ ਇਹ ਖਬਰ ਦੇ ਵਿੱਚ ਪੜ੍ਹਨ ਚ ਆਇਆ ਸੀਗਾ ਕਿ ਬਾਬੇ ਨੂੰ ਛੋਟ ਮਿਲੀ ਆ ਜੀ ਕਿ ਖਰਚਾ ਕਰਨ ਦੀ, ਜਿਹੜਾ ਆਪਣਾ ਉਹ ਆਪਣੇ ਖਰਚਾ ਕਰ ਸਕਦਾ ਆ ਪੈਸਾ ਮੰਗਾ ਕੇ।
ਉੱਥੇ ਵੀ ਜਿਦਾਂ ਬਾਬੇ ਦੀ ਆਪਣੀ ਕਰੰਸੀ ਚੱਲਦੀ ਸੀ, ਜੇਲ ਦੀ ਆਪਣੀ ਕਰੰਸੀ ਹੁੰਦੀ ਆ, ਟੋਕਨ ਹੁੰਦੇ ਆ, ਉੱਥੇ ਪੈਸਾ ਨੀ ਖਰਚ ਸਕਦੇ ਸੀ, ਕੂਪਨ ਮਿਲਦੇ ਆ, ਕੂਪਨ ਦੇ ਹੀ ਹਰ ਇੱਕ ਚੀਜ਼ ਮਿਲਦੀ ਆ, ਤੇ ਮਿਲਣਾ ਕੀ ਆ ਉੱਥੇ ਜੇਲ ਵਿੱਚ, ਸਿਕਟਾ ਬੀੜੀਆਂ ਜਾਂ ਬਿਸਕੁਟ ਮਿਲਦੇ ਹੁੰਦੇ ਆ, ਤੇ ਹੋਰ ਤਾਂ ਮਿਲਣਾ ਕੀ ਆ ਬਾਬੇ ਨੂੰ। ਬਾਹਰੋਂ ਤਾਂ ਜਾਣ ਦੀ ਇਜਾਜ਼ਤ ਨੀ ਹੋਣੀ, ਕਿਉਂਕਿ ਉਹਦੇ ਸਿਰਫ ਖੂਨ ਦੇ ਰਿਸ਼ਤੇਦਾਰ ਹੀ ਉਹਨੂੰ ਮਿਲ ਸਕਦੇ ਆ, ਇਹ ਅਦਾਲਤ ਨੇ ਕਿਹਾ ਜੀ।
ਖੂਨ ਦੇ ਰਿਸ਼ਤੇਦਾਰ ਤੇ ਪਿੱਛੇ ਜੇ ਕੱਲ ਪਰਸੋਂ ਉਹਨਾਂ ਦੀ ਮਾਤਾ ਜੀ ਮਿਲ ਕੇ ਆਏ ਆ ਉੱਥੇ, ਤੇ ਉਹ ਖਬਰਾਂ ਚ ਚੱਲ ਰਿਹਾ ਸੀਗਾ ਕਿ ਉਹਨੀ ਮਾਤਾ ਜੀ ਨਾਲ ਮੁਲਾਕਾਤ ਹੋਈ ਆ ਤੇ 20 ਮਿੰਟ ਦੇ ਕਰੀਬ ਗੱਲਬਾਤ ਹੋਈ ਆ ਦੋਨਾਂ ਦੀ। ਸੋ ਹਜੇ ਤੱਤੇ ਘਾ ਆਇਆ ਕਹਿੰਦੇ ਹੁੰਦੇ ਕਿ ਹਜੇ ਤਾਂ ਕੁਛ ਨੀ ਆ, ਤੇ ਮੁੜ ਕੇ ਜਿੱਦਾਂ ਕਿ ਹੋਰ ਜੇਲਾਂ ਦੇ ਵਿੱਚ ਫੋਨ ਫੜੇ ਜਾਂਦੇ ਜਾਂ ਹੋਰ ਐਸ਼ੋ ਆਰਾਮ ਦੀਆਂ ਚੀਜ਼ਾਂ, ਗੈਂਗਸਟਰ ਜੋ ਸੋ ਕਾਲਡ ਗੈਂਗਸਟਰ ਆਪਣੇ ਮੀਡੀਆ ਨੇ ਟੈਗ ਦੇ ਦਿੱਤਾ ਨੌਜਵਾਨਾਂ ਨੂੰ, ਸੋ ਉਹਨਾਂ ਕੋਲੋਂ ਜਿੱਦਾਂ ਹੁਣ ਪਿੱਛੇ ਜੇ ਜੇਲਾਂ ਚੋਂ ਫੜੇ ਜਾਂਦੇ ਆ, ਤੇ ਸ਼ਾਇਦ ਇਹ ਵੀ ਸੁੱਖ ਆਰਾਮ ਦੀਆਂ ਚੀਜ਼ਾਂ ਉੱਥੇ ਮੁਹੱਈਆ ਕਰਾਉਣਗੇ ਬਾਬੇ ਨੂੰ, ਤੇ ਸ਼ਰਧਾ ਦੇ ਨਾਂ ਤੇ ਕਹਿ ਲਓ ਜਾਂ ਜਿਹੜੇ ਜੇਲਰ ਹੋਣਗੇ, ਜੇਲ੍ਹ ਦੇ ਵਿੱਚ ਕਰਮਚਾਰੀ ਹੁੰਦੇ ਆ, ਚੰਗੇ ਵੀ ਹੁੰਦੇ ਆ, ਜਿਹੜੇ ਮਾੜੇ ਹੋਣਗੇ ਪੈਸੇ ਦੀ ਖਾਤਰ ਆਪਣਾ ਕਮਿਸ਼ਨ ਰੱਖ ਕੇ ਬਾਬੇ ਤੱਕ ਹਰੇਕ ਸੁਵਿਧਾ ਪਹੁੰਚਾਉਣਗੇ। ਪਰ ਹਜੇ ਹਜੇ ਮੀਡੀਆ ਦੀ ਨਿਗਾਹ ਆ, ਮੀਡੀਆ ਨੇ ਪੰਗਾ ਲੈ ਲਿਆ ਬਾਬੇ ਨੇ।
ਸਿਕਿਉਰਿਟੀ ਬੜੀ ਟਾਈਟ ਆ ਬਾਬੇ ਦੀ, ਹੁਣ ਉਹਦੇ ਤੱਕ ਆਮ ਉੱਥੋਂ ਦਾ ਜੇਲ੍ਹ ਦਾ ਮੁਲਾਜ਼ਮ ਹੀ ਨਹੀਂ ਪਹੁੰਚ ਸਕਣਾ। ਹਾਂ ਇੱਕ ਗੱਲ ਜ਼ਰੂਰ ਹੈ ਕਿ ਉਹਨਾਂ ਨੂੰ 2 ਨੰਬਰਾਂ ਤੇ ਗੱਲ ਕਰਨ ਦੀ ਖੁੱਲ ਦਿੱਤੀ ਗਈ ਆ, ਉਹਨੇ 2 ਨੰਬਰ ਮੰਗੇ ਸੀ, ਇੱਕ ਹਨੀਪ੍ਰੀਤ ਦਾ ਤੇ ਇੱਕ ਹੋਰ ਜੇਲ ਉਹਦੇ ਡੇਰੇ ਦਾ ਵਾ, ਕੋਈ ਡੇਰੇ ਦਾ ਨੰਬਰ ਆ, ਪਰ ਉਹਨਾਂ ਦੀ ਵੀ ਤਹਿਕੀਕਾਤ ਹੋ ਰਹੀ ਆ ਕਿ ਉਹ ਨੰਬਰ ਵਾਕਿਆ ਹੀ ਠੀਕ ਠਾਕ ਨੇ ਕਿ ਨੰਬਰਾਂ ਦੇ ਵਿੱਚ ਵੀ ਕੋਈ ਘਪਲਾ, 2 ਨੰਬਰਾਂ ਤੇ ਸਿਰਫ ਉਹ ਗੱਲ ਕਰ ਸਕੇਗਾ, ਉਹ ਵੀ ਜੇਲ ਦੇ ਨਿਯਮਾਂ ਅਨੁਸਾਰ, ਇਹ ਜ਼ਰੂਰ ਛੋਟ ਮਿਲੀ ਆ ਉਹਨੂੰ।
ਠੀਕ ਹੈ ਜੀ, ਠੀਕ ਹੈ ਜੀ, ਚਲੋ ਖੈਰ ਬਾਬੇ ਦੀ ਖੇਤੀ ਤੋਂ ਆਪਾਂ ਫਿਰ ਚਲੋ ਆਪਣੇ ਟੌਪਿਕ ਵੱਲ ਨੂੰ ਆਉਂਦੇ ਆ, ਉਹਨੂੰ ਖੇਤੀ ਮੈਨੂੰ ਲੱਗਦਾ 50 ਗਜ ਲਈ ਉਹਨੂੰ ਟਰੈਕਟਰ ਦੀ ਲੋੜ ਪੈਣੀ ਹੈ, ਤੇ ਖੈਰ ਆਪਾਂ ਟਰੈਕਟਰਾਂ ਵੱਲ ਨੂੰ ਆਉਂਦੇ ਆ। ਆਪਣੇ ਕੋਲ ਸੁਨੇਹਾ ਗੁਰਿੰਦਰ ਸਿੰਘ ਜੀ ਦਾ ਆਇਆ ਹੋਇਆ ਸੀ, ਤੇ ਪਹਿਲਾਂ ਤੁਸੀਂ ਦੱਸੋ ਜੀ ਦਿਲਜੀਤ ਸਿੰਘ ਜੀ, ਤੁਸੀਂ ਖੇਤੀ ਕਰਦੇ ਰਹੇ ਹੋ ਜੀ, ਟਰੈਕਟਰਾਂ ਨਾਲ ਵਾਹ ਵਾਸਤਾ ਰਹੇ ਤੁਹਾਡਾ?
ਜ਼ਰੂਰ ਖੇਤੀ ਕੀਤੀ ਆ, ਪਰ ਮੇਰੀ ਖੇਤੀ ਦੇ ਵਿੱਚ ਅਸਲ ਚ ਮੈਂ ਜ਼ਿਆਦਾ ਟਾਈਮ, ਮੇਰੇ ਫਾਦਰ ਸਾਹਿਬ ਬਾਹਰ ਨੀਚੇ, ਥੋੜਾ ਜਿਹਾ ਸਮਾਂ ਮਿਲਿਆ ਖੇਤੀ ਦਾ, ਪਰ ਟਰੈਕਟਰ ਉੱਦਾਂ ਤੇ ਦੋਸਤਾਂ ਮਿੱਤਰਾਂ ਦੇ ਮੰਗ ਕੇ ਵਾਹੁੰਦੇ ਰਹੇ ਖੇਤੀ, ਜ਼ਮੀਨ ਥੋੜੀ ਸੀ, ਤੇ ਉਹ ਨਜ਼ਾਰੇ ਤਾਂ ਸਾਰੇ ਲਏ ਆ, DT-14 ਵੀ ਦੇਖਿਆ ਮੈਂ, ਫੋਰਡ ਵੀ ਵਾਹ ਕੇ ਦੇਖਿਆ, ਜੀਟਰ ਵੀ ਦੇਖਿਆ, ਤੇ ਉਹਨਾਂ ਦੇ ਆਪਣੇ ਨਜ਼ਾਰੇ ਸੀ। ਸਾਡੇ ਵੇਲੇ ਤਾਂ ਕਣਕ ਵੀ, ਕਣਕ ਦੀ ਗਹਾਈ ਵੀ ਟਰੈਕਟਰ DT-14 ਨਾਲ ਅਸੀਂ ਕਰਦੇ ਰਹੇ ਆ ਜੀ।
ਠੀਕ ਆ ਜੀ, ਕਿਉਂਕਿ ਬਿਲਕੁਲ ਟਰੈਕਟਰ ਚਲੋ ਵੈਸੇ ਤਾਂ ਸਮਝਦਾਰੀ ਹੁੰਦੀ ਹੈ, ਜੇਕਰ ਜ਼ਮੀਨ ਘੱਟ ਹੋਵੇ, ਜੇ ਟਰੈਕਟਰ ਦੀ ਲੋੜ ਨਹੀਂ ਆ, ਉੱਥੇ ਟਰੈਕਟਰ ਲੈਣਾ ਨਹੀਂ ਚਾਹੀਦਾ, ਇਹਨੂੰ ਅਸੀਂ ਸਮਝਦਾਰੀ ਕਹਿ ਸਕਦੇ ਹਾਂ, ਕਿਉਂਕਿ ਹੁਣ ਤਾਂ ਕਿੱਲੇ ਕਿੱਲੇ ਦੇ ਉੱਤੇ ਹੀ ਟਰੈਕਟਰ ਲਈ ਫਿਰਦੇ ਆ ਆਪਣੇ ਜ਼ਮੀਂਦਾਰ, ਜਿਹਨਾਂ ਦੀ ਕਿੱਲੇ ਕਿੱਲੇ ਦੀ ਖੇਤੀ ਹੈ। ਸੋ
ਪਹਿਲਾਂ
ਹਾਂਜੀ
ਜੀ, ਪਹਿਲਾਂ ਵੀ ਤੁਸੀਂ ਗੱਲ ਕੀਤੀ ਸੀ ਇਸ ਬਾਰੇ, ਤੇ ਜ਼ਮੀਨ ਥੋੜੀ ਤੇ ਟਰੈਕਟਰ ਲੈਣ ਦਾ ਮੇਰੇ ਖਿਆਲ ਕਿਸਾਨ ਦਾ ਕਰਜ਼ਾ ਚੜ੍ਹਨ ਦਾ ਕਾਰਨ ਇਹੋ ਹੀ ਆ ਕਿ ਜ਼ਮੀਨ ਥੋੜੀ ਹੁੰਦੀ ਆ। ਅਸਲ ਚ ਨਾ ਸਾਡੇ ਪਿੰਡਾਂ ਚ, ਪੰਜਾਬ ਦੇ ਪਿੰਡਾਂ ਚ ਕੋਆਪਰੇਸ਼ਨ ਨਹੀਂ ਹੈਗੀ, ਨਹੀਂ ਤਾਂ 2-4 ਘਰ ਰਲ ਕੇ ਕੋਈ ਟਰੈਕਟਰ, ਕੋਈ ਗਹਾਈ ਦੀ ਮਸ਼ੀਨ, ਕੋਈ ਕੰਬਾਈਨ ਪਿੰਡ ਰਲ ਕੇ ਲੈ ਸਕਦਾ, ਕੋਆਪਰੇਟਿਵ ਨਹੀਂ ਹੈਗਾ। ਜੇ ਕੋਆਪਰੇਸ਼ਨ ਹੋਏ ਤਾਂ ਜ਼ਰੂਰ ਸਾਡਾ ਪੰਜਾਬ ਤਰੱਕੀ ਕਰ ਸਕਦਾ, ਤੇ ਇਹ ਚੀਜ਼ਾਂ 1-2 ਸਾਡੇ ਲਾਗੇ ਵੀ ਸੋਸਾਇਟੀਆਂ ਬਣੀਆਂ ਹੋਈਆਂ, ਇੱਕ ਚੁਗਾਵਾਂ ਸਾਧਪੁਰ ਪਿੰਡ ਆ, ਉੱਥੇ ਸੋਸਾਇਟੀ ਬਣੀ ਹੋਈ ਆ, ਉਹ ਸਾਰੀਆਂ ਚੀਜ਼ਾਂ ਕਿਰਾਏ ਤੇ ਦੇ ਦਿੰਦੇ ਆ ਕਿਸਾਨਾਂ ਨੂੰ, ਉਹਨਾਂ ਕੋਲ ਹੱਲਾਂ ਵੀ ਮਿਲ ਜਾਂਦੀਆਂ, ਉਹਨਾਂ ਕੋਲ ਸੁਹਾਗਾ ਵੀ, ਉਹਨਾਂ ਕੋਲ ਟਰੈਕਟਰ ਵੀ, ਉਹਨਾਂ ਕੋਲ ਦਾਲਾਂ ਬੀਜ ਸਬਜ਼ੀਆਂ ਸਭ ਕੁਛ ਮਿਲਦਾ, ਤੇ ਉਹ ਪਿੰਡ ਇਸ ਵੇਲੇ ਚੜ੍ਹਦੀ ਕਲਾ ਵਿੱਚ ਆ, ਮੈਂ ਇਹਨਾਂ ਜਾਣਦਾ, ਅੰਮ੍ਰਿਤਸਰ ਮਹਿਤਾ ਰੋਡ ਤੇ ਪਿੰਡ ਆ ਚੁਗਾਵਾਂ ਸਾਧਪੁਰ ਜੀ।
ਜੀ ਬਿਲਕੁਲ ਤੇ ਭਾਜੀ ਅਸੀਂ ਨਾ ਲਾਸਟ ਈਅਰ ਸਾਡੇ ਪਿੰਡ ਦੇ ਸੋਸਾਇਟੀ ਦੇ ਸੈਕਟਰੀ ਨਾਲ ਕੀਤੀ ਸੀ ਜਿਹੜੇ ਕੋਆਪਰੇਸ਼ਨ ਦੀ ਗੱਲ ਕਰਦੇ ਚਲੋ ਕੋਆਪਰੇਟਿਵ ਸੋਸਾਇਟੀਆਂ ਜਿਹੜੀਆਂ ਪਿੰਡਾਂ ਚ ਬਣੀਆਂ ਹੋਈਆਂ ਨੇ ਤੇ ਜ਼ਿਆਦਾਤਰ ਜਿਹਨਾਂ ਦੇ ਐਕਟਿਵ ਸੈਕਟਰੀ ਨੇ ਤੇ ਉਹਨਾਂ ਦੀਆਂ ਸੋਸਾਇਟੀ ਦੇ ਵਿੱਚ ਟਰੈਕਟਰ ਸਾਰੇ ਆਧੁਨਿਕ ਜਿਹੜੇ ਕਹਿ ਲਓ ਕਿ ਸੰਦ ਜਿਹਨੂੰ ਕਹਿ ਦਿੰਦੇ ਸੰਦ ਸਮਾਨ ਜਿੰਨਾ ਵੀ ਆ ਉਹ ਮਿਲ ਜਾਂਦਾ ਕਿਰਾਏ ਦੇ ਉੱਤੇ ਤੇ ਕਿਸੇ ਵੱਲ ਝਾਕ ਕਰਨ ਦੀ ਲੋੜ ਨੀ ਪੈਂਦੀ ਕਿਉਂਕਿ ਮੈਨੂੰ ਲੱਗਦਾ ਕਿਸੇ ਦਾ ਮੰਗਣਾ ਨੀ ਪੈਂਦਾ ਕਿ ਉੱਥੇ ਜਾ ਕੇ ਬੰਦਾ ਕਹਿ ਸਕਦਾ ਕਿ ਹਾਂਜੀ ਸਾਡਾ ਵਾਹ ਵਾਹੀ ਕਰ ਦੋ ਤੇ ਆਪਣਾ ਕਿਰਾਇਆ ਪੇ ਕਰ ਦਿੰਦਾ ਨਾ ਨਵਾਂ ਲੈਣਾ ਪੈਂਦਾ ਪਰ ਖੈਰ ਜਦੋਂ ਟਰੈਕਟਰ ਦੀ ਗੱਲ ਚੱਲਦੀ ਆ ਮੈਸੀ ਦੀ ਗੱਲ ਹੋਈ ਸੀਗੀ ਕਿ ਮੈਸੀ ਫਰਗੂਸਨ ਟਰੈਕਟਰ ਬਹੁਤ ਮਸ਼ਹੂਰ ਰਹੇ ਸਾਡੇ 85 ਚ ਲਿਆ ਸੀਗਾ ਟਫ ਏ ਮੈਸੀ ਸ਼ੂਟ ਆ ਉਹ 30 ਹਾਰਸ ਪਾਵਰ ਦਾ ਹੁੰਦਾ ਸੀ ਤੇ ਜਿੱਦਾਂ ਹੁਣ ਤੁਸੀਂ ਕਿਹਾ ਕਿ ਹਾਂਜੀ ਉਹ ਸ਼ੂਟ ਆ ਟਰੈਕਟਰ ਤਾਂ ਮੇਰਾ ਦਾਦਾ ਜੀ ਇੰਜੀਨੀਅਰ ਸੀਗੇ ਤੇ ਉਹ ਹੁੰਦੇ ਨਾ ਕਿ ਜ਼ਮੀਨ ਕਹਿੰਦੇ ਸਾਡੇ ਹੁਸ਼ਿਆਰਪੁਰ ਬਾਗਾਂ ਲਈ ਮਸ਼ਹੂਰ ਆ ਤੇ ਸਾਡੇ ਅੰਬਾਂ ਦੇ ਬਾਗ ਹੁੰਦੇ ਸੀਗੇ ਤਾਂ ਉਹ ਕਹਿੰਦੇ ਵੀ ਬੜੇ ਟਰੈਕਟਰ ਦੀ ਲੋੜ ਨੀ ਪੈਣੀ ਕਿ ਬਾਗ ਪਾਉਣ ਲਈ ਤਾਂ ਛੋਟਾ ਟਰੈਕਟਰ ਹੀ ਸੂਤ ਰਹਿਣਾ ਤਾਂ ਪਰ ਅਸੀਂ ਤਕਰੀਬਨ ਹਜੇ ਵੀ ਹੈਗਾ ਸਾਡੇ ਕੋਲ ਟਰੈਕਟਰ ਵੇਚਿਆ ਨੀ ਪਰ 20 ਸਾਲ ਅਸੀਂ ਉਸੇ ਟਰੈਕਟਰ ਨਾਲ ਖੇਤੀ ਕਰਦੇ ਰਹੇ ਉਹ ਪੂਰਾ ਕੰਮ ਕਰਦਾ ਸੀਗਾ ਤੇ ਪਰ ਉਦੋਂ ਹੁੰਦਾ ਸੀਗਾ ਜੋ ਇੱਥੇ ਪਤਾ ਲੱਗਾ ਕਿ ਯਾਰ ਨਹੀਂ ਵਾਕਿਆ ਸਾਨੂੰ ਲੋੜ ਨੀ ਸੀਗੀ ਪਰ ਉੱਥੇ ਅੜੀ ਕਰੀ ਜਾਣੀ ਨਹੀਂ ਟਰੈਕਟਰ ਹੋਰ ਨਵਾਂ ਚੇਂਜ ਕਰੋ ਫੋਰਡ ਲੈਣਾ ਜਾਂ ਮਹਿੰਦਰਾ ਟਰੈਕਟਰ ਲੈਣਾ ਕਿ ਜਿੱਦਾਂ ਕਾਣਿਆਂ ਚ ਸੁਣਦੇ ਜਾਂ ਦੇਖਦੇ ਆ ਹੁਣ ਤਾਂ ਸਾਰੇ ਪਿੰਡ ਦੇ ਕਹਿਣਾ ਫੋਰਡ ਲੈ ਰਿਹਾ ਫਾਰਮ ਟਰੈਕਟਰ ਲੈ ਰਿਹਾ ਅਸੀਂ ਪਿੱਛੇ ਰਹਿ ਗਏ ਕਿਉਂਕਿ ਪੁਰਾਣਾ ਹੁੰਦਾ ਸੀ ਉਹਦੇ ਮਰਗਾੜ ਵੀ ਦੂਏ ਹੁੰਦੇ ਸੀ ਟਾਇਰ ਸਿੱਧੇ ਹੁੰਦੇ ਸੀ ਸੋ ਉਸ ਤੋਂ ਬਾਅਦ ਚਲੋ ਸਮੇਂ ਦੇ ਨਾਲ ਹਾਂਜੀ ਅਪਗ੍ਰੇਡ ਕਰ ਲਿਆ ਟਰੈਕਟਰ ਡਿਫਰੈਂਟ ਲੈ ਲਿਆ ਜੋਨ ਡੀਅਰ ਆ ਗਿਆ ਉਹ ਵੀ ਪਰ ਲਿਆ ਇਸੇ ਕਰਕੇ ਮੈਂ ਤਾਂ ਚਲੋ ਇੱਥੇ ਸੀ ਤੇ ਛੋਟੇ ਨੇ ਇਸੇ ਕਰਕੇ ਲਿਆ ਦੇਖੋ ਦੇਖੀ ਮੈਨੂੰ ਲੱਗਦਾ ਨਹੀਂ ਸੀ ਕਿ ਲੋੜ ਹੁੰਦੀ ਹੈ ਟਰੈਕਟਰਾਂ ਦੀ ਅਸੀਂ ਪਿੱਛੇ ਲੱਗ ਕੇ ਜ਼ਰੂਰ ਆ ਕੰਮ ਕਰਦੇ ਜਾਂਦੇ ਹਾਂ ਤੇ ਸਾਡੇ ਨਾਲ ਗੁਰਿੰਦਰ ਸਿੰਘ ਜੀ ਨੇ ਵੀ ਜਿਹੜਾ ਅਸੀਂ ਕਹਿੰਦੇ ਹਾਂ ਨਾ ਸ਼ੌਂਕ ਨੂੰ ਟਰੈਕਟਰ ਰੱਖ ਲੈਂਦੇ ਹਾਂ ਤੇ ਉਹਨੇ ਵੀ ਇਹੀ ਸੁਨੇਹਾ ਭੇਜਿਆ ਤੇ ਉਹਨੇ ਫੋਟੋ ਭੇਜੀ ਆ ਤੇ ਉਹ 3600 ਤੇ ਕੰਮ ਕਰ ਰਹੇ ਜੀ ਉਹ ਵਰਜੀਨੀਆ ਅਮਰੀਕਾ ਤੋਂ ਸਾਡੇ ਨਾਲ ਜੁੜੇ ਹੋਏ ਆ ਸੋ ਉਹਨਾਂ ਨੇ ਟਰੈਕਟਰ ਉੱਥੇ ਰੱਖਿਆ ਹੋਇਆ ਕਹਿੰਦੇ ਉਹਨੀ ਕਹਿੰਦੇ ਜੀ 1979 ਦੇ ਵਿੱਚ ਫੋਰਡ ਖਰੀਦਿਆ ਸੀਗਾ ਨਵਾਂ ਤੇ ਉਸ ਤੋਂ ਬਾਅਦ ਸਵਰਾਜ ਤੇ ਮਹਿੰਦਰਾ ਤੇ ਅੱਜ ਅਮਰੀਕਾ ਵਿੱਚ ਵੀ ਫੋਰਡ ਸਿਰਫ ਸ਼ੌਂਕ ਲਈ ਰੱਖਿਆ ਹੋਇਆ ਉਹਨੇ ਫੋਰਡ 3600 ਟਰੈਕਟਰ ਤੇ ਕਹਿੰਦੇ ਵੀ ਜਿਹੜੇ ਕਹਿੰਦੇ ਜੱਟਾਂ ਦੇ ਕਰਜ਼ਾ ਆ ਤਾਂ ਕਹਿੰਦੇ ਤੇ ਕਹਿੰਦੇ ਜਿਹੜੇ ਕਰਜ਼ਿਆਂ ਦੀ ਗੱਲ ਵੈਸੇ ਕਰਦੇ ਆ ਤੇ ਉਹ ਤਾਂ ਕਹਿੰਦੇ ਜਿਹੜੇ ਬੜੇ ਪਣ ਦੇ ਚੱਕਰਾਂ ਦੇ ਵਿੱਚ ਨਾ ਇੱਕ ਦੂਜੇ ਨੂੰ ਦੇਖੋ ਦੇਖੀ ਸ਼ੋਅ ਆਫ ਕਰਨ ਦੇ ਚੱਕਰਾਂ ਚ ਹੀ ਕਰਜ਼ੇ ਚੜ੍ਹਦੇ ਆ ਨਹੀਂ ਐਡੀ ਗੱਲ ਨਹੀਂ ਆ ਕਿ ਕਿਸਾਨਾਂ ਨੂੰ ਲੋੜ ਪੈ ਜਾਵੇ ਤੇ ਇਹਦੇ ਨਾਲ ਹੀ ਗੱਲ ਕਰਦੇ ਆ ਕਿਸਾਨੀ ਦੀ ਇੱਕ ਨਾ ਵੀਡੀਓ ਦੇਖ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਤੇ ਮੈਂ ਤੇ ਉਹ ਕਿਸਾਨ ਸੀ 2.5 ਖੇਤਾਂ ਵਾਲਾ ਤੇ ਉਹਦੀ ਕਿਸੇ ਨੇ ਇੰਟਰਵਿਊ ਕੀਤੀ ਸੀ ਉਹਦਾ ਫੇਸ ਨਹੀਂ ਸੀ ਆਮ ਹੀ ਕਿਸੇ ਨੇ ਇੰਟਰਵਿਊ ਕੀਤੀ ਹੋਈ ਸੀ ਤਾਂ ਉਹ ਕਿਸਾਨ ਦੱਸ ਰਿਹਾ ਸੀਗਾ ਤੇ ਉਹ ਕਹਿੰਦਾ ਮੇਰੇ ਤੇ 1 ਰੁਪਈਏ ਦਾ ਕਰਜ਼ਾ ਨਹੀਂ ਆ ਕਾਰਨ ਕੀ ਸੀਗਾ ਉਹ ਕਹਿੰਦਾ ਜੀ ਮੈਂ 2.5 ਕਿੱਲਿਆਂ ਤੇ ਜੋ ਝੋਨਾ ਬੀਜਦਾ ਨਾ ਤੇ ਸਾਰੀ ਦੀ ਸਾਰੀ ਬਿਜਾਈ ਆਪ ਕਰਦਾ ਤੇ 2.5 ਕਿੱਲਿਆਂ ਦਾ ਕਹਿੰਦਾ ਜੀ 8000 ਬਿਜਾਈ ਆ ਸਾਰਾ ਖਰਚਾ ਵਗੈਰਾ ਪਾ ਕੇ ਤੇ ਉਹ ਕਹਿੰਦਾ ਮੈਂ 7 ਦਿਨਾਂ ਦੇ ਵਿੱਚ ਬਿਜਾਈ ਕਰ ਲੈਂਦਾ ਤੇ ਮਤਲਬ ਕਿ 7 ਦਿਨਾਂ ਦੇ ਵਿੱਚ ਉਹ 8000 ਰੁਪਈਏ ਸੇਵ ਕਰ ਲੈਂਦਾ ਸੋ ਉਹ ਦੇਖਣ ਨੂੰ ਸਿੰਪਲ ਬੰਦਾ ਸੀਗਾ ਪਰ ਉਹਨੇ ਜੇ ਦੱਸਿਆ ਕਹਿੰਦਾ ਵੀ ਮੈਂ ਪੂਰਾ ਬਜਟ ਬਣਾ ਕੇ ਚੱਲਦਾ ਜੇ ਮੇਰੀ 50,000 ਆਮਦਨ ਹੁੰਦੀ ਆ ਤੇ ਮੈਂ 40,000 ਦਾ ਬਜਟ ਬਣਾਉਂਦਾ 10,000 ਫਿਰ ਵੀ ਸੇਵਿੰਗ ਕਰਦਾ
ਠੀਕ ਹੈ
ਹਾਂਜੀ ਸੋ ਇਹੋ ਜਿਹੇ ਕਿਸਾਨ ਸਾਡੇ ਮੈਂ
ਜੀ ਜੀ ਅਸਲ ਨਾ ਇਹ ਤੁਹਾਡੀ ਗੱਲ ਨਾ ਇਹਦੇ ਚ ਵਜ਼ਨ ਵੀ ਬਹੁਤ ਹੈ ਇਸ ਗੱਲ ਚ ਤਰੀਕੇ ਨਾਲ ਚੱਲਿਆ ਕੋਈ ਵੀ ਚੀਜ਼ ਜਿਹੜੀ ਆ ਉਹ ਸਾਡੇ ਲਈ ਦਿਖਾਈ ਨਹੀਂ ਹੋ ਸਕਦੀ ਜਦੋਂ ਤਰੀਕੇ ਤੋਂ ਬਾਅਦ ਜਿਵੇਂ ਤੁਸੀਂ ਕਿਹਾ ਕਿ ਟਰੈਕਟਰ ਖੇਡਾਂ ਲਈ ਤੇ ਟਰੈਕਟਰ ਮੁਕਾਬਲਿਆਂ ਲਈ ਅਸੀਂ ਲੈ ਲੈਂਦੇ ਹਾਂ ਤੇ ਜ਼ਮੀਨ ਵੱਲ ਸਾਡਾ ਧਿਆਨ ਨਹੀਂ ਹੁੰਦਾ ਬਾਕੀ ਕੰਮਾਂ ਵਿੱਚ ਤਾਂ ਅਸੀਂ ਠੀਕ ਆ ਸ਼ੌਕ ਵੀ ਪਾਲਨੇ ਚੰਗੀ ਗੱਲ ਆ ਪਰ ਜਿਹੜੀ ਜ਼ਮੀਨ ਲਈ ਤੇ ਟਰੈਕਟਰ ਖੇਤੀਬਾੜੀ ਲਈ ਟਰੈਕਟਰ ਰੱਖਿਆ ਉਹਨੂੰ ਖੇਤੀਬਾੜੀ ਲਈ ਵਰਤਣਾ ਚਾਹੀਦਾ ਨਾ ਕਿ ਉਹਨੂੰ ਸ਼ੌਕ ਲਈ ਉਹਨੂੰ ਦੜਾਈ ਫਿਰੋ ਜਾਂ ਇਹ ਕਹਿ ਲਓ ਕਿ ਮੇਲਿਆਂ ਦੇ ਵਿੱਚ ਲਈ ਫਿਰਦੇ ਆਪਾਂ ਟਰੈਕਟਰਾਂ ਨੂੰ ਇਹ ਵਿਖਾਉਣ ਲਈ ਸ਼ੋਅ ਆਫ ਕਰਦੇ ਹਾਂ ਉਸੇ ਕਰਕੇ ਸ਼ਾਇਦ ਅਸੀਂ ਕਿਸਾਨ ਲੋਕ ਘਾਟੇ ਚ ਜਾ ਰਹੇ ਹਾਂ ਜੀ
ਜੀ ਬਿਲਕੁਲ ਸ਼ੋਅ ਆਫ ਦੇ ਚੱਕਰਾਂ ਚ ਹੀ ਮਰਦੇ ਹਾਂ ਤੁਹਾਡੀ ਗੱਲ ਦਰੁਸਤ ਆ ਕਿ ਜੇਕਰ ਖੇਤੀ ਲਈ ਲਿਆ ਗਿਆ ਟਰੈਕਟਰ ਤੇ ਉਹਨੂੰ ਖੇਤੀ ਲਈ ਰੱਖਣਾ ਚਾਹੀਦਾ ਚਲੋ ਵੱਖਰੀ ਗੱਲ ਆ ਕਿ ਜੇ ਤੁਸੀਂ ਖੇਡਾਂ ਲਈ ਟਰੈਕਟਰ ਹੁਣ ਜੇ ਟੂਚਨ ਮੁਕਾਬਲੇ ਹੋ ਰਹੇ ਤੇ ਕਈਆਂ ਨੂੰ ਸ਼ੌਂਕ ਹੁੰਦਾ ਕਿ ਚਲੋ ਉਹਦੇ ਲਈ ਸਪੈਸ਼ਲੀ ਟਰੈਕਟਰ ਤੁਸੀਂ ਉਹਦੇ ਲਈ ਤਿਆਰ ਕੀਤਾ ਆ ਕਿ ਤੁਸੀਂ ਮੁਕਾਬਲੇ ਦੇ ਵਿੱਚ ਜਾਣਾ ਆ ਤੇ ਚਲੋ ਅਸੀਂ ਉਹ ਜਿਹੜੀ ਮੱਤਾਂ ਦੀ ਗੱਲ ਚੱਲਦੀ ਸੀ ਅਸੀਂ ਗੱਲ ਮੱਤਾਂ ਦਿੰਦਾ ਦਿੰਦਾ ਅੱਗੇ ਵੱਧ ਜਾਂਦੇ ਹਾਂ ਸੋ ਕਿ ਕਹਿਣ ਲੱਗ ਪੈਂਦੇ ਕਿ ਟਰੈਕਟਰ ਕਿਉਂ ਕਰ ਰਹੇ ਹਾਂ ਪੰਜਾਬ ਦਾ ਕਿਸਾਨ ਟੁੱਪੇ ਇਸੇ ਕਾਰਨ ਕਿਹਾ ਜਿਹੜਾ ਨੂੰ ਪੁੱਗਦਾ ਆ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਇੱਥੇ ਵੀ ਕਾਰਾਂ ਦੇ ਮੁਕਾਬਲੇ ਹੁੰਦੇ ਆ ਫਾਰਮੂਲਾ 1 ਰੇਸਿੰਗ ਹੁੰਦੀ ਆ ਮੋਟਰਸਾਈਕਲਾਂ ਦੇ ਮੁਕਾਬਲੇ ਹੁੰਦੇ ਦੌੜਾਂ ਦੇ। ਸੋ ਉਹਨਾਂ ਨੂੰ ਸਾਧਨ ਤਾਂ ਚਾਹੀਦਾ ਨਾ ਕੋਈ ਨਾ ਕੋਈ ਖੇਡ ਰੁਝੇਵੇਂ ਦੇ ਲਈ। ਜੋ ਅੱਗੇ ਬਾਲਤਾਂ ਦੀ ਗੱਡੀਆਂ ਦੀ ਦੌੜਾਂ ਹੁੰਦੀਆਂ ਹੁੰਦੀਆਂ ਸੀਗੀਆਂ ਉਹ ਘੱਟ ਗਈਆਂ, ਹੁਣ ਟਾਵੇਂ ਟਾਵੇਂ ਪਿੰਡਾਂ ਦੇ ਵਿੱਚ ਬਾਲਤਾਂ ਦੀ ਦੌੜ ਹੁੰਦੀਆਂ। ਸੋ ਕੋਈ ਨਾ ਕੋਈ ਖੇਡ ਦਾ ਸਾਧਨ ਤਾਂ ਚਾਹੀਦਾ ਹੀ ਆ, ਬੇਸ਼ੱਕ ਕੋਈ ਟਰੈਕਟਰ ਦੇ ਰੂਪ ਚ, ਪਰ ਜੇਕਰ ਤੁਹਾਨੂੰ ਨਹੀਂ ਪੁੱਗਦਾ, ਤੁਸੀਂ ਖੇਤੀ ਕਰਦੇ ਹੋ, ਉਹੀ ਟਰੈਕਟਰ ਭੰਨ ਕੇ ਬੈਠ ਜਾਓ, ਹਿੱਸਾ ਤੜਾ ਕੇ ਬੈਠ ਜਾਓ ਟਰੈਕਟਰ ਦਾ, ਉਹ ਮਾੜਾ ਆ। ਘੋੜੀ ਲਈ ਦੁੱਧ ਪੀਣੋਗੇ ਤਲੇ ਤੇ ਚੱਕਣੀ ਪਈ, ਉਹ ਕੰਮ ਕਰਾ ਕੇ ਬੈਠ ਜਾਂਦੇ ਕਈ ਆਪਣੇ ਜਿਮੀਦਾਰ।
ਜਿਹੜਾ ਇੱਥੋਂ ਦਾ ਨਾ ਗੁਰਸੇਵਕ, ਮੈਂ ਆਸਟ੍ਰੇਲੀਆ ਦਾ ਦੇਖ ਰਿਹਾ ਸੀ, ਆਪਾਂ ਪਿਛਲੀਆਂ ਡ੍ਰਿਫਟ ਗੇਮ ਤੇ ਇੱਕ ਫਾਰਮ ਹਾਊਸ ਵੀ ਗਏ ਸੀ, ਉਹ ਫਾਰਮ ਹਾਊਸ ਤੇ ਅਸੀਂ ਦੇਖਿਆ ਬਹੁਤ ਸਾਰੇ ਟਰੈਕਟਰ ਵੀ ਸੀ ਉਹਨਾਂ ਕੋਲ, ਸਾਧਨ ਵੀ ਬੜੇ ਸੀ, ਪਰ ਐਕਚੁਅਲੀ ਉਹ ਹਰ ਇੱਕ ਚੀਜ਼ ਨੂੰ ਆਪ ਮੇਨਟੇਨ ਕਰ ਰਿਹਾ ਸੀ। ਨਿਊਜ਼ੀਲੈਂਡਰ ਸੀ ਇੱਕ ਕਿਸਾਨ, ਆਪੇ ਮੇਨਟੇਨ ਕਰਦਾ ਸੀ, ਆਪੇ ਰਿਪੇਅਰ ਕਰਦਾ ਸੀ, ਤੇ ਹਰ ਇੱਕ ਚੀਜ਼ ਦੇ ਇੱਕ ਵੈਲਿਊਏਬਲ ਉਹਨੇ ਰੱਖਿਆ ਹੋਇਆ ਸੀ, ਇਸ ਟਰੈਕਟਰ ਨਾਲ ਇਹ ਹੁੰਦਾ, ਇਹਦੇ ਨਾਲ ਟਰਾਲੀ ਪਾਈ ਜਾਂਦੀ ਹੈ, ਇਹਦੇ ਨਾਲ ਉਹਨੇ ਸਾਨੂੰ ਸਾਰਾ ਸਮਝਾਇਆ, ਮੈਂ ਤੇ ਮਿੰਟੂ ਭਾਜੀ ਸੀ, ਤੇ ਉਹਨੇ ਸਾਰਾ ਕੁਝ ਦੱਸਿਆ ਸਾਨੂੰ। ਤੇ ਵਾਕਈ ਇੱਥੇ ਜਿਹੜੀ ਲੋੜ ਸੀ, ਹੁਣ 600 acres ਦਾ ਫਾਰਮ ਸੀ ਤੇ ਉੱਥੇ ਉਹ ਲੋੜ ਵੀ ਸੀ, ਇਹਦੇ ਨਾਲ ਇਰੀਗੇਸ਼ਨ ਕਰਨੀ, ਇਹਦੇ ਨਾਲ ਇਹ ਕਰਨਾ, ਤੇ ਜਿੱਥੇ ਅਸੀਂ ਪੰਜਾਬ ਦੀ ਗੱਲ ਕਰਦੇ, ਪੰਜਾਬ ਚ ਤੇ ਕਿੱਲਾ ਦੋ ਕਿੱਲੇ ਪਿੱਛੇ ਜਦੋਂ ਅਸੀਂ ਟਰੈਕਟਰ ਲੈ ਲੈਂਦੇ ਹਾਂ ਤੇ ਉਹ ਤਾਂ ਸੁਭਾਵਕ ਹੀ ਸਾਨੂੰ ਘਾਟੇ ਵਾਲਾ ਸੌਦਾ ਹੀ ਪੈਣਾ। ਜੀ
ਜੀ ਬਿਲਕੁਲ, ਤੁਹਾਨੂੰ ਦੱਸਦਾ ਜੀ, ਜਦੋਂ ਪੰਜਾਬ ਸੀਗੇ ਤੇ ਉਦੋਂ ਫਾਰਮ ਟਰੈਕ ਦਾ ਬੜਾ ਰੁਝਾਨ ਸੀਗਾ, ਤਾਂ ਸਾਡੇ ਪਿੰਡ ਦੇ ਬੰਦਾ ਇੱਕ ਅਮੈਰੀਕਾ ਤੋਂ ਗਿਆ ਹੋਇਆ ਸੀਗਾ ਪੰਜਾਬ, ਤਾਂ ਸਾਡੇ ਗੁਆਂਢ ਦੇ ਵਿੱਚ ਜੋ ਫਾਰਮ 60 ਲੈ ਕੇ ਆਏ, ਉਹ 60 horsepower, ਉਹ ਕਹਿੰਦਾ ਵੀ ਤੁਹਾਡੀ ਜ਼ਮੀਨ ਘੱਟ ਆ, ਤੁਹਾਨੂੰ ਤਾਂ 45 ਬਹੁਤ ਸੀਗਾ। ਤਾਂ ਉਹ ਗੱਲ ਉਦੋਂ ਸਮਝ ਨੀ ਪਈ, ਉਹਦੀ ਗੱਲ ਕਹੀ ਉਹ ਕਿ 45 ਕਿਉਂ ਸੀਗਾ, ਐਵੇਂ ਮਰੀ ਜਾਂਦਾ ਯਾਰ, ਜਿਹੜੀ ਫਾਰਮ 60 ਦੀ ਟੋਹਰ ਆ, ਫਾਰਮ ਦੀ ਹੋਈ ਹੈ ਨਾ, 60 ਦੀ ਹੋਈ ਆ, 45 ਚੰਗਾ ਲੱਗਣਾ ਸੀਗਾ। ਤੇ ਉਹ ਮੁੰਡੇ ਨੂੰ ਅਸੀਂ ਹੌਸਲਾ ਦਿੱਤਾ, ਮੈਂ ਕਿਹਾ ਮਰੀ ਜਾਂਦੇ ਕੋਈ ਚੱਕਰ ਨੀ, ਬਹੁਤ ਸੋਹਣਾ ਬਹੁਤ ਸੋਹਣਾ। ਪਰ ਬਾਅਦ ਦੇ ਵਿੱਚ ਜਦੋਂ ਬਜਟ ਦੀ ਗੱਲ ਆਉਂਦੀ, ਪਤਾ ਲੱਗਦਾ ਕਿ ਉਹ ਤੇਲ ਕਿੰਨਾ ਘੱਟ ਪੀਂਦਾ, ਕਿੰਨਾ ਤੁਸੀਂ ਬਚਾਉਣਾ ਆ। ਤੇ ਏਦਾਂ ਇੱਥੇ ਮੈਂ ਕਿੱਤਾ 'ਚ ਕੰਮ ਕੀਤਾ 2009-10 ਦੇ ਵਿੱਚ, ਥੋੜਾ ਚਿਰ ਕਿੱਤਾ 'ਚ ਕੀਤਾ, ਯਾਨੀ ਨੇੜਤਾ ਬਣੀ ਟਰੈਕਟਰਾਂ ਨਾਲ, ਖੇਤਾਂ ਨਾਲ, ਇੱਥੇ ਜਾਂਦਾ ਪਤਾ ਲੱਗਾ। ਸੋ ਉਹਨਾਂ ਨੂੰ ਸਾਰਾ ਪਤਾ ਹੈ ਕਿਹੜੇ ਹੋਰਸ ਪਾਵਰ ਦਾ ਟਰੈਕਟਰ, ਕਿਹੜੀ ਮਸ਼ੀਨਰੀ ਨੂੰ ਲਾਉਣਾ, ਯਾਨੀ ਕਿੰਨਾ ਤੇਲ ਪੀਣਾ, ਕਿਹੜੀ ਚੀਜ਼ ਬੀਜਾ ਬਿਜਾਈ ਕਰਨੀ ਆ, ਉਹ ਪ੍ਰੋਪਰ ਬਜਟ ਦੇ ਹਿਸਾਬ ਨਾਲ ਚੱਲਦੇ ਆ ਇੱਥੇ ਦੇ ਜ਼ਿਮੀਦਾਰ। ਪ੍ਰੋਪਰ ਬਜਟ ਬਣੇ ਹੋਏ ਆ, ਪ੍ਰੋਪਰ ਖਰਚੇ ਪਤਾ ਆ, ਕਿੰਨਾ ਤੇਲ ਲੱਗਣਾ ਸੀਜ਼ਨ ਦਾ ਸਾਰਾ ਪਤਾ, ਆਪਣਾ ਹਿਸਾਬ ਤਾਂ ਵੀ ਹੈ ਨੀ ਜੀ।
ਇਹ ਤਾਂ ਹੈ ਹੀ ਆ ਜੀ, ਇੱਥੇ ਤਾਂ ਪਾਣੀ ਵੀ ਜਿਹੜਾ ਵੀ ਮੈਨੂੰ ਤੋਲ ਕੇ ਮਿਲਦਾ, ਤੇ ਉਹਦੇ ਨਾਲ ਖੇਤੀਬਾੜੀ ਕਰਦੇ ਆ, ਜਿਹੜੇ ਫਾਰਮ ਹਾਊਸ ਦੀ ਮੈਂ ਗੱਲ ਕਰ ਰਿਹਾ ਸੀ, ਉਹਨਾਂ ਦਾ ਆਪਣਾ ਪੌਂਡ ਬਣਿਆ ਹੋਇਆ ਸੀ, ਔਰ ਉਹਦੇ ਚ ਕਿੰਨੇ ਲੀਟਰ ਪਾਣੀ ਲੱਗਣਾ, ਕਿੰਨੇ ਗੈਲਨ ਪਾਣੀ ਲੱਗਣਾ, ਉਹ ਸਾਰਾ ਕੁਛ ਉਹਨਾਂ ਨੇ ਪਹਿਲਾਂ ਹੀ ਹਿਸਾਬ ਕਿਤਾਬ ਲਗਾ ਕੇ, ਉਹ ਸਿਸਟਮ ਇਰੀਗੇਸ਼ਨ ਦਾ ਸਿਸਟਮ ਹੀ ਵੱਖਰਾ ਬਣਿਆ ਹੋਇਆ, ਤੇ ਸਾਡੇ ਤੇ ਪਾਣੀ ਦਾ ਨੱਕਾ ਖੋਲ ਦਿੰਦੇ ਆ, ਮੁੜ ਕੇ ਕਿਹੜੀ ਪੈਲੀ ਚੋਂ ਕਿਹੜੀ ਪੈਲੀ ਚ ਜਾਂਦਾ ਰਹਿੰਦਾ, ਇਹ ਕਿਸੇ ਨੂੰ ਕੋਈ ਚੇਤਾ ਨਹੀਂ ਰਹਿੰਦਾ। ਤੇ ਇਹ ਪਰਮਾਤਮਾ ਦੀਆਂ ਨਿਆਮਤਾਂ ਨੇ ਮਿਲੀਆਂ ਹੋਈਆਂ, ਤੇ ਉਹਨਾਂ ਨਿਆਮਤਾਂ ਨੂੰ ਤੇ ਅਸੀਂ ਬਹੁਤ ਬਰਬਾਦ ਕੀਤਾ ਪੰਜਾਬ ਚ, ਤੇ ਹੁਣ ਜਿਹੜਾ ਪੈਸੇ ਦੀ ਬਰਬਾਦੀ ਜਿਹੜੀ ਆ, ਉਹ ਜ਼ਰੂਰ ਅਸੀਂ ਆਪਣੇ ਇਹ ਟਰੈਕਟਰਾਂ ਦੇ ਜਾਂ ਹੋਰ ਸਿਸਟਮ ਜਿਹੜੇ ਮਾਡਰਨ ਸਿਸਟਮ ਆ ਉਹਦੇ ਵਿੱਚ ਕਾਫੀ ਕਰ ਰਹੇ ਆ। ਜੇ ਇਹ ਸਾਰਾ ਕੁਛ ਰਲ ਕੇ ਅਸੀਂ ਇੱਕ ਦੂਸਰੇ ਨਾਲ ਕਰ ਸਕਦੇ ਹੁੰਦੇ, ਤਾਂ ਇਹ ਸਾਡੇ ਲਈ ਬਹੁਤ ਵਧੀਆ ਅੱਗੇ ਵਧਣ ਦਾ, ਕਿਸਾਨਾਂ ਦੇ ਅੱਗੇ ਵਧਣ ਦਾ ਸਿਸਟਮ ਬਣ ਸਕਦਾ ਸੀ। ਜੀ
ਬਿਲਕੁਲ, ਪਰ ਏਦਾਂ ਜ਼ਰੂਰ ਹੈ ਜੀ, ਇੱਕ ਰਿਪੋਰਟ ਆ ਆਪਣੇ ਗੂਗਲ ਦੇ ਉੱਤੇ ਜੇ ਸਰਚ ਮਾਰੋ ਤਾਂ ਰਿਪੋਰਟ ਸਾਹਮਣੇ ਆਉਂਦੀ ਆ ਐਗਰੀਕਲਚਰ ਡਿਪਾਰਟਮੈਂਟ ਦੀ, ਕਿ ਆਪਣੇ ਇੰਡੀਆ ਦੇ ਵਿੱਚ ਰੁਝਾਨ ਬਹੁਤ ਵਧੀਆ ਸੀਗਾ 1947 ਤੋਂ ਬਾਅਦ ਟਰੈਕਟਰ ਦੀ ਖਰੀਦ ਦਾ, ਤੇ ਸਾਰੀ ਦੁਨੀਆਂ ਦੀਆਂ ਕੰਪਨੀਆਂ ਦੀ ਦੌੜ ਸੀਗੀ ਇੰਡੀਆ ਵੱਲ ਨੂੰ ਆਉਣ ਦੀ, ਕਿਉਂਕਿ ਸਾਰਿਆਂ ਨਾਲੋਂ ਵੱਧ ਮੈਨੂਫੈਕਚਰਿੰਗ ਤੇ ਖਰੀਦ ਭਾਰਤ ਦੇ ਵਿੱਚ ਹੋ ਰਹੀ ਸੀ ਟਰੈਕਟਰਾਂ ਦੀ। ਪਰ ਪਿਛਲੇ ਦਹਾਕੇ ਤੋਂ ਕਹਿੰਦੇ ਜੇ ਲਾਇਆ ਜਾਵੇ ਤੇ 29% ਖਰੀਦ ਘਟੀ ਆ ਟਰੈਕਟਰ, ਨਵੇਂ ਟਰੈਕਟਰਾਂ ਦੀ। ਲੋਕਾਂ ਦਾ ਰੁਝਾਨ ਯਾਨੀ ਕਿ ਪੁਰਾਣੇ ਟਰੈਕਟਰ ਲੈ ਕੇ ਉਹਨਾਂ ਨੂੰ ਦੁਬਾਰਾ ਬਿਲਡ ਕਰਦੇ ਆ, ਤੇ ਉੱਤਰ ਨੂੰ ਹੋਈ ਹੈ, ਯਾਨੀ ਕਿ ਵਧੀਆ ਕਹਿ ਸਕਦੇ ਹਾਂ ਆਪਾਂ ਕਿ ਜੇਕਰ ਕੋਈ ਟਰੈਕਟਰ ਦਾ ਕੰਮ ਉਹ ਉਨਾ ਦਿੰਦਾ ਰਹਿਣਾ, ਜੇ ਪੁਰਾਣਾ ਵੀ ਟਰੈਕਟਰ ਆ ਉਹਦਾ ਇੰਜਣ ਤੁਸੀਂ ਵਧੀਆ ਸੈੱਟ ਰੱਖਿਆ ਹੋਇਆ ਸਹੀ ਆ, ਉਹ ਕੰਮ ਦਿੰਦਾ ਰਹਿਣਾ। 29% ਕਮੀ ਆਈ ਆ, ਤੇ ਥੋੜੀ ਚਲੋ ਇੰਨੀ ਕੁ ਸਾਂਝੀ ਕਰਦੇ ਜਾਂਦੇ ਹਾਂ ਜਾਣਕਾਰੀ ਕਿ ਪੰਜਾਬ ਦੇ ਵਿੱਚ ਸਵਰਾਜ ਟਰੈਕਟਰ ਮਸ਼ਹੂਰ ਆ, ਤੇ ਉਹਦੀ ਮੈਨੂਫੈਕਚਰਿੰਗ ਵੀ ਪੰਜਾਬ ਦੇ ਵਿੱਚ ਹੀ ਹੁੰਦੀ ਆ ਮੋਹਾਲੀ, ਤੇ ਹੁਸ਼ਿਆਰਪੁਰ ਦੇ ਵਿੱਚ ਸੋਨਾਲੀਕਾ ਟਰੈਕਟਰ, ਹਾਂਜੀ ਤੇ ਸੋਨਾਲੀਕਾ ਦੀ ਹੁਸ਼ਿਆਰਪੁਰ ਦੇ ਵਿੱਚ ਲੱਗਿਆ ਹੋਇਆ ਪਲਾਂਟ ਪਰ ਕਾਰਨ ਨਹੀਂ ਸਮਝ ਆਇਆ ਕਿ ਸੋਨਾਲੀਕਾ ਫੇਮਸ ਕਿਉਂ ਨਹੀਂ ਹੋਇਆ ਕਿ ਪੰਜਾਬ ਦੇ ਵਿੱਚ ਹੀ ਪਲਾਂਟ ਲੱਗਾ ਹੈ ਤੇ ਮੈਨੂੰ ਲੱਗਦਾ ਕਿ ਸਪੇਅਰ ਪਾਰਟ ਜਾਂ ਹੋਰ ਚੀਜ਼ਾਂ ਵੀ ਸਾਨੂੰ ਈਜ਼ੀਲੀ ਮਿਲ ਸਕਦੀਆਂ ਤਾਂ ਪਰ ਪੰਜਾਬ ਦੇ ਵਿੱਚ ਐਡਾ ਫੇਮਸ ਨਹੀਂ ਹੋਇਆ ਸੋਨਾਲੀਕਾ ਟਰੈਕਟਰ
ਗੱਲ ਉੱਥੇ ਆ ਜਾਣੀ ਹੈ ਨਾ ਜਿਹੜੇ ਟਰੈਕਟਰ ਹੁਣ ਬਾਹਰੋਂ ਆ ਰਹੇ ਆ ਬਾਹਰ ਦੀਆਂ ਕੰਪਨੀਆਂ ਦੇ ਟਰੈਕਟਰ ਆ ਸਾਡਾ ਇੱਕ ਸ਼ੌਕ ਵੀ ਰਿਹਾ ਸ਼ੁਰੂ ਤੋਂ ਹੁਣ ਤੁਸੀਂ ਘੜੀਆਂ ਜਾਂ ਸਾਡੇ ਕੱਪੜੇ ਕੱਪੜਿਆਂ ਦੇ ਬ੍ਰਾਂਡ ਅਸੀਂ ਬ੍ਰਾਂਡਡ ਚੀਜ਼ਾਂ ਨੂੰ ਜ਼ਿਆਦਾ ਪਸੰਦ ਕਰਦੇ ਹਾਂ ਜਿਹੜੀ ਨਿੱਜੀ ਮੈਨੂਫੈਕਚਰਿੰਗ ਹੁੰਦੀ ਆ ਸਾਡੇ ਪੰਜਾਬ ਵਿੱਚ ਉਹਨਾਂ ਵੱਲ ਸਾਨੂੰ ਪਤਾ ਨੀ ਕਿਉਂ ਨੀ ਸਾਡੇ ਪੰਜਾਬੀਆਂ ਦੀ ਖਿੱਚ ਬਣਦੀ ਕਿ ਜੇ ਅਸੀਂ ਪੰਜਾਬ ਵਿੱਚ ਉਹ ਚੀਜ਼ ਖਰੀਦਾਂਗੇ ਪੰਜਾਬ ਦੀ ਬਣੀ ਖਰੀਦਾਂਗੇ ਉਹਦੇ ਟੈਕਸਿਸ ਉਹਦਾ ਲਾਭ ਉਹ ਪੰਜਾਬ ਨੂੰ ਹੋਏਗਾ ਤੇ ਜਿਹੜਾ ਬਾਹਰ ਦੀ ਬਹੁਤੀ ਚੀਜ਼ ਅਸੀਂ ਖਰੀਦਣ ਤੇ ਸਾਡਾ ਧਿਆਨ ਜਾਂਦਾ ਉਹਦਾ ਲਾਭ ਵੀ ਬਾਹਰ ਚੱਲ ਜਾਂਦਾ ਫਿਰ ਉਹਦੇ ਜਿਹੜੇ ਪੁਰਜੇ ਆ ਬਾਅਦ ਵਿੱਚ ਉਹ ਅਸੀਂ ਲੱਭਦੇ ਫਿਰਦੇ ਹਾਂ ਉਹਦੀ ਇੰਡਸਟਰੀ ਦੇ ਉਹ ਸੰਪਰਕ ਕਰਨਾ ਪੈਂਦਾ ਜਾਂ ਆਨਲਾਈਨ ਮੰਗਾਉਣੀਆਂ ਪੈਂਦੀਆਂ ਚੀਜ਼ਾਂ ਜਾਂ ਇਵੇਂ ਕਰਕੇ ਹੁੰਦਾ ਗੁਰਸੇਵਕ ਹੈ ਤਾਂ ਘਾਟੇ ਵਾਲਾ ਸੌਦਾ ਤੇ ਆਪਾਂ ਆਪਣੇ ਸਰੋਤਿਆਂ ਨੂੰ ਵੀ ਇਹ ਬੇਨਤੀ ਕਰਦੇ ਹਾਂ ਕਿ ਜ਼ਰੂਰ ਸਾਡੇ ਨਾਲ ਸਾਂਝ ਬਣਾਉਣ ਜਿਹੜੇ ਜਿਹੜੇ ਵੀ ਬਹੁਤੇ ਸਾਰੇ ਜਿਹੜੇ ਆਸਟ੍ਰੇਲੀਆ ਵਗੈਰਾ ਚ ਜਾਂ ਹੋਰ ਦੇਸ਼ਾਂ ਚ ਪਹਿਲਾਂ ਆਉਂਦੇ ਆ ਖੇਤੀਬਾੜੀ ਨਾਲ ਉਹਨਾਂ ਦਾ ਸੰਬੰਧ ਬਣਿਆ ਹੁੰਦਾ ਤੇ ਪਿੱਛੋਂ ਪੰਜਾਬ ਦੇ ਵਿੱਚ ਵੀ ਹੁੰਦਾ ਤੇ ਜ਼ਰੂਰ ਆਪਣੇ ਮੈਸੇਜ ਜ਼ਰੂਰ ਸਾਡੇ ਤੱਕ ਸਾਂਝੇ ਕਰਨ ਜੀ
ਜੀ ਤਾਂ ਬਿਲਕੁਲ ਜਿਹੜੀ ਆ ਗੱਲ ਕਰਦੇ ਆ ਆਪਾਂ ਇਸ ਪੱਖ ਤੋਂ ਹੀ ਮੈਂ ਆਸਟ੍ਰੇਲੀਆ ਚ ਦੇਖਿਆ ਕਿ ਜੇ ਆਸਟ੍ਰੇਲੀਅਨ ਜਿਹੜੇ ਹੁੰਦੇ ਆ ਨਾ ਆਸਟ੍ਰੇਲੀਅਨ ਲੋਕ ਉਹਨਾਂ ਚ ਹੋਲਡਨ ਗੱਡੀਆਂ ਜਿਹੜੀ ਹੋਲਡਨ ਬ੍ਰਾਂਡ ਲੈਣ ਦਾ ਬਹੁਤ ਰੁਝਾਨ ਆ ਹੋਰ ਵੀ ਲੈਂਦੇ ਆ ਪਰ ਜਿਹੜੇ ਆਸਟ੍ਰੇਲੀਅਨ ਖਾਸ ਤੌਰ ਤੇ ਮੂਲ ਨਿਵਾਸੀ ਉਹ ਉਹਨਾਂ ਨੂੰ ਹੁੰਦਾ ਹੋਲਡਨ ਕਿਉਂਕਿ ਇੱਥੇ ਦੀ ਕੰਪਨੀ ਆ ਆਸਟ੍ਰੇਲੀਆ ਦੀ ਕੰਪਨੀ ਆ ਤੇ ਉਹਨਾਂ ਨੂੰ ਤਾਂ ਇੱਕ ਤਾਂ ਆਪਣੇ ਬ੍ਰਾਂਡ ਨੂੰ ਪ੍ਰਮੋਟ ਕਰਨਾ
ਜੀ
ਆਪਣੇ ਬ੍ਰਾਂਡ ਨੂੰ ਚੱਲਣਾ ਤੇ ਪਰ ਜੇ ਦੇਖਿਆ ਜਾਵੇ ਦੂਰ ਤੋਂ ਦੇਖਿਆ ਜਾਵੇ ਤਾਂ ਇਹਨਾਂ ਨੂੰ ਪਾਰਟ ਸਸਤਾ ਵੀ ਮਿਲ ਜਾਂਦਾ ਬਾਅਦ ਦੇ ਵਿੱਚ ਤੇ ਉਹ ਬੱਚਤ ਵੀ ਹੋ ਜਾਂਦੀ ਆਪਣੇ ਨਾਲ ਜੀ ਕਿਰਪਾਲ ਚੀਮਾ ਜੀ ਨਿਊਯਾਰਕ ਤੋਂ ਜੁੜੇ ਆ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਬਹੁਤ ਬਹੁਤ ਧੰਨਵਾਦ ਕਿਰਪਾਲ ਚੀਮਾ ਜੀ ਦਾ ਪ੍ਰੋਗਰਾਮ ਚ ਸਾਂਝ ਬਣਾਉਣ ਲਈ ਜੀ ਤੇ ਹੁਣ ਦਲਜੀਤ ਸਿੰਘ ਜੀ ਆਪਾਂ ਜੇ ਯਾਦ ਤੋਂ ਹੋਵੇ ਕਿ ਗੀਤ ਸੁਣ ਲੈਂਦੇ ਹਾਂ ਤੇ ਗੀਤ ਦੇ ਵਿੱਚ ਆਪਣੇ ਦੂਜੇ ਗੈਸਟ ਹਾਂਜੀ ਤੇ ਆਪਾਂ ਚਲੋ ਟਰੈਕਟਰਾਂ ਦੀ ਗੱਲ ਚੱਲ ਰਹੀ ਹੈ ਤੇ ਟਰੈਕਟਰਾਂ ਵਾਲਾ ਹੀ ਗੀਤ ਸੁਣਦੇ ਹਾਂ ਇੱਕ ਸੋ ਦੋਸਤੋ ਤੁਸੀਂ ਇਸੇ ਤਰ੍ਹਾਂ ਬਣੇ ਰਹੋ ਤੇ ਹਾਂਜੀ ਤੇ ਆਪਾਂ ਮਿਲਦੇ ਹਾਂ ਇਸ ਗੀਤ ਤੋਂ ਬਾਅਦ
ਹਰ ਪ੍ਰੋਗਰਾਮ ਦੀ ਜਾਣਕਾਰੀ ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਪੈਗੀ ਪਿੰਡ ਨਾਜਰਾ ਟਰਾਲੀ ਉੱਤੇ ਵੇਖ ਚੜਕੇ ਟਾਈਮ ਰਹਿ ਗਿਆ ਏ ਥੋੜਾ ਤੰਗਾ ਪੈਣ ਤੇ ਲੱਗੇ ਖੜੇ ਨੇ ਨਾ Empire.
ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ। ਦਲਜੀਤ ਸਿੰਘ ਜੀ ਭਾਜੀ ਦੇਖ ਲਓ, ਸਰਬਜੀਤ ਭਾਈ ਨੇ ਟੋਜਨ ਪਵਾ ਦਿੱਤੇ ਟਰੈਕਟਰਾਂ ਤੇ।
ਕੀ ਕੀ ਬਾਤ ਹੈ ਜੀ, ਉਹਨਾਂ ਨਾਲ ਗੱਲ ਕਰੋ
ਜੀ। ਤੇ ਆਪਣੇ ਨਾਲ ਜੀ ਕਾਲਰ ਜੁੜੇ ਹੋਏ ਆ ਸਰਪ੍ਰੀਤ ਸਿੰਘ ਜੀ ਗੋਲਡ ਕੋਸਟ ਤੋਂ। ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ ਜੀ?
ਭਾਈ ਸਤਿ ਸ੍ਰੀ ਅਕਾਲ ਭਾਈ, ਬਹੁਤ ਵਧੀਆ ਜੀ। ਭਾਈ ਮੈਂ ਤੁਹਾਡਾ ਆਪਣਾ ਪ੍ਰੋਗਰਾਮ ਸੁਣਦਾ ਹੁੰਦਾ, ਮਤਲਬ ਕਿ ਨਾ ਮੈਂ ਕੰਮ ਦੇ ਤੁਰਿਆ ਜਾਂਦਾ ਹੁੰਦਾ ਤੇ ਮਤਲਬ ਸੁਣਦਾ ਜੋ ਵੀ ਤੁਸੀਂ ਹਰ ਰੋਜ਼ ਜਿਵੇਂ ਗੱਲਬਾਤ ਚੱਲਦੀ। ਜਿਵੇਂ ਤੁਸੀਂ ਅੱਜ ਨਾ ਗੱਲ ਕਰਦੇ ਪਏ ਸੀ ਟਰੈਕਟਰਾਂ ਤੇ, ਜਿਵੇਂ ਅੱਜ ਹੁਣ ਪ੍ਰੈਜੈਂਟ ਟਾਈਮ ਚੱਲੀ ਜਾਂਦੀ ਪਈ ਹੈ ਭਾਜੀ, ਜਿਵੇਂ ਹੁਣ ਆਪਣੇ ਇੱਕ ਗੱਲ ਕੀਤੀ ਕਿ ਟਰੈਕਟਰਾਂ ਦੀ ਪਾਵਰ ਦਾ ਮਤਲਬ ਕਿ 45 ਤੇ 60 ਦੀ ਪਾਵਰ ਦਾ, ਕਿਉਂਕਿ ਬੇਸਿਕਲੀ ਘਰ ਦੇ ਵਿੱਚ ਜ਼ਿਮੀਂਦਾਰ ਪਰਿਵਾਰ ਚੋਂ ਅਸੀਂ ਵੀ ਹੈ, ਪਰ ਮੈਂ ਕਦੀ ਚਲਾਇਆ ਨੀ। ਮੈਂ ਤੁਹਾਨੂੰ ਸਿੱਧੀ ਜੀ ਗੱਲ ਦੱਸਦਾ, ਮਤਲਬ ਮੈਨੂੰ ਨੀ ਇਹ ਚੀਜ਼ ਬਾਰੇ ਪਤਾ ਹੀ ਨੀ ਕਦੀ। ਤੇ ਉਸ ਚੱਕਰ ਦੇ ਵਿੱਚ ਭਾਜੀ ਮੈਂ ਨਾ ਇੱਥੇ ਜਦੋਂ ਆਇਆ ਆਪਣਾ ਆਸਟ੍ਰੇਲੀਆ ਆਇਆ, ਤੇ ਆਸਟ੍ਰੇਲੀਆ ਆ ਕੇ ਨਾ ਮੈਂ ਆਪਣੇ ਇੱਥੇ ਮਾਊਂਟ ਟੈਮਰਿਨ ਪੈਂਦੀ ਆ, ਉੱਥੇ ਮੈਂ ਕੰਮ ਕਰਨ ਲੱਗ ਪਿਆ ਭਾਜੀ। ਫਾਰਮਿੰਗ ਸੀ, ਕਿਵੀ ਫਾਰਮ ਦੇ ਵਿੱਚ ਭਾਜੀ ਕੰਮ ਕੀਤਾ, ਤੇ ਨਾ ਉਹਦੇ ਵਿੱਚ ਕੰਮ ਕਰਦਾ ਪਿਆ, ਤੇ ਕੰਮ ਕਰਦੇ ਕਰਦੇ ਨਾ ਇੱਕ ਜਿਵੇਂ ਤੁਸੀਂ 45 ਤੇ 60 ਦੀ ਗੱਲ ਕੀਤੀ ਉਸ ਰਿਲੇਟਡ, ਉਵੇਂ ਭਾਜੀ ਨਾ ਉੱਥੇ ਟਰੈਕਟਰ ਖੜੇ ਹੋਇਆ ਸੀਗਾ, ਉਹ ਵੱਡਾ ਸੀ, ਉਹਨੂੰ ਕੋਬੋਲਟ ਕਹਿ ਦਿੰਦੇ, ਮਤਲਬ ਜਿਹੜੇ ਫਾਰਮ ਦੇ ਵਿੱਚ ਕੰਮ ਕਰਦਾ ਨਾ ਕੋਬੋਲਟ ਵਗੈਰਾ ਦਾ ਪਤਾ ਉਹ ਟਰੈਕਟਰ ਦਾ। ਉਹ ਨਾ ਇੱਕ ਵੱਡਾ ਸੀਗਾ ਬਹੁਤ ਵੇਖਣ ਦੇ ਵਿੱਚ, ਮੁਲਚਿੰਗ ਵਗੈਰਾ ਜਿਹਦੇ ਨਾਲ ਕਰਦੇ ਹੁੰਦੇ ਆ, ਤੇ ਦੂਸਰਿਆਂ ਖੜਿਆ ਹੋਇਆ, ਤੇ ਉਹਦੇ ਮੈਂ ਪੁੱਛਿਆ, ਮੈਂ ਕਿਹਾ ਭਾਜੀ ਤੁਸੀਂ ਛੋਟਾ ਕਿਉਂ ਚਲਾਉਂਦੇ ਰਹਿੰਦੇ ਹੋ, ਜਾਂ ਮਤਲਬ ਜੀ ਛੋਟੇ ਦੇ ਪਿੱਛੇ ਸਪਰੇ ਪਾ ਕੇ ਮਤਲਬ ਕਿ ਕਰ ਦਿੰਦੇ ਹੋ ਜਾਂ ਕੁਛ ਵੀ ਹੈ। ਉਹ ਕਹਿੰਦਾ ਭਾਜੀ ਕਹਿੰਦੇ ਤੈਨੂੰ ਕੋਈ ਨਾ ਤੂੰ ਛੱਡ ਪਰਾ, ਇੰਨੀ ਟੈਨਸ਼ਨ ਲੈ, ਤੂੰ ਕੰਮ ਕਰਦਾ ਰਹਿ। ਮੈਂ ਕਿਹਾ ਨਹੀਂ ਭਾਜੀ ਦੱਸੋ। ਭਾਜੀ ਕਹਿੰਦੇ ਵੇਖ ਜਿਵੇਂ ਤੁਸੀਂ ਕਿਹਾ ਤੇਲ ਦਾ ਘਰ, ਭਾਜੀ ਕਹਿੰਦੇ ਇੱਥੇ ਕੰਮ ਕਰਦੇ ਪਏ ਆਪਣਾ ਇੱਕ, ਹੁਣ ਮੇਰਾ ਜੇ ਕੰਮ ਕਰਦਾ ਮੇਰਾ ਇੱਕ ਬਜਟ ਆ, ਠੀਕ ਹੈ, ਉਹ ਬਜਟ ਦੇ ਹਿਸਾਬ ਨਾਲ ਮੈਂ ਆਪਦਾ ਕੰਮ ਕਰਦਾ ਪਿਆ, ਮੈਂ ਸਾਰੀ ਲਾਗਤ ਆਪਦੀ ਕੱਢਣੀ ਆ, ਮੇਰੀ ਲੇਬਰ ਕਿੰਨੀ ਪਈ, ਮੇਰਾ ਆਪਣਾ ਕੋਈ ਵੀ ਜੇ ਮਸ਼ੀਨਰੀ ਦਾ ਕੋਈ ਵੀ ਕੁਛ ਵੀ ਖਰਾਬ ਹੋ ਗਿਆ ਜਾਂ ਕੁਛ ਵੀ ਹੈ, ਠੀਕ ਹੈ, ਉਹ ਚੀਜ਼ ਨਾਲ ਇੱਥੇ ਕਰਦੇ। ਪਰ ਆਪਣੇ ਭਾਜੀ ਪੰਜਾਬ ਦੇ ਵਿੱਚ ਹੈਗੀ ਹੈ ਕਿਸਾਨੀ, ਮਤਲਬ ਚੱਲਦੀ ਆ ਆਪਣੇ ਭਾਜੀ ਕਿਸਾਨੀ ਦੇ ਵਿੱਚ ਸ਼ੋਅ ਆਫ ਬਹੁਤ ਜ਼ਿਆਦਾ ਹੈ। ਮੈਂ ਇੱਕ ਚੀਜ਼ ਦੇਖੀ ਹੈ, ਹੁਣ ਤੁਸੀਂ ਹੋ ਜਿਵੇਂ ਸਪੋਜ਼ ਕਰੋ 9 ਕਿੱਲੇ ਆ, ਜਿਵੇਂ ਮੈਂ ਇੱਕ ਕਹਾਵਤ ਇੱਕ ਐਗਜ਼ਾਮਪਲ ਦੇ ਰਿਹਾ, 9 ਕਿੱਲੇ ਆ, 9 ਕਿੱਲੇ ਦੇ ਵਿੱਚ ਭਾਜੀ ਇੱਕ ਆਮ ਦੇ ਟਰੈਕਟਰ ਰੱਖ ਕੇ ਵੀ ਆਪਾਂ, ਤੇ ਜਿਹਦੇ ਨਾਲ ਆਪਣੇ ਸਾਰੇ ਘਰ ਦੇ ਖਰਚੇ ਜਾਂ ਕੁਛ ਵੀ ਆ ਮਤਲਬ ਸਹੀ ਤਰ੍ਹਾਂ ਚੱਲੇ, ਆਪਣੇ ਅੱਜ ਦੇ ਟਾਈਮ ਦੇ ਵਿੱਚ ਇਹ ਚੀਜ਼ ਸੋਚ ਬਣ ਗਈ ਹੋਈ ਹੈ, ਜੇ ਉਹਦੇ ਕੋਲ ਜੌਨ ਡੀਅਰ ਆ ਤੇ ਮੈਂ ਉਸ ਤੋਂ ਵੱਡਾ ਟਰੈਕਟਰ ਲੈ ਕੇ ਆਵਾਂ, ਠੀਕ ਹੈ ਭਾਜੀ, ਉਹ ਚੀਜ਼ ਦੇ ਵਿੱਚ ਉਹ ਟਰੈਕਟਰ ਲੈ ਕੇ ਆਉਂਦੇ ਆ, ਪਰ ਭਾਜੀ ਲਿਆਉਣਾ ਸੌਖਾ ਲਾਉਣਾ ਔਖਾ, ਠੀਕ ਹੈ, ਉਹ ਚੀਜ਼ ਨੂੰ ਆਪਣੇ ਪੰਜਾਬ ਚ ਬੈਲੈਂਸ ਨਹੀਂ ਕਰਦੇ। ਆਪਣੇ ਜਿਹੜੇ ਪੰਜਾਬ ਦੇ ਵਿੱਚ ਹੁਣ ਬਹੁਤ ਲੋਕਾਂ ਨੇ ਕਈ ਹੁਣ ਵੱਖਰੀ ਕਰਨੀ, ਫੁੱਲਾਂ ਦੀ ਖੇਤੀ ਕਰਨੀ ਸ਼ੁਰੂ ਕਰਤੀ ਜਾਂ ਸਬਜ਼ੀਆਂ ਬੀਜਣੀਆਂ ਕਰਤੀਆਂ, ਅੱਜ ਦੇ ਟਾਈਮ ਦੇ ਵਿੱਚ ਅੱਧੇ ਤੋਂ ਜ਼ਿਆਦਾ ਕਿਸਾਨ ਕਣਕ ਦੇ ਵਿੱਚ ਆਪਣਾ ਕਣਕ ਦੇ ਝੋਨੇ ਤੇ ਹਜੇ ਤੱਕ ਨਿਰਭਰ ਆ। ਇਹ ਚੀਜ਼ ਮੈਂ ਬਹੁਤ ਦੇਖਦਾ ਕਿ ਆਪਣੇ ਪੰਜਾਬ ਦੇ ਵਿੱਚ ਸਿਸਟਮ ਨਾਲ, ਵੇਖੋ ਸਿਸਟਮ ਹੈਗਾ, ਤਬਦੀਲੀ ਆਉਣ ਚ ਟਾਈਮ ਲੱਗਦਾ, ਪਰ ਟਾਈਮ ਜੇ ਲੱਗਦਾ ਪਰ ਲੋਕਾਂ ਦਾ ਮਾਇੰਡ ਸੈਟ ਵੀ ਤਾਂ ਚੇਂਜ ਹੋਣਾ ਚਾਹੀਦਾ। ਆਹ ਟੋਚਣ ਵਾਲੀ ਆਪਾਂ ਗੱਲ ਕਰ ਲੈਂਦੇ, ਟੋਚਣ ਵੇਖੋ ਬੰਦਾ ਕੋਈ ਲੈ ਕੇ ਆਉਂਦਾ ਟਰੈਕਟਰ, ਔਖਾ ਸੌਖਾ ਹੋ ਕੇ ਲੈ ਕੇ ਆਉਂਦਾ, ਅੱਜ ਦੇ ਉੱਠਦੇ ਆ ਟਰੈਕਟਰ ਦੇ ਵਿੱਚ ਟੋਚਣਾ ਪਾ ਲੈਂਦੇ, ਭਾਈ ਉਹ ਟੁੱਟੂਗਾ ਸਭ ਕੁਛ, ਉਹਦਾ ਖਰਚਾ ਕਿੱਥੋਂ ਦਊਗਾ ਬੰਦਾ, ਦੱਸੋ ਤੁਸੀਂ। ਇਹ ਚੀਜ਼ ਆ ਨਾ, ਇਹ ਚੀਜ਼ਾਂ ਦੇ ਆਪਣੇ ਪੰਜਾਬ ਵਿੱਚ ਥੋੜੀ ਜ਼ਿਆਦੀ। ਹਾਂਜੀ ਹਾਂਜੀ
ਹਾਂਜੀ, ਪਰ ਉਹ ਜਿੱਦਾਂ ਏਦਾਂ ਕਿ ਅਸੀਂ ਚਲੋ ਪੂਰੀ ਤੌਰ ਤੇ ਤਾਂ ਨਹੀਂ ਕਹਿੰਦੇ ਕਿ ਟੋਚਰਾਂ ਨੂੰ ਮਾੜਾ ਨੀ ਕਹਿੰਦੇ, ਜੇ ਐਸੇ ਗੇਮ ਲੈਂਦੇ ਆ ਜਿਹੜੇ ਬੰਦੇ ਪ੍ਰੋਫੈਸ਼ਨਲੀ ਕਰਨਾ ਚਾਹੁੰਦੇ ਆ, ਬਹੁਤ ਵਧੀਆ ਆ ਕਿ ਕੋਈ ਨਾ ਕੋਈ ਸਾਧਨ ਤਾਂ ਚਾਹੀਦਾ, ਜਿੱਦਾਂ ਕਿ ਅਸੀਂ ਰੈਫਰੈਂਸ ਵੀ ਦਿੱਤੀ ਸੀ ਕਿ ਇੱਥੇ ਵੀ ਕਾਰਾਂ ਦੀਆਂ ਰੇਸਾਂ ਹੁੰਦੀਆਂ, ਫਾਰਮੂਲਾ 1 ਹੁੰਦੀਆਂ, ਹਾਂਜੀ ਹੋਰ ਵੀ ਬਥੇਰੀਆਂ ਰੇਸਾਂ ਹੁੰਦੀਆਂ, ਹਾਂਜੀ
ਹਾਂਜੀ ਹਾਂਜੀ ਹਾਂਜੀ ਭਾਜੀ, ਪਰ ਇੱਕ ਚੀਜ਼ ਮੈਂ ਇਹ ਨੀ ਕਹਿ ਰਿਹਾ ਕਿ ਵੇਖੋ ਆਪਾਂ ਮੰਨਦੇ ਮਨੋਰੰਜਨ ਆ, ਮਨੋਰੰਜਨ ਤੇ ਭਾਜੀ, ਪਰ ਇੱਕ ਕਹਿੰਦਾ ਮਨੋਰੰਜਨ ਜੇ ਆਪਣਾ ਪਤਾ ਮੇਨ ਆਪਣਾ ਟਰੈਕਟਰ ਘਰ ਦੇ ਵਿੱਚ ਆ ਕਿ ਉਹ ਚੱਲੂਗਾ, ਆਪਣੇ 100 ਕੰਮ ਧੰਦੇ ਚੱਲਣੇ ਆ,
ਉਹ ਚੀਜ਼ ਵਾਸਤੇ ਆਪਾਂ ਉਹਨੂੰ ਉੱਥੇ ਵਾਰ ਨਹੀਂ ਨਾ ਸਕਦੇ। ਇਹ ਚੀਜ਼ ਮੈਂ ਕਹਿਣਾ ਚਾਹ ਰਿਹਾ, ਮੈਂ ਨੀ ਕਹਿੰਦਾ ਉਹ ਤਾਂ ਭਾਜੀ ਆਪਣਾ ਮਨੋਰੰਜਨ ਵਾਸਤੇ ਵਾਧੂ ਕੁਛ ਚੱਲਦਾ, ਠੀਕ ਹੈ, ਪਰ ਇਹ ਚੀਜ਼ ਆ ਅੱਜ ਨੂੰ ਸਮਝਣਾ ਚਾਹੀਦਾ ਕਿ ਜਿਵੇਂ ਸਪੋਜ਼ ਕਰੋ ਘਰ ਟਰੈਕਟਰ ਆ, ਟਰੈਕਟਰ ਆ, ਉਹਨਾਂ ਪਤਾ ਕਿ ਹੁਣ ਆਪਣੇ ਖੇਤੀ ਚੱਲਦੀ ਆ, ਸਭ ਕੁਛ ਉਹਦੇ ਨਾਲ ਹੁੰਦਾ ਕਰਦਾ, ਜੇ ਆਪਾਂ ਉਹਨੇ ਤੋੜ ਕੇ ਬਹਿ ਜਾਂਗੇ ਤੇ ਭਾਜੀ ਉਹਨੂੰ ਕੀ ਕਰਾਂਗੇ ਦੱਸੋ। ਇਹ ਚੀਜ਼ ਆ ਮੇਰੀ ਕਹਿਣ ਦੀ, ਮੈਂ ਉਂਝ ਆਪਾਂ ਜੋ ਤੁਸੀਂ ਗੱਲ ਕਰਦੇ ਮੈਂ ਉਹ ਤਾਂ ਆਪਣੀ ਗੱਲ ਦਾ ਪੂਰੀ ਸਹਿਮਤ ਸੀ ਮੈਂ ਤੁਹਾਡੇ ਨਾਲ ਤਾਂ ਉਹ ਦੱਸਾਂ
ਸਰਪ੍ਰੀਤ ਦੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਕਿ ਜੇ ਸ਼ੌਕ ਲਈ ਸਾਰਾ ਕੁਛ ਕਰੀ ਦੇਣਾ ਤੇ ਫਿਰ ਆਪਾਂ ਉਹਦੇ ਤੋਂ ਲਾਭ ਜਿਹੜਾ ਖੇਤੀਬਾੜੀ ਦਾ ਲਾਭ ਉਹ ਨਹੀਂ ਲੈ ਸਕਦੇ। ਇਹ ਗੱਲ ਬਿਲਕੁਲ ਠੀਕ ਹੈ ਇਹਨਾਂ ਦੀ।
ਸਰਪ੍ਰੀਤ ਜੀ ਹੋਰ ਕੁਛ ਕਹਿਣਾ ਚਾਹੋਗੇ ਜੀ ਤੁਸੀਂ?
ਨਹੀਂ ਭਾਜੀ, ਬਾਕੀ ਮੈਂ ਨਾ ਥੋੜੇ ਜਿਹੇ ਦੋ ਕੁ ਹਫ਼ਤੇ ਰੇਡੀਓ ਸੁਣਨਾ ਸ਼ੁਰੂ ਕੀਤਾ। ਹਰਮਨ ਰੇਡੀਓ ਸੁਣ ਕੇ ਵਧੀਆ ਲੱਗਦਾ ਭਾਜੀ, ਬਹੁਤ ਬੰਦਾ ਕਹਿੰਦੇ ਕਹਿੰਦਾ ਬੰਦੇ ਗੱਲ ਚੱਲਦੀ ਪਈ। ਕੱਲ ਜਿਵੇਂ ਪੰਜਾਬ ਦੇ ਵਿੱਚ ਪੁਰਾਣੀਆਂ ਯਾਦਾਂ ਉਵੇਂ ਚੀਜ਼ਾਂ ਨਾ ਭਾਜੀ, ਬੰਦਾ ਵਧੀਆ ਤੁਸੀਂ ਜੋੜ ਕੇ ਰੱਖਦੇ ਹੋ ਪ੍ਰੋਗਰਾਮ ਜਿਹੜੇ ਵੀ ਤੁਸੀਂ ਪੇਸ਼ ਕਰਦੇ ਹੋ ਵਧੀਆ, ਤੇ ਜਿਵੇਂ ਕਹਿੰਦੇ ਬੰਦੇ ਨੂੰ ਮਨ ਖੁਸ਼ ਕਰਕੇ ਰੀਫਰੈਸ਼ ਟੋਟਲੀ ਕਰ ਦਿੰਦੇ।
ਬਹੁਤ ਬਹੁਤ ਧੰਨਵਾਦ ਤੁਹਾਡੇ ਲਈ ਕਰਦੇ ਹੋ ਵੀਰ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ। ਸਾਡੀ ਕੋਸ਼ਿਸ਼ ਹੁੰਦੀ ਜਿਹੜੀ ਅਸੀਂ ਗੱਲ ਕਰਦੇ ਸੀ ਕਿ ਪੰਜਾਬ ਤੋਂ ਟੁੱਟੀਏ ਨਾ, ਅਸੀਂ ਪੰਜਾਬੀ ਨਾਲ ਜੁੜੇ ਰਹੀਏ, ਕਿਸੇ ਬਹਾਨੇ ਪੰਜਾਬੀ ਸੁਣਦੇ ਰਹੀਏ। ਸੋ ਬਹੁਤ ਬਹੁਤ ਤੁਹਾਡਾ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ
ਜੀ, ਥੈਂਕ ਯੂ ਸੋ ਮਚ ਭਾਜੀ। ਓਕੇ ਓਕੇ ਸਰ
ਜੀ, ਓਕੇ ਜੀ, ਸਤਿ ਸ੍ਰੀ ਅਕਾਲ। ਹਾਂਜੀ ਦਲਜੀਤ ਸਿੰਘ ਜੀ, ਤੁਸੀਂ ਕਹਿ ਰਹੇ ਸੀ ਜੀ?
ਹਾਂ ਨਹੀਂ, ਮੈਂ ਗੱਲ ਆਪਣੀ ਵੈਸੇ ਕਹਿ ਚੁੱਕਾ। ਸਰਪ੍ਰੀਤ ਦੀ ਗੱਲ ਮੈਨੂੰ ਬਹੁਤ ਚੰਗੀ ਲੱਗੀ ਗੋਲਡ ਬਸਟ ਵਾਲਿਆਂ ਦੀ, ਤੇ ਆਪਣੇ ਕੋਲ ਟਾਈਮ ਜਿਹੜਾ ਥੋੜਾ ਰਹਿ ਗਿਆ ਤੇ ਜਿਹਨਾਂ ਜਾਇਜ਼ ਲੈਣਾ ਤੁਸੀਂ ਗੱਲ ਕਰਨੀ ਸੀ ਜੇ ਹੋ ਸਕੇ ਤੇ ਉਹਨਾਂ ਨੂੰ ਆਨਲਾਈਨ।
ਇੱਕ ਕਾਲ ਹੋਰ ਹੈ ਜੀ, ਪਹਿਲਾਂ ਕਾਲ ਲੈਂਦੇ ਚਲੀਏ ਜੀ। ਹੈਲੋ, ਸਤਿ ਸ੍ਰੀ ਅਕਾਲ, ਕੌਣ ਸਾਹਿਬ ਬੋਲ ਰਹੇ ਹੋ ਜੀ?
ਹਾਂਜੀ ਸਰਵਿਤ ਵੀਰ ਜੀ, ਸਤਿ ਸ੍ਰੀ ਅਕਾਲ ਜੀ। ਦਲਜੀਤ ਭਾਜੀ ਸਤਿ ਸ੍ਰੀ ਅਕਾਲ, ਮੈਂ ਸ਼ਰਨ ਬੋਲਦਾ ਭਾਜੀ ਸਤਿ ਸ੍ਰੀ ਅਕਾਲ ਤੋਂ। ਦੁਆਬੇ ਦੇ ਵਿੱਚ ਜਿਵੇਂ ਜ਼ਮੀਨਾਂ ਘੱਟ ਆ ਜੀ ਲੋਕਾਂ ਕੋਲ ਬਹੁਤ, ਮੈਂ ਦੁਆਬੇ ਤੋਂ ਬਿਲੋਂਗ ਕਰਦਾ, ਤਾਂ ਉੱਥੇ ਜਿਵੇਂ ਹੁਣ ਆਪਾਂ ਕਹਿ ਲਈਏ ਵੀ ਜ਼ਮੀਨਾਂ ਥੋੜੀਆਂ ਤੇ ਉਹ ਟਰੈਕਟਰ ਉਹਨਾਂ ਨੂੰ ਮਜਬੂਰੀ ਹੋ ਜਾਂਦੀ ਲੈਣੀ, ਕਿਉਂਕਿ ਜਦੋਂ ਪੀਕ ਸੀਜ਼ਨ ਹੁੰਦਾ, ਮੰਨ ਲਓ ਜਦੋਂ ਆਪਾਂ ਕਣਕ ਦੀ ਬਿਜਾਈ ਕਰਨੀ ਉਦੋਂ ਸਾਰੇ ਟਰੈਕਟਰ ਬਿਜੀ ਹੁੰਦੇ ਆ, ਆਪਾਂ ਫਿਰ ਉਹ ਲੋਕਾਂ ਨੂੰ ਜਿੱਦਾਂ ਕਿ ਮਿੰਨਤਾਂ ਕਰਦੇ ਫਿਰਦੇ ਯਾਰ ਤੂੰ ਬਾਹ ਜਾ ਨਾ ਵੀ ਮੇਰੀ ਜ਼ਮੀਨ ਬਾਹ ਜਾ ਖੇਤ ਬਾਹਰ ਆ ਵੀ ਮੈਂ ਕਣਕ ਬੀਜਣੀ ਆ, ਤੇ ਉਹ ਟਾਈਮ ਉਹਨਾਂ ਕੋਲ ਆਪਣੇ ਕੋਲ ਨਹੀਂ ਹੁੰਦਾ, ਫਿਰ ਉਹ ਟਾਈਮ ਹੁੰਦਾ ਤੁਸੀਂ ਪਾਣੀ ਦਿੱਤਾ ਨਾ ਬੱਤ ਆਈ ਆ, ਤੇ ਹੁਣ ਦੋ ਤਿੰਨ ਦਿਨ ਚਾਰ ਦਿਨ ਟਰੈਕਟਰ ਨਹੀਂ ਮਿਲਿਆ, ਉਹ ਬੱਤ ਚਲ ਜਾਂਦੀ ਦੁਬਾਰਾ ਫਿਰ ਸਿੰਜੋ, ਫਿਰ ਦੁਬਾਰਾ ਫਿਰ ਨਾ ਫਿਰ ਵੇਟ ਕਰੋ ਯਾਰ, ਕੋਈ ਬੰਦਾ ਆਊਗਾ ਬਾਜੂਗਾ ਕੋਈ ਨਾ, ਯਾਨੀ ਕਿ ਪ੍ਰੋਬਲਮ ਬਹੁਤ ਆਉਂਦੀ ਆ ਜੀ ਉੱਥੇ।
ਡਿਪਾਰਟਮੈਂਟ ਨੇ ਮੇਰਾ ਸ਼ੌਂਕ ਆ ਮੈਨੂੰ ਖੇਤੀ ਵੱਲ ਨੂੰ ਥੋੜਾ ਰੁਝਾਨ ਜਾਂ ਗੱਲਬਾਤ ਹੁੰਦੀ ਆ, ਤੇ ਅਸੀਂ ਸਾਡੀ ਮੈਨੂੰ ਲੱਗਦਾ ਕਮੀ ਉੱਥੇ ਰਹਿ ਜਾਂਦੀ ਆ, ਸਾਨੂੰ ਬਚਾਲ ਲਈ ਰਸਤੇ ਲੱਭਣੇ ਪੈਣੇ, ਕਿ ਛੋਟੇ ਜ਼ਿਮੀਦਾਰਾਂ ਨੂੰ ਫਿਰ ਛੋਟੇ ਟਰੈਕਟਰ ਲੈਣੇ ਚਾਹੀਦੇ ਆ ਕਿ ਜਿਹੜੇ ਅਸੀਂ ਗੱਲ ਕਰਦੇ
ਜਿਵੇਂ ਹੁਣ ਦੋ ਢਾਈ ਖੇਤ ਆ ਨਾ ਕਿਸੇ ਕੋਲ, ਜਾਂ ਇੱਕ ਖੇਤ ਆ ਤਾਂ ਡੇਢ ਡੇਢ ਖੇਤ ਆ, ਉਹਨਾਂ ਉਹ ਹੋਰ ਨੀ ਕਰ ਸਕਦੇ, ਉਹ ਟਰੈਕਟਰ ਵਾਸਤੇ ਨੀ ਹੈਗਾ, ਉਹਨਾਂ ਦੀ ਮਸ਼ੀਨਰੀ ਲੈ ਕੇ ਖੜੀ ਕਰ ਲਈ ਆ ਘਰੇ, ਤੇ ਉਹ ਜਾਣੀ ਕਿ ਹੁਣ ਖੇਤ ਇੱਕ ਵਾਹਣਾ ਹੁੰਦਾ ਨਾ, ਕੰਮ ਮਹੀਨੇ ਦੇ ਵਿੱਚ ਕਹਿ ਲਓ ਵੀ ਪੰਜ ਚਾਰ ਪੰਜ ਘੰਟੇ ਦਾ ਕੰਮ ਆ, ਤੇ ਉਹ ਮੁੜ ਕੇ ਮਸ਼ੀਨਰੀ ਖੜੀ ਸਾਡੇ ਘਰੇ ਨਾ, ਪੈਸੇ ਲਾ ਕੇ ਖੜਾ ਕੀਤਾ ਤੁਸੀਂ, ਫਿਰ ਸਾਨੂੰ ਸੰਦ ਭਾਂਡੇ ਵੀ ਸਾਰੇ ਆਪ ਬਣਾਉਣੇ ਪੈਂਦੇ ਆ, ਤੇ ਉਹਦੀ ਰਿਟਰਨ ਨੀ ਮਿਲਦੀ ਵੀ, ਜਾਣੀ ਕਿ ਬੈਸਟ ਆ ਜਿਵੇਂ ਕਹਿੰਦੇ ਸੋਸਾਇਟੀ ਬਣੀ ਹੋਈ ਆ ਉਹਦੇ ਵਿੱਚ ਬੰਦਾ ਹਾਇਰ ਕਰ ਸਕਦਾ ਨਾ, ਪਰ ਪ੍ਰੋਬਲਮ ਫਿਰ ਆਉਣੀ ਆ ਵੀ ਜਾਂ ਤਾਂ ਵੀ ਉਹ ਪੀਕ ਸੀਜ਼ਨ ਵਾਸਤੇ ਇਨਫ ਟਰੈਕਟਰ ਹੋਣ ਵੀ ਇਹਨਾਂ ਵੀ ਸਾਰੇ ਜਦੋਂ ਯੂਜ਼ ਹੋ ਕਰ ਸਕਣ ਨਾ, ਤੇ ਜੇ ਨਹੀਂ ਤਾਂ ਫਿਰ ਜਿਵੇਂ ਹੁਣ ਵੱਡੇ ਜ਼ਿਮੀਦਾਰ ਆ ਜਾਂ ਉਹਨਾਂ ਨੇ ਟਰੈਕਟਰ ਰੱਖੇ ਹੁੰਦੇ, ਫਿਰ ਉਹਨਾਂ ਕੋਲੋਂ ਜਾ ਕੇ ਮੰਗ ਕੇ ਲੈ ਕੇ ਆਉਣਾ ਪੈਂਦਾ ਸੀ, ਫਿਰ ਅਗਲੇ ਦਾ ਟਾਈਮ ਲੱਗਦਾ ਅਗਲਾ ਕਰਦਾ ਸੀ, ਜੇ ਨਹੀਂ ਟਾਈਮ ਲੱਗਦਾ ਸੀ ਨਹੀਂ ਕਰਦਾ ਸੀ ਨਾ, ਤੇ ਉਸ ਹਿਸਾਬ ਨਾਲ ਮੈਨੂੰ ਲੱਗਦਾ ਇੱਕ ਜਮਾ ਛੋਟੇ ਟਰੈਕਟਰ ਆਉਂਦੇ ਜਿਹੜੇ ਮਿੰਨੀ ਟਰੈਕਟਰ ਵੀ ਜਿਹੜਾ ਵੀ ਇੱਕ ਖੇਤ ਜਾਂ ਦੋ ਖੇਤਾਂ ਦੀ ਜਾਂ ਤਿੰਨ ਖੇਤਾਂ ਦੀ ਖੇਤੀ ਵਾਸਤੇ ਇਨਫ ਹੋਣ ਨਾ, ਤੁਹਾਡੀ ਬਹਾਈ ਦਾ ਦੂਜੇ ਦਾ ਜਿਹੜਾ ਕੰਮ ਕਰੀ ਜਾਣ, ਵੀ ਉਹ ਗੋਡਾ ਮੈਂ ਹਿਮਾਚਲ ਚ ਰਿਹਾ ਜੀ ਥੋੜਾ ਚਿਰ, ਉੱਥੇ ਦੇਖੇ ਉੱਥੇ ਹੈਗੇ ਸੀ ਛੋਟੇ ਛੋਟੇ ਟਰੈਕਟਰ ਜਿਹੜੇ, ਕਿਉਂਕਿ ਉੱਥੇ ਪੌੜੀਦਾਰ ਖੇਤ ਹੁੰਦੇ ਛੋਟੇ ਛੋਟੇ, ਤੇ ਉੱਥੇ ਸੀ, ਪਰ ਆਪਣੇ ਪੰਜਾਬ ਦੇ ਵਿੱਚ ਨੀ ਮੈਂ ਦੇਖੇ ਹੈਗੇ ਉਹ
ਜੀ, ਉਹ HMT ਛੋਟੇ ਆਪਣੇ ਪੰਜਾਬ ਚ ਵਰਤੋਂ ਨੀ ਹੁੰਦੀ ਉਹਨਾਂ ਦੀ।
ਮਾਫੀ ਚਾਹੂੰਗਾ ਜੀ, ਕਾਲਸ ਨਹੀਂ ਲੈ ਸਕਦੇ ਕਿਉਂ ਸਮਾਂ ਵੀ ਤਕਰੀਬਨ ਸਾਡਾ ਸਮਾਪਤੀ ਵੱਲ ਨੂੰ ਆ, ਤੇ ਇੱਕ ਅਸੀਂ ਆਪਣੇ ਜੋ ਦੀਵਾਲੀ ਬਲਾਸਟ ਹੋਣ ਜਾ ਰਿਹਾ ਆ ਤੇ ਉਹਨਾਂ ਤੋਂ ਵੀ ਇਨਫੋਰਮੇਸ਼ਨ ਲਵਾਂਗੇ ਮੇਲੇ ਦੇ ਕੇ ਬਾਬਤ, ਕੀ ਮੇਲੇ ਦੇ ਵਿੱਚ ਕੀ ਅਟ੍ਰੈਕਸ਼ਨਸ ਨੇ। ਸੋ ਹਾਂਜੀ ਦਲਜੀਤ ਸਿੰਘ ਜੀ, ਸੋ ਆਪਾਂ ਗੱਲਬਾਤ ਨੂੰ ਜਾਰੀ
ਜ਼ਰੂਰ ਗੱਲਬਾਤ ਜਾਰੀ ਰੱਖਣੀ ਚਾਹੀਦੀ ਹੈ, ਪਰ ਜੇ ਤੁਸੀਂ ਉਹਨਾਂ ਨੂੰ ਨਾਲ ਹੀ ਲੈ ਲਓ ਜਾਇਜ਼ ਉਹਨਾਂ ਨੂੰ, ਤੇ ਆਪਾਂ ਗੱਲਬਾਤ ਅੱਗੇ ਵਧਾ ਦਈਏ
ਜੀ। ਜੀ ਬਿਲਕੁਲ, ਉਹਨਾਂ ਨੂੰ ਟਰਾਈ ਕਰ ਰਹੇ ਹਾਂ ਕਾਲ, ਤੇ ਨਾਲ ਦੀ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਦੇ ਚੱਲਾਂਗੇ। ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਸੋ ਸਾਡੇ ਨਾਲ ਹੁਣ ਬਣ ਚੁੱਕੇ ਆ ਜੀ ਜੈਸਦੀਪ ਸਿੰਘ ਬ੍ਰਿਸਬੇਨ ਤੋਂ। ਸੋ ਬ੍ਰਿਸਬੇਨ ਦੇ ਵਿੱਚ ਇਵੈਂਟ ਹੋਣ ਜਾ ਰਿਹਾ ਆ ਐਤਵਾਰ ਨੂੰ ਦੀਵਾਲੀ ਮੇਲਾ, ਸੋ ਉਹਦੇ ਬਾਰੇ ਅਸੀਂ ਜਾਣਕਾਰੀ ਲਵਾਂਗੇ। ਸੋ ਸਤਿ ਸ੍ਰੀ ਅਕਾਲ ਜੈਸਦੀਪ ਜੀ, ਸਵਾਗਤ ਕਰਦੇ ਹਾਂ ਤੁਹਾਡਾ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਸਤਿ ਸ੍ਰੀ ਅਕਾਲ ਗੁਰਸੇਵਕ ਜੀ, ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹਰਮਨ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ
ਜੀ। ਸੋ ਹਾਂਜੀ ਭਾਈ, ਇਵੈਂਟ ਆ ਰਿਹਾ ਜੀ ਦੀਵਾਲੀ ਬਲਾਸਟ ਸੰਡੇ ਨੂੰ 24 ਤਰੀਕ ਨੂੰ, ਸੋ ਕੀ ਖਾਸੀਅਤ ਮੇਲੇ ਦੀ? ਮੇਲੇ ਬਹੁਤ ਹੋ ਰਹੇ ਆ ਬ੍ਰਿਸਬੇਨ ਦੇ ਵਿੱਚ, ਤੇ ਕੀ ਵੱਖਰਾ ਹੋਣ ਜਾ ਰਿਹਾ ਹੁਣ 24 ਤਰੀਕ ਨੂੰ ਜੀ?
ਹਾਂਜੀ ਬਾਈ ਜੀ, ਦੀਵਾਲੀ ਬਲਾਸਟ 24 ਸਤੰਬਰ ਨੂੰ ਟਿੰਗਾਲਪਾ ਸਿੱਖ ਗੇਮ ਗਰਾਊਂਡ ਬਾਉਂਡਰੀ ਸਟਰੀਟ ਟਿੰਗਾਲਪਾ ਤੇ ਹੋ ਰਿਹਾ ਜੀ ਇਹ ਮੇਲੇ ਹੋ ਰਹੇ ਨੇ। ਹਾਂਜੀ, ਮੇਲਾ ਕਰਾਉਣਾ ਪਹਿਲਾਂ ਸਾਨੂੰ ਲੱਗਦਾ ਸੀ ਜੀ ਮੇਲੇ ਤੇ ਜਾਂਦੇ ਆ ਮੇਲਾ ਦੇਖ ਕੇ ਆ ਜਾਂਦੇ ਆ ਕਿ ਮੇਲੇ ਕਾਫੀ ਹੋ ਜਾਂਦੇ, ਪਰ ਜਦੋਂ ਆਪ ਮੇਲਾ ਕਰਾਉਣਾ ਪੈਂਦਾ ਫਿਰ ਪਤਾ ਲੱਗਦਾ ਜੀ ਮੇਲੇ ਚ ਬੰਦਾ ਮੇਲਾ ਹੋ ਜਾਂਦਾ। ਤੇ ਜਰੂਰ ਭਾਜੀ, ਕਾਫੀ ਚੀਜ਼ਾਂ ਨਵੀਆਂ ਲੈ ਕੇ ਆ ਰਹੇ ਹਾਂ ਅਸੀਂ, ਤੇ ਆਰਟਿਸਟ ਆ ਰਹੇ ਨੇ ਇੰਟਰਨੈਸ਼ਨਲ ਆਰਟਿਸਟ ਇੰਡੀਆ ਤੋਂ, ਤੇ ਖਾਸ ਕਰ ਸਾਡੇ ਹਰਜੋਤ ਵੀਰਾ ਜੋ ਕਿ ਬ੍ਰਿਸਬੇਨ ਦੀ ਧਰਤੀ ਨੂੰ ਬਿਲੋਂਗ ਕਰਦਾ, ਇਥੋਂ ਜਾ ਕੇ ਉਹਨਾਂ ਨੇ ਪੰਜਾਬ ਦੇ ਵਿੱਚ ਮਿਹਨਤ ਕਰਕੇ ਨਾਮ ਕਮਾਇਆ, ਤੇ ਅਸੀਂ ਫਰਜ਼ ਸਮਝਦੇ ਸੀਗੇ ਸਾਡਾ ਕਿ ਅਸੀਂ ਜ਼ਰੂਰ ਉਹਨਾਂ ਨੂੰ ਇੱਕ ਵਾਰ ਬੁਲਾਈਏ ਕਿ ਜਿੱਥੋਂ ਉਹਨਾਂ ਨੇ ਸਟਰਗਲ ਸ਼ੁਰੂ ਕੀਤੀ ਹੈ ਉਥੋਂ ਸਟਾਰਟ ਕਰਕੇ, ਤੇ ਉਹ ਧਰਤੀ ਤੇ ਉਹਨਾਂ ਦਾ ਪਹਿਲਾ ਲਾਈਵ ਸ਼ੋਅ ਹੈ ਜੀ, ਪਲੱਸ ਜੈਸਮੀਨ ਸੈਂਡਰਸ ਜੀ ਆ ਰਹੇ ਨੇ ਉਹਨਾਂ ਦਾ ਵੀ ਪਹਿਲਾ ਲਾਈਵ ਸ਼ੋਅ ਹੈ ਬ੍ਰਿਸਬੇਨ ਜੀ, ਅੰਮ੍ਰਿਤ ਮਾਨ ਜੀ ਦਾ ਪਹਿਲਾ ਮੇਲਾ ਬ੍ਰਿਸਬੇਨ ਚ, ਤੇ ਆਰਟਿਸਟ ਸਾਰੇ ਪਹੁੰਚ ਚੁੱਕੇ ਨੇ। ਬਾਕੀ ਮੇਲੇ ਦੇ ਵਿੱਚ ਜੀ ਬੱਚਿਆਂ ਲਈ ਅਸੀਂ ਖਾਸ ਫੋਕਸ ਕੀਤਾ ਹੈ ਕਿ ਐਂਟਰਟੇਨਮੈਂਟ ਅਬਾਊਟ 11 ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਮੇਲਾ ਚੱਲਣਾ ਜੀ। ਸੋ ਸਾਨੂੰ ਕੋਸ਼ਿਸ਼ ਇਹੀ ਹੈ ਜੀ ਸਾਡੀ ਦੀਵਾਲੀ ਬਲਾਸਟ ਟੀਮ ਦੀ ਕਿ ਸਾਰਾ ਦਿਨ ਅਸੀਂ ਬੱਚਿਆਂ ਨੂੰ ਐਂਟਰਟੇਨ ਕਰ ਸਕੀਏ, ਕਿ ਏਦਾਂ ਨਾ ਹੋਵੇ ਕਿ ਕੋਈ ਉੱਥੇ ਆਵੇ ਤੇ ਬੋਰ ਹੋ ਕੇ ਜਾਵੇ। ਸੋ ਬੱਚਿਆਂ ਲਈ ਸਪੈਸ਼ਲ ਕਿਡਜ਼ ਰਾਈਡ ਹੈ ਜੀ, ਤੇ ਬੱਚਿਆਂ ਦੀਆਂ ਪਰਫਾਰਮੈਂਸਿਸ ਹੋਣਗੀਆਂ ਵਿੱਚ ਬੱਚਿਆਂ ਦਾ ਭੰਗੜਾ ਹੋ ਗਿਆ, ਤੇ ਰੈਂਡਮਲੀ ਬੱਚਿਆਂ ਨੂੰ ਬੁਲਾਇਆ ਜਾਊਗਾ ਉੱਤੇ ਕਿ ਹਾਂਜੀ ਜੇ ਤੁਸੀਂ ਡਾਂਸ ਕਰਨਾ। ਉਸ ਤੋਂ ਬਾਅਦ ਆਪਣਾ ਡਾਂਸ ਉਹਨਾਂ ਦੇ ਬਾਲੀਵੁੱਡ ਡਾਂਸ ਬੱਚਿਆਂ ਦੇ, ਤੇ ਉਸ ਤੋਂ ਬਾਅਦ ਮਿਊਜ਼ੀਕਲ ਚੇਅਰ, ਤੇ ਫਿਰ ਐਂਡ ਦੇ ਵਿੱਚ ਜੀ ਆਪਾਂ ਬੈਸਟ ਪੰਜਾਬੀ ਡਰੈਸਡ ਕਿਡ, ਕਿਉਂਕਿ ਕਿਊਟੈਸਟ ਕਿਡ ਦਾ ਚਲੋ ਸਾਰੇ ਬੱਚੇ ਕਿਊਟ ਹੀ ਹੁੰਦੇ ਨੇ ਜੀ, ਤਾਂ ਪਰ ਜਿਹੜੇ ਜਿਹੜਾ ਸਾਰਿਆਂ ਨਾਲੋਂ ਜ਼ਿਆਦਾ ਫੱਬੂਗਾ, ਵਧੀਆ ਸੋਹਣਾ ਬਣ ਕੇ ਆਇਆ ਹੋਊਗਾ, ਉਹਨੂੰ ਪ੍ਰਾਈਜ਼ ਜ਼ਰੂਰ ਦੇਵਾਂਗੇ ਸਟੇਜ ਤੇ ਬੁਲਾ ਕੇ, ਤੇ ਬੈਸਟ ਡਰੈਸਡ ਫੀਮੇਲ ਤੇ ਬੈਸਟ ਪੰਜਾਬੀ ਡਰੈਸਡ ਮੇਲ, ਇਹਨਾਂ ਤਿੰਨਾਂ ਨੂੰ ਆਊਗਾ। ਸੋ ਸਾਰੇ ਜਣੇ ਸੋਹਣੇ 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 ਬਣ ਕੇ ਆਏ ਹੋ ਜੀ ਜ਼ਰੂਰ, ਤੇ ਬਾਕੀ ਇਹਦੇ ਨਾਲ ਜੀ ਗੇਮਿੰਗ ਵੀ ਹੈਗੀ ਆਪਣੇ, ਵਾਲੀਬਾਲ ਕੰਪੀਟੀਸ਼ਨ ਹੋ ਰਿਹਾ ਜੀ, ਤੇ ਰੋਪ ਪੁਲਿੰਗ ਕੰਪੀਟੀਸ਼ਨ ਜਿਹਨੂੰ ਰੱਸਾ ਕਸੀ ਵੀ ਕਹਿ ਦਿੰਦੇ ਆਪਾਂ, ਉਹ ਤੇ ਸੀਪ ਦਾ ਕੰਪੀਟੀਸ਼ਨ ਹੈ ਜੀ, ਸੀਪ ਲਈ ਸਾਨੂੰ ਬਹੁਤ ਫੋਨ ਆ ਰਹੇ ਨੇ ਕਿ ਬਾਈ ਜੀ ਪ੍ਰੋਪਰ ਅਰੇਂਜਮੈਂਟ ਕਰ ਲਿਓ ਤੇ ਬਾਜੀਆਂ ਲੰਬੀਆਂ ਚੱਲਣੀਆਂ। ਤੇ ਉਸ ਤੋਂ ਬਾਅਦ ਮਿਊਜ਼ੀਕਲ ਚੇਅਰ ਲਾਈਵ ਬੋਲੀਆਂ ਦਾ ਕੰਪੀਟੀਸ਼ਨ ਹੋਊਗਾ ਜੀ ਸਟੇਜ ਤੇ, ਅਸੀਂ ਰੈਂਡਮਲੀ ਲੋਕਾਂ ਨੂੰ ਆਡੀਅੰਸ ਚੋਂ ਬੁਲਾਵਾਂਗੇ, ਇੱਕ ਪਾਸੇ ਕੁੜੀਆਂ ਇੱਕ ਪਾਸੇ ਮੁੰਡੇ, ਅਸੀਂ ਚਾਹੁੰਦੇ ਕਿ ਬੋਲੀਆਂ ਲਾਈਵ ਉੱਥੇ ਹੋਣ। ਪਲੱਸ ਇਹ ਸਿਰਫ ਪੰਜਾਬੀ ਕਮਿਊਨਿਟੀ ਦਾ ਮੇਲਾ ਨਹੀਂ ਗੁਰਸੇਵਕ ਵੀਰ ਜੀ, ਇਹ ਅਸੀਂ ਸੋਚ ਰਹੇ ਹਾਂ ਕਿ ਪੂਰੇ ਇੱਕ ਇੰਡੀਆ ਦਾ ਮੇਲਾ ਹੋਵੇ ਜਿਹਦੇ ਵਿੱਚ ਅਸੀਂ ਬਾਲੀਵੁੱਡ ਪਰਫਾਰਮੈਂਸਿਸ ਵੀ ਰੱਖੀਆਂ ਹੋਈਆਂ, ਬਾਲੀਵੁੱਡ ਡਾਂਸ, ਹਰਿਆਣਵੀ ਨੀਤੂ ਮਲਿਕ ਜੀ ਆ ਰਹੇ ਨੇ ਉਹ ਪਰਫਾਰਮ ਕਰਨ, ਹਰਿਆਣਵੀ ਡਾਂਸ, ਉਸ ਤੋਂ ਬਾਅਦ ਗੁਜਰਾਤੀ ਡਾਂਸ। ਸੋ ਜੀ ਕਾਫੀ ਸਾਰੀਆਂ ਚੀਜ਼ਾਂ ਨੇ ਜੀ ਇਹਦੇ ਵਿੱਚ ਇਨਵੋਲਵਮੈਂਟ, ਜਿਹਦੇ ਨਾਲ ਅਸੀਂ ਇੱਕ ਇਵੈਂਟ ਨੂੰ ਪੂਰਾ ਸਾਰੇ ਦਿਨ ਲਈ ਇੱਕ ਐਂਟਰਟੇਨਿੰਗ ਇਵੈਂਟ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਆ। ਬਾਕੀ ਜਿਹੜੀ ਚੀਜ਼ ਮੈਂ ਤਾਂ ਦੇਖੀ ਨੀ ਜੀ ਹਲੇ ਤੱਕ, ਪਰ ਅਸੀਂ ਕਰਨੀ ਸ਼ੁਰੂ ਇਸ ਵਿੱਚ ਮੇਲੇ ਵਿੱਚ ਸਟਾਰਟ ਕੀਤੀ ਆ, ਉਹ ਇਹ ਹੈ ਕਿ ਇੱਕ ਫ੍ਰੀ ਰਿਟਰਨ ਟਿਕਟ ਇੰਡੀਆ ਦੀ ਆਡੀਅੰਸ ਚੋਂ ਕਿਸੇ ਵੀ ਬੰਦੇ ਨੂੰ ਰੈਫਰਲ ਡਰਾਅ ਦੇ ਥਰੂ ਦੇਵਾਂਗੇ। ਹਾਂਜੀ, ਤੇ ਉਹ ਤੁਸੀਂ ਬਸ ਇਨਫੋਰਮੇਸ਼ਨ ਸੈਂਟਰ ਦਾ ਅਸੀਂ ਉੱਥੇ ਬਣਾਇਆ ਹੋਣਾ ਜੀ ਇੱਕ ਸਟਾਲ, ਤੇ ਉੱਥੇ ਤੁਸੀਂ ਜਾਣਾ, ਰਜਿਸਟਰਡ ਹੋਣਾ ਆ, ਤੇ ਅਰਾਊਂਡ ਅਬਾਊਟ 5 to 6 ਵਜੇ ਦੇ ਵਿੱਚ ਵਿੱਚ ਅਸੀਂ ਅਨਾਊਂਸ ਕਰਾਂਗੇ ਜੀ ਉਸ। ਸੋ ਪਹਿਲਾਂ ਪਹਿਲਾਂ ਆ ਜਾਓ, ਜਿਹੜੇ ਬੰਦੇ ਬਾਅਦ ਚੋਂ ਆਉਣਗੇ ਉਹ ਡਰਾਅ ਚ ਨਹੀਂ ਐਂਟਰ ਹੋ ਸਕਦੇ। ਸੋ ਤੁਸੀਂ ਸਾਰਿਆਂ ਨੂੰ ਬੇਨਤੀ ਹੈ ਜੀ ਪਹਿਲਾਂ ਪਹਿਲਾਂ ਆ ਕੇ ਡਰਾਅ ਚ ਹਿੱਸਾ ਲਓ, ਤੇ ਬਸ ਤੁਸੀਂ ਆਉਣਾ ਜੀ, ਮੇਲਾ ਇੰਜੋਏ ਕਰਨਾ, ਵਧੀਆ ਵਧੀਆ ਫੂਡ ਖਾਣਾ, ਤੇ ਇਹ ਨੀ ਪਤਾ ਜੀ ਤੁਹਾਨੂੰ ਜਾਣ ਲੱਗਿਆ ਨੂੰ ਟਿਕਟ ਰਿਟਰਨ ਇੰਡੀਆ ਦੀ ਮਿਲ ਜੇ, ਛੁੱਟੀਆਂ ਛੁੱਟੀਆਂ ਕਟਾਏ।
ਬਹੁਤ ਵਧੀਆ, ਬਹੁਤ ਵਧੀਆ, ਤਾਂ ਤੁਸੀਂ ਵਧੀਆ ਆ ਕੇ ਸਾਰਾ ਜੋ ਮੇਨ ਦੱਸ ਰਹੇ ਹੋ ਕਿ ਕਾਫੀ ਐਕਸਾਈਟਮੈਂਟ ਵਾਲੀ ਗੱਲਾਂ ਲੱਗਦੀਆਂ ਕਿ ਆ ਕੇ ਇੰਜੋਏ ਕਰਨ ਵਾਲਾ ਆ। ਸੋ ਜਿਹੜੇ ਤੁਸੀਂ ਇੱਕ ਮੇਰਾ ਕੁਐਸਚਨ ਹੈ, ਸਿੰਗਰ ਲੋਕਲ ਸਿੰਗਰ ਵੀ ਪਾਰਟਿਸਿਪੇਟ ਕਰ ਰਹੇ ਇਵੈਂਟ ਦੇ ਵਿੱਚ?
ਹਾਂਜੀ, ਲੋਕਲ ਤਾਂ ਚਲੋ ਮੈਂ ਨਹੀਂ ਕਹਿੰਦਾ, ਮੈਂ ਉਹਨਾਂ ਨੂੰ ਜ਼ਿਆਦਾਤਰ ਆਸਟ੍ਰੇਲੀਅਨ ਬੇਸਡ ਪੰਜਾਬੀ ਸਿੰਗਰ ਕਹਿਣਾ, ਕਿਉਂਕਿ ਹਲੇ ਸਟਰਗਲ ਚੱਲ ਰਹੀ ਜੀ ਉਹਨਾਂ ਦੀ, ਬਾਕੀ ਇੰਡੀਆ 'ਚ ਜਾ ਕੇ ਹਰ ਕਿਸੇ ਨੇ ਨਾਮ ਕਮਾਉਣਾ। ਉਹ ਜ਼ਰੂਰ ਆਉਣਗੇ ਜੀ, ਹਰ ਬੰਦਾ, ਹਰ ਇੱਕ ਆਰਟਿਸਟ ਬ੍ਰਿਸਬੇਨ ਦਾ ਸਾਡੇ ਨਾਲ ਜੁੜਿਆ ਹੋਇਆ ਜੀ, ਹਰ ਇੱਕ ਭਰਾ ਆਪਣਾ, ਹਰ ਕੋਈ ਹਾਂਜੀ ਸਾਰੇ ਪਰਫਾਰਮ ਕਰ ਰਹੇ ਨੇ। ਤੇ ਅਸੀਂ ਬੜੀ ਵੇਰੀਏਸ਼ਨ ਰੱਖੀ ਹੋਈ ਹੈ ਕਿ ਜੇ ਸਾਡੇ ਵੀਰ ਇੱਕ ਸਿੰਗਿੰਗ ਵਾਲਾ ਤੇ ਅਗਲੀ ਪਰਫਾਰਮੈਂਸ ਡਾਂਸ ਪਰਫਾਰਮੈਂਸ ਹੋਵੇ, ਤਾਂ ਕਿ ਲੋਕਾਂ ਨੂੰ ਵਰਾਇਟੀ ਮਿਲਦੀ ਰਹੇ। ਕਈ ਲੋਕ ਹੁੰਦੇ ਨੇ ਉੱਥੇ ਡਾਂਸ ਦੇਖਣ ਆਉਂਦੇ ਆ ਜਾਂ ਹੋਰ ਇਵੈਂਟਸ ਦੇਖਣ ਆਉਂਦੇ ਆ, ਕਈ ਸਿਰਫ ਸਾਡੇ ਵੀਰਾਂ ਨੂੰ ਸੁਣਨ ਆਉਂਦੇ ਆ। ਸੋ ਸਾਰਿਆਂ ਲਈ ਇੱਕ ਇਕੱਠਾ ਪੈਕੇਜ ਬਣਾ ਹੋਇਆ। ਪਲੱਸ ਜੀ ਇੱਕ ਚੀਜ਼ ਮੈਂ ਮੈਂਸ਼ਨ ਕਰਦਾ ਜਾਵਾਂ ਕਿ ਆਪਣਾ ਪੰਜਾਬ ਰੀਡਿੰਗ ਆਪਣਾ ਗਰੁੱਪ ਦਾ ਉੱਥੇ ਬੁੱਕ ਸਟਾਲ ਹੈ ਜੀ, ਜਿਹੜਾ ਕਿ ਵਿਰਾਸਤੀ ਮੇਲੇ 'ਚ ਮੈਨੂੰ ਪਰਸਨਲੀ, ਮੈਂ ਬਹੁਤ ਖੁਸ਼ ਹੋਇਆ ਉਹਨੂੰ ਦੇਖ ਕੇ। ਤੇ ਇੱਥੇ ਵੀ ਲੋਕਾਂ ਨੂੰ, ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦਾ ਚਾਹੁੰਗਾ ਕਿ ਕਿਸੇ ਵੀ ਤਰ੍ਹਾਂ ਦੀਆਂ ਉਹਨਾਂ ਨੂੰ ਕਿਤਾਬਾਂ, ਠੀਕ ਹੈ ਜੀ, ਇਤਿਹਾਸ ਰਿਲੇਟਿਡ, ਆਪਣਾ ਬੋਲੀਆਂ, ਭੰਗੜੇ ਗਿੱਧੇ ਦੀਆਂ, ਨੋਵਲ, ਸਾਰਾ ਕੁਛ ਉਸ ਸਟਾਲ ਤੇ ਜ਼ਰੂਰ ਜਾਣ, ਤੇ ਉੱਥੇ ਤੁਹਾਨੂੰ ਉਹ ਅਵੇਲੇਬਲ ਹੋਊਗਾ ਜੀ।
ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਇਨਫੋਰਮੇਸ਼ਨ ਸਾਂਝੀ ਕਰਨ ਦੇ ਲਈ ਜੈਦੀਪ ਜੀ। ਪਰ ਇੱਕ ਜੀ ਕੁਐਸਚਨ ਆ ਮੇਰਾ, ਤੇ ਸਾਡਾ ਤਕਰੀਬਨ ਮਹੀਨਾ ਕੁ ਪਹਿਲਾਂ ਨਾ ਅਸੀਂ ਗਾਣਾ ਪਲੇ ਕੀਤਾ ਸੀਗਾ, ਤੇ ਉਦੋਂ ਸਾਡਾ ਹੋ ਗਿਆ ਸੀਗਾ ਕਿ ਯਾਰ ਚੱਕਰ ਪੈ ਗਿਆ ਸੀਗਾ ਨਾਮ ਦੇ ਪਿੱਛੇ। ਜੈਸਮੀਨ ਸੈਂਦਰਸ ਆ ਰਹੇ ਆ ਜੀ ਪ੍ਰੋਗਰਾਮ ਦੇ ਵਿੱਚ ਨਾ?
ਹਾਂਜੀ,
ਉਹਨਾਂ ਤੋਂ ਤੁਸੀਂ ਕਨਫਰਮ ਕਰਕੇ ਦੱਸਣਾ ਸੈਂਦਰਸ ਗੋਤ ਦੇ ਜਠੇਰੇ ਕਿੱਥੇ ਆ ਪੰਜਾਬ ਚ, ਕਿਉਂਕਿ ਕੈਲੀਫੋਰਨੀਆ ਬੇਸਡ ਆ, ਅਮਰੀਕਾ ਬੇਸਡ ਆ, ਤੇ ਸਾਡੇ ਪ੍ਰੋਗਰਾਮ ਦੇ ਵਿੱਚ ਹੀ ਹੋ ਗਿਆ ਸੀ ਕਿ ਆ ਯਾਰ ਸੈਂਦਲਸ ਗੋਤ ਬਾਹਰੋਂ ਹੀ ਲਿਆ ਜੇ ਪੰਜਾਬ ਦਾ, ਆਹ ਤੁਸੀਂ ਜਰੂਰ ਸਾਨੂੰ ਪਤਾ ਕਰਕੇ ਦੱਸਣਾ, ਮੈਂ ਮੇਲੇ ਚ ਤੁਹਾਡੇ ਕੋਲ ਪੁੱਛਣਾ।
ਬਿਲਕੁਲ ਜੀ, ਜਰੂਰ ਜੀ, ਜੇ ਕਹਿੰਦੇ ਤੁਹਾਨੂੰ ਫੇਸ ਟੂ ਫੇਸ ਹੀ ਬਿਠਾ ਲਾਂਗੇ, ਤੁਸੀਂ ਆਪ ਹੀ ਸਵਾਲ ਕਰ ਲਿਓ। ਪਰ ਇਹ ਹਾਂਜੀ ਵਾਕਈ ਮੈਂ ਵੀ ਇੱਕ ਦੋ ਵਾਰ ਸੋਚਿਆ, ਤੇ ਕੋਈ ਹੋਰ ਸਾਡੇ ਵੀ ਸਰਕਲ ਚ ਕੋਈ ਹੈ ਨੀ ਸੈਂਡਲਸ, ਮੈਂ ਕਿਹਾ ਵਧੀਆ ਨਵੀਂ ਜੀ ਚੀਜ਼ ਹੈ ਕੋਈ,
ਕਿਉਂਕਿ ਸਾਡੇ ਅਮਨਦੀਪ ਭਾਜੀ ਜੋ ਕਿ ਹਰਮਨ ਰੇਡੀਓ ਦੇ, ਮੈਂ ਉਹਨਾਂ ਨਾਲ ਪ੍ਰੋਗਰਾਮ ਕਰਦਾ ਹੁੰਦਾ ਸੀ ਵੀਰਵਾਰ ਦਾ, ਤੇ ਸਾਡਾ ਕਾਫੀ ਚਿਰ ਚੱਕਰ ਪਿਆ ਰਿਹਾ, ਸਾਨੂੰ ਸੈਂਦਲਸ ਗੋਤ ਲੱਭਾ ਨੀ, ਤੇ ਮੈਂ ਉਹਨਾਂ ਨੂੰ ਅਪਡੇਟ ਕਰ ਦੂੰਗਾ ਜੀ, ਆਹ ਜ਼ਿਲ੍ਹੇ ਦੇ ਵਿੱਚ ਇੱਥੇ ਜਠੇਰੇ ਆ ਸੈਂਦਲਸ ਗੋਤ, ਜਾਵੇ ਬਾਹਰੋਂ ਹੀ ਲਿਆ ਉਹਨੇ ਨਾਮ ਲਾਇਆ, ਤਾਂ ਤੁਸੀਂ ਕਰਕੇ ਸਾਨੂੰ ਦੱਸਣਾ। ਤੇ ਸਾਡੀ ਹਰਮਨ ਰੇਡੀਓ ਟੀਮ ਵੱਲੋਂ ਬੈਸਟ ਵਿਸ਼ੇਸ ਆ ਸਾਰੀ ਟੀਮ ਨੂੰ ਕਿ ਤੁਸੀਂ ਇਵੈਂਟ ਕਰਨ ਜਾ ਰਹੇ ਹੋ। ਸੋ ਬੈਸਟ ਵਿਸ਼ੇਸ,
ਥੈਂਕ ਯੂ ਵੈਰੀ ਮਚ,
ਪੰਜਾਬ ਹੋ ਗਿਆ ਸਾਰੇ ਇੰਜੋਏ ਕਰਨ, ਹਾਂਜੀ,
ਟਿਕਟਸ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਜੀ, ਟਿਕਟਸ ਪ੍ਰਿੰਟ ਆਊਟ ਹੋਈਆਂ ਹੋਈਆਂ, ਜਿਸ ਨੂੰ ਕਿਸੇ ਨੇ ਪਹਿਲਾਂ ਆਪਣਾ ਐਡਵਾਂਸ ਲੈਣੀ ਚਾਹੁੰਦਾ ਕੋਈ, ਉਹ ਪਲੀਜ਼ ਪੋਸਟਰ ਸ਼ੇਅਰ ਹੋ ਰਿਹਾ ਫੇਸਬੁੱਕ ਤੇ, ਉਹਦੇ ਥੱਲੇ ਕਿਸੇ ਵੀ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਟਿਕਟ ਬਾਰੇ ਜਾਣਕਾਰੀ ਲੈ ਸਕਦੇ ਹੋ। ਪਰ ਜੇ ਤੁਸੀਂ ਡੋਰ ਤੇ ਆਉਣਾ ਹੈ ਤਾਂ ਐਂਟਰੀ ਟਿਕਟ $15 ਸਿੰਗਲ ਦੀ ਹੈ ਜੀ, ਤੇ $20 ਕਪਲ ਦੀ ਹੈ। ਤੇ ਇੱਕ ਫੈਮਿਲੀ ਦੇ ਵਿੱਚ ਜੇ ਜੋ ਦੋ ਛੋਟੇ ਬੱਚੇ ਨੇ ਤੇ ਕਪਲ ਆਪ, $20 ਦੀ ਐਂਟਰੀ, ਉਹਨਾਂ ਦੀ ਬੱਚੇ ਅੰਡਰ 10 ਫ੍ਰੀ ਨੇ ਜੀ। ਪਲੱਸ ਅਸੀਂ ਮੀਟ ਐਂਡ ਗ੍ਰੀਟ ਕਰਵਾਉਣ ਜਾ ਰਹੇ ਹਾਂ ਸੇਮ ਡੇ 11:30 ਤੋਂ 1:30 ਵਜੇ ਤੱਕ। ਸੋ ਡਿਲਾਈਟ ਆਫ ਪੈਰਾਡਾਈਜ਼ ਰੈਸਟੋਰੈਂਟ ਦੇ ਵਿੱਚ ਜੀ, ਉਹਦੀ ਟਿਕਟ $50 ਹੈ, ਜਿਹਦੇ ਵਿੱਚ ਤੁਹਾਨੂੰ ਆਰਟਿਸਟ ਨਾਲ ਲੰਚ ਇੰਕਲੂਡਿਡ ਹੈ ਤੇ ਪਲੱਸ ਮੇਲੇ ਦੀ ਵੀ ਐਂਟਰੀ ਉੱਥੋਂ ਹੀ। ਸੋ ਬੇਸਿਕਲੀ ਤੁਸੀਂ ਆਉਣਾ ਆ ਆਪਣਾ ਆਰਟਿਸਟ ਨੂੰ ਮਿਲ ਕੇ ਲੰਚ ਕਰਕੇ ਤੁਸੀਂ ਸਿੱਧਾ ਹੀ ਮੇਲੇ ਤੇ ਜਾ ਸਕਦੇ।
ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਸਾਂਝ ਬਣਾਈ ਪ੍ਰੋਗਰਾਮ ਦੇ ਵਿੱਚ। ਤੇ ਆਈ ਥਿੰਕ ਕਿ ਥੋੜੇ ਦਿਨ ਰਹਿ ਗਏ ਆ, ਸੰਡੇ ਨੂੰ ਪ੍ਰੋਗਰਾਮ ਆ ਕਿ ਤੁਸੀਂ ਵੀ ਹੁਣ ਕੰਮਾਂ ਕਾਰਾਂ ਚ ਉੱਥੇ ਤਿਆਰੀਆਂ ਚ ਜੁਟੇ ਹੋਵੋਗੇ। ਸੋ ਸਾਡੇ ਵੱਲੋਂ ਦੁਬਾਰਾ ਮੈਂ ਤੁਹਾਨੂੰ ਬੈਸਟ ਵਿਸ਼ਸ ਦਿੰਦਾ ਆ। ਸੋ ਆਪਾਂ ਮੇਲੇ ਚ ਜ਼ਰੂਰ ਮਿਲਾਂਗੇ ਤੇ ਤੁਹਾਡਾ ਮੈਂ ਪਰਸਨਲੀ ਧੰਨਵਾਦ ਕਰਦਾ ਜੋ ਤੁਸੀਂ ਮੌਕਾ ਦਿੱਤਾ ਪੰਜਾਬ ਰੀਡਿੰਗ ਗਰੁੱਪ ਨੂੰ ਸਟਾਲ ਲਾਉਣ ਲਈ ਮੇਲੇ ਦੇ ਵਿੱਚ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਦੇ ਲਈ ਸਮਾਂ ਕੱਢਣ ਲਈ।
ਸਮਾਪਤੀ
ਵੱਲ ਹੀ ਹੈ ਜੀ ਕਿ ਸਮਾਪਤੀ ਕਰਾਂਗੇ ਆਪਾਂ। ਸੋ ਤੁਸੀਂ ਜਾਂਦੇ ਹੋਏ ਜੀ ਸਰੋਤਿਆਂ ਦੇ ਨਾਲ
ਗੱਲ ਸਾਂਝ ਪਾਈ ਸੀ ਤ੍ਰਿੰਜਣਾ ਦੀ, ਤੇ ਮੈਂ ਤ੍ਰਿੰਜਣਾ ਤੇ ਦੋ ਕੁ ਲਾਈਨਾਂ ਜ਼ਰੂਰ ਕਵਾਂਗਾ। ਬੇਰੀ ਦਾ ਪੂਰ ਤ੍ਰਿੰਜਣ ਦੀਆਂ ਕੁੜੀਆਂ ਸਦਾ ਨਾ ਬੈਠਣ ਰਲ ਕੇ, ਜਿਸ ਪੱਤਣ ਅੱਜ ਪਾਣੀ ਵਗਦਾ, ਫੇਰ ਨਾ ਲੰਘਣਾ ਭਲਕੇ, ਫੇਰ ਨਾ ਲੰਘਣਾ ਭਲਕੇ। ਸੋ ਸਾਰੇ ਸਰੋਤਿਆਂ ਤੋਂ ਜੇ ਕੋਈ ਗਲਤੀ ਹੋ ਗਈ ਹੋਏ ਪ੍ਰੋਗਰਾਮ ਦੀ ਪੇਸ਼ਕਾਰੀ ਚ ਜ਼ਰੂਰ ਮਾਫ਼ੀ ਮੰਗਦਾ, ਤੇ ਫੇਰ ਕਿਤੇ ਮਿਲਾਂਗੇ ਕਿਸੇ ਹੋਰ ਅਗਲੇ ਪ੍ਰੋਗਰਾਮ ਚ। ਸਤਿ ਸ੍ਰੀ ਅਕਾਲ
ਜੀ, ਸਤਿ ਸ੍ਰੀ ਅਕਾਲ। ਸੋ ਇਹ ਸਨ ਦਲਜੀਤ ਸਿੰਘ ਜੀ ਮਹਿਤਾ ਚੌਂਕ ਵਾਲੇ ਜੋ ਕਿ ਬਣਾਏ ਹੋਏ ਨੇ। ਬਹੁਤ ਬਹੁਤ ਧੰਨਵਾਦ ਇਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਲਈ। ਸੋ ਦੋਸਤੋ ਹੁਣ ਸਮਾਪਤੀ ਸਮਾਂ ਵੀ ਪੂਰਾ ਹੋ ਚੁੱਕਾ ਆ, ਪਰ ਜਿਵੇਂ ਮੈਂ ਵਾਅਦਾ ਕੀਤਾ ਸੀ ਸ਼ੋਰਟ ਸਟੋਰੀ ਜਾਣ ਤੋਂ ਪਹਿਲਾਂ ਕਿ ਆਪਣੇ ਵਿਚਾਰ ਜੋ ਵਿਚਾਰ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਸੋ ਹੁਣ ਸ਼ੇਖ ਸਾਧੀ ਦੀ ਪੋਸਤਾ ਕਿਤਾਬ ਦੇ ਵਿੱਚੋਂ ਇੱਕ ਸ਼ੋਰਟ ਸਟੋਰੀ ਮੈਂ ਜਾਂਦਾ ਜਾਂਦਾ ਤੁਹਾਡੇ ਨਾਲ ਸਾਂਝੀ ਕਰਾਂਗਾ। ਸੋ ਤੁਹਾਡੇ ਤੇ ਛੱਡ ਜਾਵਾਂਗਾ ਕਿ ਤੁਸੀਂ ਇਸ ਨੂੰ ਕਿਸ ਤਰ੍ਹਾਂ ਲੈਂਦੇ ਹੋ, ਕਿਸ ਤਰ੍ਹਾਂ ਜੀਵਨ ਚ ਢਾਲਦੇ ਹੋ, ਇਹ ਸਾਰਾ ਤੁਹਾਡੇ ਤੇ ਰਹੇਗਾ। ਸੋ ਇਹਦਾ ਜੀ ਸਾਰਾ ਕਹਿੰਦੇ ਰੱਬ ਦੇ ਆਸ਼ਕਾਂ ਦਾ ਆਪਣੇ ਆਪ ਨੂੰ ਨਫ਼ਰਤ ਦੀ ਨਜ਼ਰ ਨਾਲ ਵੇਖਣ ਬਾਰੇ ਆ ਕਿ ਸੂਫੀ ਲੋਕਾਂ ਦਾ, ਜਿਹੜੇ ਅਸਲੀ ਸੂਫੀ ਲੋਕ ਹੁੰਦੇ ਆ ਤੇ ਉਹਨਾਂ ਬਾਰੇ ਗੱਲਬਾਤ, ਉਹ ਕਿੱਦਾਂ ਦੇਖਦੇ ਆ ਆਪਣੇ ਆਪ ਨੂੰ, ਕਿੱਦਾਂ ਲੈਂਦੇ ਆ ਹਰ ਗੱਲਬਾਤ ਨੂੰ। ਸੋ ਕਹਿੰਦੇ ਇੱਕ ਸਾਊ ਸੁਭਾਅ ਵਾਲਾ ਨੇਕ ਨੌਜਵਾਨ ਬੰਦਾ ਸਮੁੰਦਰ ਤੋਂ ਰੋਮ ਦੀ ਬੰਦਰਗਾਹ ਤੇ ਆਇਆ। ਲੋਕਾਂ ਨੇ ਉਸ ਵਿੱਚ ਉੱਚਤਾ, ਫਕੀਰੀ ਅਤੇ ਬੁੱਧੀ ਭਾਵ ਲਈ ਤੇ ਉਸਦੇ ਸਮਾਨ ਨੂੰ ਮਸੀਤ ਵਿੱਚ ਰਖਵਾ ਦਿੱਤਾ। ਇੱਕ ਦਿਨ ਇਮਾਮ ਨੇ ਉਸਨੂੰ ਕਿਹਾ ਕਿ ਮਸੀਤ ਦੀ ਮਿੱਟੀ ਝਾੜ ਦੇ। ਤੇ ਇੱਥੇ ਮੈਂ ਦੱਸ ਦਵਾਂ ਜਿਹੜੇ ਆਪਣੇ ਵੀਰ ਨਹੀਂ ਜਾਣਦੇ, ਇਮਾਮ ਜਿਹੜੇ ਕਿ ਉੱਥੇ ਜਿਹੜਾ ਆਪਣੇ ਪਾਠੀ ਸਿੰਘ ਹੁੰਦਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ, ਤੈਤੀ ਇਮਾਮ ਹੁੰਦਾ ਆ ਮਸੀਤ ਦੇ ਵਿੱਚ, ਤੇ ਇਮਾਮ ਨੇ ਉਸਨੂੰ ਕਿਹਾ ਕਿ ਮਸੀਤ ਦੀ ਮਿੱਟੀ ਝਾੜ ਦੇ। ਤੇ ਉਸਨੇ ਜਦੋਂ ਇਹ ਗੱਲ ਸੁਣੀ ਬਾਹਰ ਗਿਆ ਤੇ ਮੁੜ ਨਾ ਆਇਆ। ਦੋਸਤਾਂ ਮਿੱਤਰਾਂ ਅਤੇ ਇਮਾਮ ਨੇ ਵੇਖਿਆ ਕਿ ਉਹ ਬੰਦਾ ਸੇਵਾ ਦੀ ਇੱਛਾ ਨਹੀਂ ਰੱਖਦਾ ਸੀ, ਸ਼ਾਇਦ ਉਹਨੇ ਸੋਚਿਆ ਕਿ ਜਿਹੜਾ ਬੰਦਾ ਬਾਹਰ ਗਿਆ ਮੁੜਿਆ ਨਹੀਂ ਤੇ ਉਹ ਸੇਵਾ ਕਰਨ ਵਾਲਾ ਨਹੀਂ ਸੀ। ਤਾਂ ਦੂਜੇ ਦਿਨ ਇੱਕ ਸੇਵਕ ਨੇ ਉਸਨੂੰ ਸਵੇਰੇ ਸਵੇਰੇ ਰਾਹ ਵਿੱਚ ਫੜ ਲਿਆ ਤੇ ਕਿਹਾ, ਉਹ ਮਾੜੀ ਨੀਤ ਵਾਲੇ ਬੰਦਿਆ, ਤੂੰ ਬਹੁਤ ਮਾੜਾ ਕੰਮ ਕੀਤਾ ਮੂਰਖਾ, ਤੂੰ ਇਹ ਨਾ ਸਮਝਿਆ ਕਿ ਲੋਕ ਸੇਵਾ ਕਰਕੇ ਹੀ ਉੱਚ ਮਰਤਬੇ ਪ੍ਰਾਪਤ ਹੁੰਦੇ ਹਨ। ਸੱਚਾਈ ਤੇ ਦਿਲ ਸੜਨ ਕਾਰਨ ਉਹ ਰੋਣ ਲੱਗ ਪਿਆ ਤੇ ਕਿਹਾ, ਹੇ ਜਾਨ ਨੂੰ ਪਾਲਣ ਵਾਲੇ ਅਤੇ ਦਿਲ ਨੂੰ ਢਾਰਤ ਦੇਣ ਵਾਲੇ ਦੋਸਤ, ਉਸ ਧਰਤੀ ਵਿੱਚ ਨਾ ਕਿਤੇ ਕਰਦ ਦੀ ਸੀ ਤੇ ਨਾ ਮਿੱਟੀ, ਅਤੇ ਉਸ ਪਾਕ ਤੇ ਮੁਤਬਕ ਥਾਂ ਵਿੱਚ ਮੈਂ ਹੀ ਮਿੱਟੀ ਨਾਲ ਲੱਥ ਪੱਥ ਸਾਂ। ਮੈਂ ਹੀ ਉੱਥੋਂ ਬਾਹਰ ਨਿਕਲ ਗਿਆ ਕਿਉਂਕਿ ਮਸੀਤ ਮਿੱਟੀ ਅਤੇ ਕੱਖਾਂ ਤੋਂ ਸਾਫ਼ ਹੀ ਸੌਂਦੀ ਹੈ। ਦਰਵੇਸ਼ ਖਾਤਰ ਇਸ ਤੋਂ ਬਿਨਾਂ ਕੋਈ ਹੋਰ ਰੋਹ ਰੀਤੀ ਨਹੀਂ ਹੁੰਦੀ ਕਿ ਬਸ ਆਪਣੇ ਜਿਸਮ ਨੂੰ ਨੀਵਾਂ ਰੱਖੇ। ਜੇ ਤੈਨੂੰ ਉੱਚਤਾ ਦੀ ਜ਼ਰੂਰਤ ਹੈ ਤਾਂ ਦੀਨਤਾ ਜਾਂ ਗਰੀਬੀ ਧਾਰ, ਕਿਉਂਕਿ ਇਸ ਟੀਸੀ ਉੱਤੇ ਪੁੱਜਣ ਲਈ ਗਰੀਬੀ ਇੱਕ ਪੌੜੀ ਹੈ। ਸੋ ਦੋਸਤੋ ਇਹ ਸਟੋਰੀ ਸੀਗੀ ਸ਼ੇਖ ਸਾਧੀ ਵੱਲੋਂ ਲਿਖੀ ਗਈ ਪੋਸਤਾ ਕਿਤਾਬ ਦੇ ਵਿੱਚ। ਸੋ ਇਸ ਸਟੋਰੀ ਤੋਂ ਤੁਸੀਂ ਕੀ ਸਿੱਖਿਆ ਲੈਂਦੇ ਹੋ? ਇਹ ਤੁਹਾਡੇ ਤੇ ਆ, ਇਹ ਤੁਹਾਡੇ ਤੇ ਛੱਡ ਕੇ ਜਾਂਦੇ ਆ। ਪ੍ਰੋਗਰਾਮ ਦੌਰਾਨ ਜੇ ਕੋਈ ਗਲਤੀ ਹੋਵੇ ਮਾਫ ਕਰਨਾ ਤੇ ਸਾਨੂੰ ਫੀਡਬੈਕ ਜ਼ਰੂਰ ਦੇਣਾ ਤਾਂ ਜੋ ਕਿ ਅਸੀਂ ਅਗਲੇ ਪ੍ਰੋਗਰਾਮਾਂ ਵਿੱਚ ਸੁਧਾਰ ਕਰ ਸਕੀਏ। ਸੋ ਇੰਨੀ ਸਾਂਝ ਆ, ਸੋ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।